ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਬੁੱਲੇ ਸ਼ਾਹ ਮੌਲਾ ਨੂੰ ਪਾਲੇ ਬੁੱਲੇ ਸ਼ਾਹ ਮੌਲਾ ਨੂੰ ਪਾਲੇ ਨਾ ਖੋਵੇ ਨਾ ਮੁਕੇ ਬਾਕੀ ਸਭ ਗਵਾਚ ਜਣਾਏ ਕੁਝ ਸ਼ਾਮੀ ਕੁਝ ਧੁੱਪੇ ਤੇ ਲਓ ਜੀ ਰੱਬ ਦੇ ਨਾਂ ਨੂੰ ਕਹਿੰਦੇ ਹੁੰਦੇ ਆ ਕਿ ਬੰਦੇ ਨੂੰ ਜਪਦੇ ਰਹਿਣਾ ਚਾਹੀਦਾ ਵਾ ਕਿਉਂਕਿ ਉਹੀ ਇੱਕ ਚੀਜ਼ ਆ ਜਿਹੜੀ ਕੋਈ ਵੀ ਕਿਸੇ ਤੋਂ ਖੋ ਨਹੀਂ ਸਕਦਾ ਤੇ ਲਓ ਫਿਰ ਇਸੇ ਆਸ ਮੁਰਾਦ ਨਾਲ ਕਿ ਸਭ ਤੇ ਪਰਮਾਤਮਾ ਦੀਆਂ ਜਿਹੜੀਆਂ ਬਰਕਤਾਂ ਦਾ ਮੇਰਾ ਭਰਿਆ ਹੱਥ ਆ ਤੁਹਾਡੇ ਸਿਰਾਂ ਤੇ ਰਵੇ ਇਸੇ ਆਸ ਮੁਰਾਦ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪਿਸਤਨ ਤੋਂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਓ ਜੀ ਆਸ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਤੇ ਜਿਹੜੇ ਕੰਮਾਂ ਨੂੰ ਵੀ ਤੁਸੀਂ ਉਲੀਕਿਆ ਵਾ ਆਪਣੇ ਕੰਮਾਂ ਕਾਰਾਂ ਨੂੰ ਜ਼ਰੂਰ ਪੂਰਾ ਕਰੋ ਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਦਿਨ ਅਤੇ ਤਰੀਕ ਤੋਂ ਦਿਨ ਤਾਂ ਜੀ ਸ਼ੁੱਕਰਵਾਰ ਆ ਤੇ ਤਰੀਕ ਹੋ ਚੁੱਕੀ ਆ ਜੀ 7 ਅਗਸਤ ਤੇ ਟਾਈਮ ਹੋ ਚੁੱਕਾ 8:03 ਸਵੇਰ ਦੇ ਤੇ ਬਾਕੀ ਮੌਸਮ ਦੀ ਗੱਲ ਕਰੀਏ ਜੀ ਤਾਂ ਬ੍ਰਿਸਬਨ ਦੇ ਵਿੱਚ ਅੱਜ ਸੁਬਾ ਸੁਬਾ ਬਾਰਿਸ਼ ਹੋ ਚੁੱਕੀ ਆ ਜਿੱਦਾਂ ਕਹਿ ਲੋ ਕਿ ਸੌਣ ਦੇ ਸ਼ਰਾਟੇ ਬੜੀ ਤੇਜ਼ ਆਏ ਸੀ ਹਨਾ ਤੇ ਬਸ ਇੱਕ ਚਰਖੇ ਤੇ ਪੂਣੀਆਂ ਹੀ ਨਹੀਂ ਦੇਖਣ ਨੂੰ ਮਿਲੇ ਬਾਕੀ ਤਾਂ ਸਭ ਠੀਕ ਸੀ ਸ਼ਰਾਟੇ ਵੀ ਉੱਦਾਂ ਆਏ ਪੰਛੀਆਂ ਦੀ ਚਹਿਚਹਾਟ ਵੀ ਉੱਦਾਂ ਹੋਈ ਨਾ ਕਿਸੇ ਨੇ ਚਰਖਾ ਡਾਇਆ ਤੇ ਨਾ ਕਿਸੇ ਨੇ ਫਿਰ ਗਾਣਾ ਗਾਇਆ ਕਿ ਨਾਲੇ ਭਿੱਜ ਗਏ ਚਰਖੇ ਭਿੱਜ ਗਈਆਂ ਨਣਾਨੇ ਪੂਣੀਆਂ ਖੈਰ ਚਲੋ ਜੀ ਜ਼ਿੰਦਗੀ ਦਾ ਵਰਤਾਰਾ ਚੱਲਦੇ ਰਹਿਣਾ ਸੋ ਚੱਲੀ ਜਾਂਦਾ ਵਾ ਕੁਛ ਖੱਟੀਆਂ ਤੇ ਕੁਛ ਮਿੱਠੀਆਂ ਯਾਦਾਂ ਦੇ ਨਾਲ ਸੋ ਦਿਨ ਦੀ ਸ਼ੁਰੂਆਤ ਦੇ ਵਿੱਚ ਬ੍ਰਿਸਬਨ ਦਾ ਮੌਸਮ ਸਾਨੂੰ ਦੱਸ ਹੀ ਦਿੱਤਾ ਕਿ ਸੁਬਾ ਸੁਬਾ ਸੌਣ ਦੇ ਸ਼ਰਾਟੇ ਪਏ ਆ ਜੀ ਤੇ ਹੁਣ ਧੁੱਪ ਨਿਕਲ ਆਈ ਆ ਤੇ ਜਿਹੜਾ ਮੌਸਮ ਆ ਉਹ ਅੱਜ ਨਿੱਘਾ ਜਿਹਾ ਹੀ ਰਹੂਗਾ ਤੇ ਬਾਕੀ ਓਦਾਂ ਮੌਸਮ ਦੇਖਿਆ ਜਾਵੇ ਤਾਂ ਪਤਾ ਹੀ ਆ ਜੀ ਕੋਰੋਨਾ ਨੇ ਚਾਰੇ ਪਾਸੇ ਹਾਹਾਕਾਰ ਮਚਾਈ ਪਈ ਆ ਕੁਝ ਲੋਕ ਉਸਨੂੰ ਮੰਨਦੇ ਆ ਤੇ ਕੁਝ ਉਸਨੂੰ ਡਰਾਮਾ ਸਮਝਦੇ ਆ ਤੇ ਬਾਕੀ ਫਿਰ ਕਿਤੇ ਨਾ ਕਿਤੇ ਉਹ ਵੀ ਕਹਾਵਤ ਆ ਜਾਂਦੀਆਂ ਨਾ ਕਿ ਜਿਸ ਤਨ ਲੱਗੀਆਂ ਸੋ ਤਨ ਜਾਣੇ ਕੋਈ ਨਾ ਜਾਣੇ ਭੀੜ ਪਰਾਈ ਤੇ ਜਿਹਨੂੰ ਇਹ ਨਾਮਰਾਦ ਬਿਮਾਰੀ ਲੱਗੀ ਆ ਤਾਂ ਜਿਹਨਾਂ ਦੇ ਘਰ ਖਾਲੀ ਹੋਇਆ ਉਹ ਜਾਣਦੇ ਆ ਕਿ ਇਹ ਬਿਮਾਰੀ ਕੀ ਆ ਤੇ ਕਿੱਦਾਂ ਵਾ ਖੈਰ ਚਲੋ ਜੀ ਤੇ ਅੱਗੇ ਗੱਲ ਕਰੀਏ ਇੰਡੀਆ ਦੀ ਦਿੱਲੀ ਦੇ ਵਿੱਚ ਇਸ ਟਾਈਮ 29 ਡਿਗਰੀ ਆ ਜੀ ਤੇ ਉੱਥੇ ਤਾਂ ਚੱਲ ਵੀ ਗਰਮੀਆਂ ਰਹੀਆਂ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ ਉਹ ਤੁਸੀਂ ਦੱਸ ਦਿਓ ਸਾਨੂੰ, ਕਿਉਂਕਿ ਮੈਲਬੌਰਨ ਦੇ ਵਿੱਚ ਤਾਂ ਪ੍ਰੋਪਰ ਲੋਕਡਾਊਨ ਹੋਇਆ ਵਾ, ਕਾਫੀ ਜ਼ਿਆਦਾ ਲਾਈਕ ਔਖਾ ਟਾਈਮ ਆ। ਪਰ ਖੈਰ ਚਲੋ ਜੀ, ਜੇ ਸੌਖਾ ਟਾਈਮ ਨਹੀਂ ਰਿਹਾ ਤਾਂ ਔਖਾ ਵੀ ਨਹੀਂ ਰਹਿਣਾ ਗਾ, ਸੋ ਟਾਈਮ ਦਾ ਵਰਤਾਰਾ ਵਾ ਤੇ ਇਸੇ ਤਰ੍ਹਾਂ ਹੀ ਚੱਲੀ ਜਾਣਾ। ਤੇ ਬ੍ਰਿਸਬੇਨ ਦੇ ਵਿੱਚ ਇਸ ਟਾਈਮ 18 ਡਿਗਰੀ ਆ ਤੇ ਮੈਲਬੌਰਨ ਦੇ ਵਿੱਚ 4 ਡਿਗਰੀ ਤੇ ਕੈਨਬਰਾ ਦੇ ਵਿੱਚ ਜੀ ਮੀਂਹ ਪੈ ਰਿਹਾ ਤੇ ਇਸ ਟਾਈਮ 5 ਡਿਗਰੀ ਉੱਥੋਂ ਦਾ ਜਿਹੜਾ ਟੈਂਪਰੇਚਰ ਆ। ਤੇ ਸਿਡਨੀ ਦੇ ਵਿੱਚ ਵੀ ਅੱਜ ਬਾਰਿਸ਼ ਹੋਊਗੀ ਜੀ ਤੇ ਇਸ ਟਾਈਮ ਬੱਦਲਵਾਈ ਛਾਈ ਹੋਈ ਆ ਤੇ 12 ਡਿਗਰੀ ਟੈਂਪਰੇਚਰ ਆ। ਤੇ ਲਓ ਜੀ, ਫਿਰ ਇਹ ਤਾਂ ਹੋ ਗਿਆ ਥੋੜੇ ਜਿਹੇ ਸ਼ਹਿਰਾਂ ਦਾ ਮੌਸਮ। ਤੇ ਬਾਕੀ ਫਿਰ ਤੁਸੀਂ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਅੱਜ ਕਿੱਦਾਂ ਦਾ ਮੌਸਮ ਆ ਤੁਸੀਂ ਸਾਨੂੰ ਦੱਸ ਹੀ ਦੇਣਾ। ਪਰ ਚਲੋ ਜੀ, ਪਹਿਲਾਂ ਉਹਨਾਂ ਚਿਰ ਆਪਾਂ ਗਾਣਾ ਸੁਣਦੇ ਹਾਂ, ਪ੍ਰੋਗਰਾਮ ਦਾ ਪਹਿਲਾ ਗੀਤ ਕਨਵਰ ਕਰੀਵਾਲ ਦੀ ਆਵਾਜ਼ ਦੇ ਵਿੱਚ। ਕੀ ਹੈ ਇਸ ਗੀਤ ਦੇ ਵਿੱਚ? ਕੁਦਰਤ ਦੀ, ਕੁਦਰਤ ਇੱਕ ਆਦਰ ਦਾ ਜਲਵਾ। ਕਹਿੰਦੇ ਨਾ ਕਿ ਕੁਦਰਤ ਬੜੀ ਵਿਸ਼ਾਲ ਆ, ਹਨਾ, ਉਸ ਦੀ ਵਿਸ਼ਾਲਤਾ ਨੂੰ ਕੋਈ ਨਾਪ ਨਹੀਂ ਸਕਦਾ ਤੇ ਕੋਈ ਮਿਣ ਵੀ ਨਹੀਂ ਸਕਦਾ, ਕਿਉਂਕਿ ਰੱਬ ਨੇ ਜਿਹੜੀ ਇਹ ਕੁਦਰਤ ਆ ਨਾ ਇੰਨੀ ਕੁ ਵਿਸ਼ਾਲ ਬਣਾਈ ਆ ਕਿ ਜਿੱਥੇ ਇਨਸਾਨ ਦੀ ਸੋਚ ਖਤਮ ਹੁੰਦੀ ਆ ਉੱਥੋਂ ਸ਼ਾਇਦ ਉਸਦੀ ਸ਼ੁਰੂਆਤ ਹੁੰਦੀ ਆ। ਤੇ ਲਓ ਜੀ, ਫਿਰ ਦੇਖਦੇ ਹਾਂ ਕੀ ਕਹਿੰਦੇ ਆ ਕਨਵਰ ਗਰੇਵਾਲ ਜੀ ਪਰਮਾਤਮਾ ਦੀ ਬਣਾਈ ਇਸ ਕਾਇਨਾਤ ਦੇ ਬਾਰੇ। ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ ਵਾਨ ਕੁਦਰਤੀ।
ਥੰਮੀਓ
ਲਓ ਜੀ, ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਤੇ ਰੱਬ ਦੀਆਂ ਬਖਸ਼ਿਸ਼ਾਂ ਤੇ ਉਸ ਕੁਦਰਤ ਦੀ ਕੁਦਰਤ ਦਾ ਪਸਾਰਾ ਤੋਂ ਬੜਾ ਹੀ ਸੋਹਣਾ ਬਿਆਨ ਕੀਤਾ ਜਿਸ ਗੀਤ ਦੇ ਵਿੱਚ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਵਾ ਜਿਹੜਾ ਉਹ ਬਸ ਗਲਤੀਆਂ ਦਾ ਪੁਤਲਾ, ਉਹਨੂੰ ਉਹਦੇ ਜ਼ਬਾਨ ਤੇ ਹਰ ਵੇਲੇ ਸ਼ਿਕਾਇਤਾਂ ਹੀ ਰਹਿੰਦੀਆਂ ਨੇ, ਸ਼ੁਕਰਾਨਾ ਕਿਤੇ ਕਿਤੇ ਆਉਂਦਾ। ਪਰ ਕਹਿੰਦੇ ਆ ਨਾ ਕਿ ਰੱਬ ਨੇ ਜਿਹੜੀ ਕਾਇਨਾਤ ਬਣਾਈ ਆ ਉਹ ਜੋ ਵੀ ਕਰਦਾ ਉਹ ਚੰਗੇ ਲਈ ਕਰਦਾ, ਉਹ ਸਾਡੇ ਚੰਗੇ ਲਈ ਹੁੰਦਾ ਪਰ ਸਾਨੂੰ ਉਹ ਚੰਗਾ ਦਿਸਦਾ ਨਹੀਂ ਹੈਗਾ। ਸੋ ਏਦਾਂ ਹੀ ਇੱਕ ਘਟਨਾ ਵਾਪਰੀ ਸੀ ਜੀ 2001 ਵਿੱਚ, ਸਾਰਿਆਂ ਨੂੰ ਪਤਾ ਹੈ ਕਿ ਨਿਊਯਾਰਕ ਟ੍ਰੰਟ ਟਾਵਰ ਦੇ ਵਿੱਚ ਹਾਦਸਾ ਹੋਇਆ ਸੀ ਇੱਕ, ਤੇ ਉੱਥੇ ਪਤਾ ਹੀ ਆ ਵੀ ਕੀ ਨੁਕਸਾਨ ਹੋਇਆ ਸੀ। ਤੇ ਲਓ ਜੀ, ਫਿਰ ਉਸ ਟਾਈਮ ਕਹਿੰਦੇ ਕਿ ਉੱਥੇ ਨਾ ਇੱਕ ਗੋਰਾ ਉਹ ਟਾਈਮ ਤੋਂ ਕੰਮ ਕਰਦਾ ਸੀ, ਪਤਾ ਨੀ ਉਹਨੂੰ ਕਿੰਨੇ ਵਰੇ ਹੋ ਗਏ ਸੀ ਉੱਥੇ ਕੰਮ ਕਰਦੇ ਨੂੰ, ਤੇ ਉਹ ਹਮੇਸ਼ਾ ਨਾ ਟਾਈਮ ਤੇ ਹੀ ਉੱਥੇ ਪਹੁੰਚਦਾ ਸੀ ਤੇ ਉੱਥੋਂ ਟਾਈਮ ਤੇ ਵਾਪਸ ਆਉਂਦਾ ਸੀ। ਕਦੇ ਤਾਂ ਹੋਇਆ ਨੀ ਸੀਗਾ ਕਿ ਉੱਥੇ ਉਹ ਟਾਈਮ ਥੋੜਾ ਵੀ ਲੇਟ ਹੋਇਆ ਹੋਵੇ, ਪਰ ਜਿਸ ਦਿਨ ਇਹ ਘਟਨਾ ਵਾਪਰਨੀ ਸੀ ਨਾ, ਕਹਿੰਦੇ ਕਿ ਪਹਿਲੀ ਵਾਰ ਉਹ ਗੋਰਾ ਵਾ ਜਿਹੜਾ ਉਹ ਅੰਗਰੇਜ਼ ਸੀ ਉੱਥੇ ਕੰਮ ਕਰਨ ਵਾਲਾ ਉਹ ਵਰਕਰ ਸੀ, ਉਹ 20 ਮਿੰਟ ਲੇਟ ਪਹੁੰਚਿਆ। ਸੋ ਰੀਜ਼ਨ ਕੀ ਸੀ ਲੇਟ ਪਹੁੰਚਣ ਦਾ? ਤੇ ਉਹ ਲੇਟ ਪਹੁੰਚਿਆ ਤਾਂ ਇਸ ਹਾਦਸੇ ਤੋਂ ਬਚ ਗਿਆ ਤੇ ਉਹਦੀ ਜ਼ਿੰਦਗੀ ਬਚ ਗਈ ਹੈ। ਤੇ ਰੀਜ਼ਨ ਉਹਨੇ ਕੀ ਸੀਗਾ ਕਿ ਉਸ ਤੋਂ ਇੱਕ ਦਿਨ ਪਹਿਲਾਂ ਉਹਨੇ ਆਪਣੇ ਲਈ ਨਾ ਨਵੇਂ ਬੂਟ ਖਰੀਦੇ ਸੀ, ਤੇ ਉਹ ਨਵੇਂ ਬੂਟ ਨਾ ਜਦੋਂ ਪਾ ਕੇ ਆਇਆ ਤਾਂ ਉਹਦੇ ਲੱਗਦੇ ਸੀ ਪੈਰਾਂ ਦੇ ਵਿੱਚ। ਤੇ ਉਹਨੇ ਕੰਮ ਤੇ ਪਹੁੰਚਣ ਨਾਲੋਂ ਨਾ ਉਸ ਦੁਕਾਨ ਤੇ ਜਾ ਕੇ ਉਹਦੇ ਮਾਲਕ ਨੂੰ ਉਹ ਬੂਟ ਵਾਪਸ ਕਰਨੇ ਸੀ, ਜਾਣੀ ਕਿ ਆਪਦਾ ਗਿਲਾ ਸ਼ਿਕਵਾ ਕਰਨ ਗਿਆ ਸੀ। ਤੇ ਉਹਦਾ ਇੱਕ ਗਿਲੇ ਸ਼ਿਕਵੇ ਨੇ ਉਸ ਨੂੰ ਬਚਾ ਲਿਆ ਸੀਗਾ ਉਸ ਮੌਤ ਦੇ ਉੱਪਰੋਂ। ਸੋ ਇਸੇ ਲਈ ਜੀ ਕੁਦਰਤ ਨੇ ਉਹਦੀ ਜ਼ਿੰਦਗੀ ਲਿਖੀ ਹੋਈ ਸੀ ਉਸ ਰੱਬ ਨੇ, ਤਾਂ ਉਹਦਾ ਕੋਈ ਨਾ ਕੋਈ ਬਹਾਨਾ ਬਣਨਾ ਹੀ ਸੀ। ਤੇ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਵੀ ਇੱਕ ਏਦਾਂ ਦੀ ਗੱਲ ਹੋਈ ਸੀ ਜਿੱਥੇ ਕਿ ਕਾਫੀ ਜ਼ਿਆਦਾ ਉਸ ਟਾਈਮ ਵੀ ਮਾੜੀ ਘਟਨਾ ਹੋਈ ਸੀ। ਖੈਰ ਚਲੋ, ਮਾੜੇ ਤੋਂ ਆਪਾਂ ਕਾਹਨੂੰ ਸ਼ੁਰੂਆਤ ਕਰਨੀ ਆ। ਸੋ ਮੇਰੇ ਕਹਿਣ ਦਾ ਮਤਲਬ ਇਹੀ ਆ ਕਿ ਪਰਮਾਤਮਾ ਜੋ ਵੀ ਕਰਦਾ ਉਹ ਚੰਗੇ ਲਈ ਕਰਦਾ ਹੁੰਦਾ ਵਾ, ਪਰ ਸਾਨੂੰ ਕਿਤੇ ਨਾ ਕਿਤੇ ਉਹ ਜਿਹੜਾ ਚੰਗਿਆਈ ਆ ਉਹ ਦਿਸਦੀ ਨਹੀਂ, ਕਿਉਂਕਿ ਸਾਡੇ ਅੱਖਾਂ ਉੱਪਰ ਇੱਕ ਪੱਟੀ ਬੰਨੀ ਹੋਈ ਆ ਨਾ ਕਿ ਉਹ ਸਾਨੂੰ ਵੀ ਘਾਟਾ ਕਾਹਤੋਂ ਪੈ ਗਿਆ। ਕਈ ਵਾਰੀ ਥੋੜਾ ਜਿਹਾ ਘਾਟਾ ਸਾਨੂੰ ਬਹੁਤ ਵੱਡੇ ਨੁਕਸਾਨ ਤੋਂ ਬਚਾਉਂਦਾ ਵਾ। ਸੋ ਇਹੀ ਕੁਦਰਤ ਦੀ ਜਿਹੜਾ ਕੁਦਰਤ ਦਾ ਜਲਵਾ ਸੀ ਗਾਣੇ ਦੇ ਵਿੱਚ ਕਨਵਰ ਗਰੇਵਾਲ ਨੇ ਗਾਇਆ ਵਾ, ਜਿਹੜਾ ਜੀ ਇਸ ਦੇ ਵਿੱਚ ਦੱਸਿਆ ਗਿਆ ਵਾ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਰੱਬ ਬੋਲਦਾ ਵਾ ਤੇ ਰੱਬ ਦੀ ਬਣਾਈ ਕਾਇਨਾਤ ਕਿੱਧਰ ਨੂੰ ਤੇ ਕਿਹੜੇ ਹਿਸਾਬ ਨਾਲ ਚੱਲਦੀ ਆ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ, ਕਿੱਦਾਂ ਸ਼ਾਮਿਲ ਹੋ ਸਕਦੇ ਵੈਸੇ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਸੀ। ਸੋ ਟੈਲੀਗ੍ਰਾਮ ਦੇ ਜ਼ਰੀਏ, ਕਿਉਂਕਿ ਪ੍ਰੋਗਰਾਮ ਤੁਹਾਡਾ ਆਪਣਾ, ਤੁਹਾਨੂੰ ਜ਼ਿਆਦਾ ਪਤਾ ਵਾ, ਤੇ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ +9175080144898 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ request@harmaradio.com ਤੇ। ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ, ਆਪਣੀ ਪਸੰਦ ਦੇ ਗਾਣੇ ਵੀ ਸੁਣਨਾ ਚਾਹੋ ਤਾਂ ਜ਼ਰੂਰ ਰਿਕੁਐਸਟ ਭੇਜ ਦਿਓ, ਤੇ ਆ ਕਿਸੇ ਆਪਣੇ ਨੂੰ ਆਪਣਿਆਂ ਵੱਲੋਂ ਕੋਈ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਜ਼ਰੂਰ ਜੀ ਭੇਜੋ ਫਟਾਫਟ। ਤੇ ਲਓ ਫਿਰ ਇੱਧਰ ਨਰਿੰਦਰ ਰਾਠੌਰ ਸ਼ੁਕਰੀਆ ਕਹਿ ਰਹੇ ਆ ਜੀ, ਤੇ ਸ਼ੁਕਰੀਆ ਮਿਹਰਬਾਨੀ ਜੀ, ਤੁਸੀਂ ਪਹੁੰਚ ਗਏ। ਹੋਰ ਸੁਣਾਓ, ਕੀ ਹਾਲ ਚਾਲ ਆ, ਕਿੱਦਾਂ ਕੰਮ ਕਾਰ ਕਰੀ ਜਾਂਦੇ ਹੋ ਕਿ ਥੋੜੇ ਬਹੁਤੇ ਵਿਹਲੇ ਹੋ ਗਏ? ਤੇ ਚਲੋ ਖੈਰ, ਬਾਕੀ ਆਪਾਂ ਨੂੰ ਪਤਾ ਲੱਗ ਹੀ ਜਾਣਾ ਵਾ। ਤੇ ਕਹਿੰਦੇ ਥੈਂਕਸ, ਸਤਿ ਸ਼੍ਰੀ ਅਕਾਲ ਬੌਬੀ ਜੀ ਤੇ ਸਾਰੀ ਹਰਮਨ ਟੀਮ ਨੂੰ। ਸੋ ਮਿਹਰਬਾਨੀ ਜੀ, ਤੇ ਜੀ ਆਇਆਂ ਨੂੰ ਨਿੱਘਾ ਸਵਾਗਤ ਆ ਤੁਹਾਡੇ, ਤੇ ਮੱਲੀ ਭਾਜੀ ਤੋਂ ਬਿਨਾਂ ਤਾਂ ਪ੍ਰੋਗਰਾਮ ਦੀ ਰੌਣਕ ਹੀ ਹੈ ਚਲੇ ਜਾਂਦੀ ਆ, ਕਿਉਂਕਿ ਮੈਨੂੰ ਲੱਗਦਾ ਤੁਹਾਡੇ ਦੋਨਾਂ ਤੇ ਤਾਂ ਇੱਕ ਕਿਤਾਬ ਲਿਖੀ ਜਾ ਸਕਦੀ ਆ, ਬੜੀ ਵਧੀਆ ਲਿਖੀ ਜਾਣੀ ਆ ਹਨਾ। ਖੈਰ ਚਲੋ, ਅੱਜ ਤੁਹਾਡੇ ਲਈ ਨਾ ਮੈਂ ਇੱਕ ਹੋਰ ਸਵਾਲ ਲੈ ਕੇ ਆਈ ਹਾਂ ਨਰਿੰਦਰ ਜੀ, ਤੇ ਦੇਖਦੇ ਹਾਂ ਕਿ ਤੁਸੀਂ ਉਹਦਾ ਜਵਾਬ ਲੱਭ ਲਉਂਗੇ ਕਿ ਨਹੀਂ ਲੱਭ ਲਉਂਗੇ। ਤੇ ਉਹ ਕੀ ਆ ਉਹ ਮੈਂ ਥੋੜਾ ਜਿਹਾ ਰੋਕ ਕੇ ਦੱਸੂੰਗੀ। ਤੇ ਇੱਧਰ ਗੁਰਿੰਦਰ ਸਿੰਘ ਪਹੁੰਚ ਗਿਆ ਜੀ ਪ੍ਰੋਗਰਾਮ ਦੇ ਵਿੱਚ, ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਆਪ ਸਭ ਨੂੰ, ਪਿਕ ਅਪ ਟਰੱਕ ਤੇ ਕੰਮ ਕਰ ਰਿਹਾ ਹਾਂ ਤੇ ਆਪ ਜੀ ਦੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਤਾਂ ਕੱਲ ਲੱਗਿਆ ਕਿ ਆਪ ਵੀ ਸੁਖਪ੍ਰੀਤ ਜੀ ਵਾਂਗੂ ਛੁੱਟੀ ਮਾਰ ਗਏ, ਪਰ ਬਾਅਦ ਵਿੱਚ ਖਿਆਲ ਆਇਆ ਕਿ ਅੱਜ ਤਾਂ ਦਿਨ ਹੀ ਵੱਖਰਾ, ਬਸ ਚੁੱਕਦੇ ਹੋ ਹੁਣ ਵੱਟੇ ਹੈ। ਲੈ ਦੱਸੋ, ਓਏ ਹੋਏ, ਕੱਲ ਦਾ ਦਿਨ ਸੀ ਹੈ। ਤੇ ਬਾਕੀ ਜੀ ਇਹਨਾਂ ਨੇ ਫੋਟੋ ਵੀ ਭੇਜ ਦਿੱਤੀ ਆ, ਤੇ ਫੋਟੋ ਭੇਜੀ ਆ, ਪੂਰਾ ਵਧੀਆ ਟਰੱਕ ਆ ਜੀ, ਕਾਲੇ ਰੰਗ ਦਾ ਹੈ ਤੇ ਮਿਸਟਰ ਇੰਡੀਆ। ਓਹੋ, ਮਿਸਟਰ ਇੰਡੀਆ ਟਰੱਕ ਦਾ ਨੰਬਰ ਪਲੇਟ ਦੇਖੋ, ਕਿਆ ਬਾਤ ਆ ਜੀ, ਮਿਸਟਰ ਇੰਡੀਆ ਦੇਖੋ, ਕਿਤੇ ਉਹ ਫਿਲਮ ਵਾਂਗੂ ਕਿਤੇ ਗਾਇਬ ਹੀ ਨਾ ਹੋ ਜਾਇਓ। ਤੇ ਆਈ ਸੀ ਨਾ ਮਿਸਟਰ ਇੰਡੀਆ ਮੂਵੀ ਵੀ, ਉਹ ਇੱਕ ਘੜੀ ਜੀ ਪਾ ਲੈਂਦਾ ਸੀ ਅਨਿਲ ਕਪੂਰ ਜਦੋਂ ਕੱਲ ਦੇ ਵਿੱਚ, ਤਾਂ ਉਹ ਗਾਇਬ ਹੋ ਜਾਂਦਾ ਸੀ ਤੇ ਆਪਦੀ ਮਰਜ਼ੀ ਦੇ ਨਾਲ ਹੀ ਮਤਲਬ ਕਿ ਦੇਖਦਾ ਸੀਗਾ, ਉਹ ਸ਼ੀਸ਼ੇ ਵਿੱਚ ਹੀ ਦੇਖਦਾ ਸੀਗਾ। ਖੈਰ ਐਨਕਾਂ ਤਾਂ ਮੇਰੇ ਵੀ ਲੱਗੀਆਂ ਕਿਤੇ ਚੱਕਰ ਉਹੀ ਤਾਂ ਨੀ ਵੀ ਹੁਣ ਐਨਕਾਂ ਦੇ ਵਿੱਚ ਜਿਹੜਾ ਸ਼ੀਸ਼ਾ ਉਹਦੇ ਵਿੱਚ ਹੀ ਦੇਖਦੇ ਆ, ਦੇਖਣਾ ਪੈਣਾ ਐਨਕਾਂ ਲਾ ਕੇ ਵੀ, ਹੈ ਨਾ। ਤੇ ਬਾਕੀ ਜੀ ਬਹੁਤ ਸ਼ੁਕਰੀਆ, ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਈ ਗੁਰਿੰਦਰ ਜੀ, ਤੇ ਕੰਮ ਕਾਰ ਕਰੀ ਜਾਂਦੇ ਹੋ। ਆਪਾਂ ਬਸ ਚੱਕ ਦੋ ਤੁਸੀਂ ਵੀ ਫਟੇ ਹੈ, ਕੀ ਕਹਿੰਦੇ ਹੁੰਦੇ ਪੈਸਿਆਂ ਵਾਲੀ ਹਨੇਰੀ ਲਿਆ ਦਿਓ ਹੁਣ। ਬਾਕੀ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ, ਸ਼ੁਕਰੀਆ ਮਿਹਰਬਾਨੀ। ਤੇ ਆਪਾਂ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਹੁਣ ਜੋ ਵੀ ਆ ਜਿੱਦਾਂ ਵੀ ਆ ਕੰਮ ਕਾਰ ਹੋਣਾ, ਤੇ ਹੋਰ ਵਰਜੀਨੀਆ ਦਾ ਕੀ ਹਾਲ ਚਾਲ ਆ? ਵਧੀਆ ਜੀ, ਸਭ ਖੈਰੀਅਤ ਆ। ਤੇ ਖੈਰ ਮੌਸਮ ਕਿੱਦਾਂ ਦਾ ਜ਼ਰੂਰ ਦੱਸਿਓ ਜੀ। ਤੇ ਤੁਸੀਂ ਵੀ ਬੜੀਆਂ ਖੇਡਾਂ ਖੇਡਦੇ ਹੋ ਨਾ, ਕਿਤੇ ਤਾਂ ਉਹ ਘਾਹ ਘੂਹ ਕੱਟਣ ਵਾਲੀ ਮਸ਼ੀਨ ਜੀ ਲਈ ਫਿਰਦੇ ਹੁੰਦੇ ਹੋ, ਤੇ ਅੱਜ ਪਿਕਅਪ ਟਰੱਕ ਇੰਨਾ ਸੋਹਣਾ ਲਈ ਫਿਰਦੇ ਹੋ, ਕਿੰਨੇ ਸੋਹਣੇ ਟਰੈਕਟਰ ਰੱਖੇ ਹੋਏ ਆ। ਮੈਨੂੰ ਲੱਗਦਾ ਤੁਹਾਡੇ ਇੱਧਰ ਆਉਣਾ ਹੀ ਪੈਣਾ ਵਾ, ਦੇਖਣਾ ਹੀ ਪੈਣਾ ਹਿਸਾਬ ਕਿਤਾਬ ਜਿਹਾ ਕੀ ਲਾਇਆ ਹੋਇਆ ਤੁਸੀਂ। ਆਹ ਜਿਹੜਾ ਤੁਹਾਡਾ ਕਿਹੜਾ ਵਾਹ ਫੋਰਡ 3600, ਇਹ ਵੀ ਬੜਾ ਘੈਂਟ ਆ, ਹਨਾ। ਖੈਰ ਚਲੋ ਜੀ, ਬਹੁਤ ਵਧੀਆ, ਬਰਕਤਾਂ ਪਰਮਾਤਮਾ ਇਸੇ ਤਰ੍ਹਾਂ ਕਮਾਈ ਦੇ ਵਿੱਚ ਬਰਕਤਾਂ ਪਾਉਂਦਾ ਰਹੇ, ਖੂਬ ਤਰੱਕੀਆਂ ਮਾਣੋ। ਵਧੀਆ ਲੱਗਦਾ ਜੀ ਆਪਣਿਆਂ ਨੂੰ ਖੁਸ਼ ਦੇਖ ਕੇ, ਕਹਿੰਦੇ ਹੁੰਦੇ ਨਾ ਜੇ ਭਾਂਡਾ ਭਰਿਆ ਤਾਂ ਉਹ ਛਲਕਦਾ ਜ਼ਰੂਰ ਆ, ਹਨਾ। ਕਈ ਕਹਿ ਦਿੰਦੇ ਹੋਣਾ, ਪਰ ਮੇਰੇ ਖਿਆਲ ਦੇ ਵਿੱਚ ਭਰਿਆ ਭਾਂਡਾ ਛਲਕਦਾ ਹੁੰਦਾ, ਜਿਹੜਾ ਆਪ ਹੀ ਹੋਣਾ ਵਾ ਉਹਨੇ ਕੀ ਛਲਕਣਾ। ਖੈਰ ਚਲੋ, ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਮਿਹਰਬਾਨੀ ਜੀ, ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਦੀ ਤਰ੍ਹਾਂ, ਜਿਹੜੀਆਂ ਕਿ ਆਲਰੇਡੀ ਮੈਂ ਸ਼ੁਰੂ ਕਰ ਹੀ ਦਿੱਤੀਆਂ ਨੇ। ਵਜ਼ਾਰਤਾਂ ਵੀ ਪਾਵਾਂਗੇ, ਕਹਾਵਤਾਂ ਵੀ ਪਾਵਾਂਗੇ, ਤੇ ਕਹਾਣੀਆਂ ਵੀ ਸੁਣਾਵਾਂਗੇ। ਤੇ ਅੱਜ ਇੱਕ ਤੁਹਾਨੂੰ ਨਾ ਮੈਂ ਇੱਕ ਤੁਹਾਡੇ ਲਈ ਨਾ ਮੈਂ ਇੱਕ ਟਾਸਕ ਲੈ ਕੇ ਆਈ ਹਾਂ, ਖੈਰ ਹਜੇ ਮੈਂ ਭਾਜੀ ਨੂੰ ਵੀ ਨਹੀਂ ਦੱਸਿਆ ਉਹ ਤਾਂ। ਤੇ ਆਪਾਂ ਤੁਹਾਨੂੰ ਇੱਕ ਆਡੀਓ ਸੁਣਾਉਣੀ ਆ, ਤੇ ਤੁਸੀਂ ਮੈਨੂੰ ਦੱਸਣਾ ਕਿ ਉਹ ਗਾਣਾ ਕਿਹੜਾ ਵਾ। ਉਹ ਆਡੀਓ ਥੋੜੀ ਜਿਹੀ ਲੇਟ ਪਲੇ ਕਰਾਂਗੇ ਤਾਂ ਜੋ ਥੋੜੇ ਜਾਣੇ ਸਾਰੇ ਜਾਣੇ ਆ ਜਾਣ, ਔਖੀ ਨਹੀਂ ਹੈਗੀ ਬਾਕੀ ਆ, ਕਿਉਂਕਿ ਬਚਪਨ ਸਾਰਿਆਂ ਨੇ ਦੇਖਿਆ ਵਾ, ਹਨਾ। ਆਪਣਾ ਬਚਪਨ ਵੀ ਦੇਖਿਆ ਤੇ ਆਪਣੇ ਬੱਚਿਆਂ ਦਾ ਵੀ ਦੇਖਿਆ, ਹਨਾ। ਤੇ ਕਈਆਂ ਨੇ ਤਾਂ ਅੱਗੇ ਪੋਤੇ ਪੋਤੀਆਂ ਦਾ ਤੇ ਦੋਤੀਆਂ ਵਾਲਾ ਵੀ ਨਾ ਦੇਖਿਆ ਵਾ, ਤੇ ਭਤੀਜੇ ਭਤੀਜਿਆਂ ਦਾ ਬਚਪਨ ਦੇਖਿਆ, ਤੇ ਉਹਨਾਂ ਦੀਆਂ ਤੋਤਲੀਆਂ ਗੱਲਾਂ ਵੀ ਸੁਣੀਆਂ ਹੋਣਗੀਆਂ, ਹਨਾ। ਬਸ ਏਦਾਂ ਦਾ ਹੀ ਇੱਕ ਟਾਸਕ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ, ਇਹ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ। ਤੇ ਇੱਕ ਅਗਲਾ ਗੀਤ ਸੁਣਾਉਣ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਦੀ ਹਾਂ। ਇੱਕ ਨਾ ਕਹਾਵਤ ਪਾਉਂਦੇ ਹੁੰਦੇ ਆ, ਸ਼ਾਇਦ ਮੈਂ ਗਲਤ ਥੋੜੀ ਜਿਹੀ ਪਾ ਦੇਵਾਂ, ਪਰ ਤੁਸੀਂ ਸਾਰੇ ਕੁਰੈਕਟ ਕਰ ਲਿਓ, ਨਾਲੇ ਮੈਨੂੰ ਦੱਸ ਦਿਓ ਕਿ ਇੱਦਾਂ ਨਹੀਂ ਇੱਦਾਂ ਹੁੰਦੀ ਆ। ਉਹ ਹੁੰਦੀ ਆ ਕਿ ਕੱਲੀ ਹੋਵੇ ਨਾ ਵਣਾਂ ਦੇ ਵਿੱਚ, ਖੈਰ ਮੈਨੂੰ ਵੀ ਭੁੱਲ ਗਈ। ਚੱਲ ਕੋਈ ਗੱਲ ਨੀ, ਆਪਾਂ ਪਹਿਲਾਂ ਇੱਕ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਦੱਸਦੇ ਹਾਂ। ਕੱਲਾ ਨਾ ਹੋਵੇ ਪੁੱਤ ਜੱਟ ਦਾ ਇਹ ਕਹਾਵਤ, ਤੇ ਮੈਂ ਤੁਹਾਨੂੰ ਜ਼ਰੂਰ ਪੁੱਛੂਗੀ ਇਹਦੇ ਬਾਰੇ। ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ, ਆ ਗਈ ਯਾਦ ਮੈਨੂੰ, ਹਨਾ। ਸੋ ਇਹ ਕਹਾਵਤ ਪਾਉਂਦੇ ਹੁੰਦੇ ਆ, ਤੇ ਇਹ ਜਿਹੜੀ ਕਹਾਵਤ ਆ ਇਹ ਕਾਹਤੋਂ ਪਾਉਂਦੇ ਹੁੰਦੇ ਆ, ਵੀ ਐਡੀ ਵੀ ਕਿਹੜੀ ਗੱਲ ਆ, ਹਨਾ, ਕਿ ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਸੋ ਜੇ ਕਿਸੇ ਨੂੰ ਪਤਾ ਹੋਇਆ ਜ਼ਰੂਰ ਦੱਸਿਓ, ਵੈਸੇ ਮੈਨੂੰ ਨਹੀਂ ਪਤਾ, ਦੱਸਣਾ ਤੁਸੀਂ ਆ, ਮੈਂ ਤਾਂ ਆਪ ਨੂੰ ਨਹੀਂ ਸੀ ਪਤਾ, ਤਾਂ ਮੈਂ ਕਿਹਾ ਚੱਲ ਤੁਹਾਡੇ ਤੋਂ ਪੁੱਛ ਲੈਂਦੇ ਹਾਂ, ਤੇ ਪਤਾ ਲੱਗ ਜੂਗਾ ਫਿਰ, ਹਨਾ। ਕਿਉਂਕਿ ਸਾਡੇ ਪਿਛਲੀ ਵਾਰ ਵੀ ਬਲੈਕ ਟਾਊਨ ਤੋਂ ਸੁਖਵਿੰਦਰ ਕੌਰ ਆਂਟੀ ਸੀ, ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਹਾਵਤ ਸੁਣੀ ਪਾਈ ਸੀ ਉਹਦੇ ਬਾਰੇ ਬੜਾ ਵਧੀਆ ਦੱਸਿਆ ਸੀਗਾ ਕਾਲ ਕਰਕੇ। ਸੋ ਬੜਾ ਵਧੀਆ ਲੱਗਦਾ, ਇਹ ਉਹਨਾਂ ਲਈ ਆ ਜੀ। ਤੇ ਤੁਸੀਂ ਵੀ ਸਾਰੇ ਜ਼ਰੂਰ ਕੋਸ਼ਿਸ਼ ਕਰਿਓ ਜੇ ਪਤਾ ਹੋਇਆ ਕਿ ਕਹਾਵਤ ਕਾਹਤੋਂ ਬਣੀ ਆ ਤੇ ਕਾਹਤੋਂ ਕਹਿੰਦੇ ਹੁੰਦੇ ਆ। ਤੇ ਬਾਕੀ ਜੀ ਫਿਰ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਿਹੜੇ ਗੱਜਦੇ ਹੁੰਦੇ ਆ ਉਹ ਨੀ ਵਰਦੇ,
ਜਿਹੜੇ ਗੱਜਦੇ ਹੁੰਦੇ ਆ ਉਹ ਨੀ ਵਰਦੇ,
ਨੀ ਬੰਦੇ ਮਰਦੇ ਨੀ ਟੇਪੂਆਂ ਤੋਂ ਡਰਦੇ।
ਜਿਹੜੇ
ਗੱਜਦੇ ਹੁੰਦੇ ਆ ਉਹ ਨੀ ਵਰਦੇ, ਬੰਦੇ ਮਰਦੇ ਨੀ ਟੇਪੂਆਂ ਤੋਂ ਡਰਦੇ, ਚੱਕ ਦੇਣਗੇ ਵਜੂਦ ਸੀ ਚੱਕ ਮੈਨੀ ਪੈਰ ਤਾਈਓ ਛੱਡਿਆ ਸੀ ਚੱਕ ਮੈਨੀ ਪੈਰ ਤਾਈਓ ਛੱਡਿਆ ਕਿੰਨੇ ਲੱਤਾਂ ਥੱਲੋ ਇਹੋ ਜੇ ਮੈਂ ਕੱਢਿਆ ਕਿੰਨੇ ਲੱਤਾਂ ਥੱਲੋ ਇਹੋ ਜੇ ਮੈਂ ਕੱਢਿਆ ਸੀ ਚੱਕ ਮੈਨੀ ਪੈਰ ਤਾਈਓ ਛੱਡਿਆ ਕਿੰਨੇ ਲੱਤਾਂ ਥੱਲੋ ਇਹੋ ਜੇ ਮੈਂ ਕੱਢਿਆ ਕਰ ਤੂੰ ਵੀ ਊਟ ਜਿਹੜੇ ਚੌੜ ਕਰਦੇ ਪੈਰ ਨੰਜੇ ਪਰ ਦੀਪੇ ਨੇ ਨਾ ਛੱਡਿਆ ਸੱਚੀ ਆਜੂਗਾ ਸਵਾਜ ਮਲਿਕ ਵਾਲਿਆ ਪੱਟ ਲੈਣਗੇ ਬਰਾਉਣੇ ਦਾ ਕੀ ਦੱਸ ਸਾਰੇ ਪੱਟ ਲੈਣਗੇ ਬਰਾਉਣੇ ਦਾ ਕੀ ਦੱਸ
ਲਓ ਗਾਣਾ ਸੁਣ ਲਿਆ ਕਿ ਕਿਹੜੇ ਬੰਦੇ ਸਾਥ ਦੇਣ ਵਾਲੇ ਹੁੰਦੇ ਆ ਤੇ ਕਿਹੜੇ ਬੰਦੇ ਸਿਰਫ ਗੱਲਾਂ ਵਾਲੇ ਹੁੰਦੇ ਆ ਤੇ ਲਓ ਫਿਰ ਇੱਧਰ ਸੁਖਵਿੰਦਰ ਸੁਣ ਪ੍ਰੋਗਰਾਮ ਦੇ ਵਿੱਚ ਆ ਗਿਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪਹਿਲਾਂ ਤਾਂ ਤੁਸੀਂ ਦੱਸੋ ਤੁਸੀਂ ਪਿਛਲੀ ਵਾਰ ਕਿੱਥੇ ਸੀ ਹੈਨਾ ਤੁਸੀਂ ਪਿਛਲੀ ਵਾਰ ਆਏ ਨਹੀਂ ਹੈਗੇ ਮੈਂ ਬਾਅਦ ਚ ਸੋਚਦੀ ਸੀ ਮੈਂ ਕਿਹਾ ਸੁਖਵਿੰਦਰ ਜੀ ਆਏ ਨੀ ਹੈਨਾ ਖੈਰ ਚਲੋ ਜੀ ਪਤਾ ਹੁੰਦਾ ਕਿ ਤੁਸੀਂ ਕੰਮਾਂ ਕਾਰਾਂ ਵਿੱਚ ਬਿਜ਼ੀ ਹੋ ਪਰ ਫਿਰ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ ਉਸ ਦੇ ਲਈ ਮਿਹਰਬਾਨੀ ਸ਼ੁਕਰੀਆ ਸੋ ਬੜਾ ਵਧੀਆ ਲੱਗਦਾ ਤੇ ਇਧਰੋਂ ਜੀ ਗੈਰੀ ਹੰਸਟਰਾ ਵੀ ਪਹੁੰਚ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ ਸਤਿ ਸ੍ਰੀ ਅਕਾਲ ਜੀ ਸੋ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਹੋਰ ਸੁਣਾਓ ਕੀ ਹਾਲ ਚਾਲ ਆ ਕਿੱਦਾਂ ਕੰਮ ਕਾਰ ਚੱਲਦਾ ਜ਼ਰੂਰ ਦੱਸਿਓ ਤੇ ਅੱਗੇ ਜੀ ਨਰਿੰਦਰ ਰਾਠੌਰ ਕਹਿੰਦੇ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਤਾਂ ਜੀ ਸਾਰੇ ਸਰੋਤਿਆਂ ਨਾਲ ਹੀ ਹੈ ਤੇ ਸਾਰੇ ਹੀ ਇਸ ਪਰਿਵਾਰ ਦਾ ਹਿੱਸਾ ਨੇ ਅਰਸ਼ ਕਿੱਥੇ ਰਹਿ ਗਿਆ ਇਹ ਭੈਣ ਭਰਾ ਮਤਲਬ ਸੁਖਪ੍ਰੀਤ ਵਾਂਗ ਸਿੱਕਲੀ ਬਿਨਾ ਮਾਰ ਜਾਵੇ ਉਹ ਅੱਛਾ ਏਦਾਂ ਵੀ ਹੁੰਦੀ ਆ ਨਹੀਂ ਨਹੀਂ ਅੱਜ ਤਾਂ ਆਉਣਗੇ ਉਹ ਚਲੋ ਖੈਰ ਸ਼ਾਇਦ ਬੰਦਾ ਕਈ ਵਾਰੀ ਹੁੰਦਾ ਨਾ ਕਿ ਕੋਈ ਗੱਲਬਾਤ ਹੁੰਦੀ ਹੈ ਕਈ ਵਾਰੀ ਮਨ ਆ ਜਿਹੜਾ ਉਦਾਸ ਹੁੰਦਾ ਜਾਂ ਕਿੱਦਾਂ ਪਰ ਅਰਸ਼ ਮੱਲੀ ਜੀ ਪਹੁੰਚਣਗੇ ਜ਼ਰੂਰ ਤੇ ਬਾਕੀ ਤੁਸੀਂ ਪਹੁੰਚ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਤੇ ਬਾਕੀ ਐਤਕੀ ਹਾਂਜੀ ਸੁਖਪ੍ਰੀਤ ਦੀਦੀ ਵੀ ਐਤਕੀ ਛੁੱਟੀ ਮਾਰ ਗਏ ਸੀਗੇ ਤੇ ਮੈਂ ਵੀ ਵੈਸੇ ਇਸ ਵਾਰੀ ਸੁਣ ਰਹੀ ਸੀ ਬੁੱਧਵਾਰ ਤਾਂ ਮੈਂ ਕਿਹਾ ਚੱਲ ਛੇਤੀ ਉੱਠ ਗਈ ਸੀ ਹੁਣ ਤੁਹਾਨੂੰ ਪਤਾ ਹੀ ਆ ਕਿ ਕੰਮ ਕਾਰ ਬਣਦਾ ਫਿਰ ਆਪਾਂ ਨੀਂਦਾਂ ਪੂਰੀਆਂ ਕਰੀਦੀਆਂ ਵਾ ਕਿਉਂ ਕਿਉਂ ਆਸਟ੍ਰੇਲੀਆ ਦੇ ਵਿੱਚ ਆਏ ਹਾਂ ਬਸ ਕਹਿੰਦੇ ਹੁੰਦੇ ਆ ਨਾ ਕਿ ਬਸ ਘੜੀ ਵਾਂਗੂ 24 ਘੰਟੇ ਚੱਲਦੇ ਆ ਹਨਾ ਤੇ ਆ ਵਾਇਰਸ ਨੇ ਸਾਰੇ ਆਪੋ ਆਪਣੇ ਘਰੇ ਬਿਠਾਏ ਪਏ ਆ ਤੇ ਆਪਾਂ ਵੀ ਵਿਹਲੇ ਹੋਈ ਦਾ ਪਰ ਵਿਹਲੀ ਬਿਜ਼ੀ ਆ ਮੈਂ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹਾਂ ਬਸ ਇੰਨਾ ਹੀ ਆ ਵੀ ਉੱਠਦੀ ਸੁੱਤੀ ਵੀ ਉੱਠਦੀ ਲੇਟ ਹੁੰਦੀ ਹਾਂ ਹਨਾ ਤੇ ਬਸ ਫਿਰ ਉਹਦੇ ਛੇਤੀ ਉੱਠ ਗਈ ਸੀਗੀ ਹੁਣ ਤੁਸੀਂ ਕਹੋਗੇ 8-9 ਵਜੇ ਛੇਤੀ ਹੁੰਦੀ ਆ ਛੇਤੀ ਵੀ ਹੁੰਦੀ ਆ 8 ਵਜੇ ਤਾਂ ਛੇਤੀ ਉੱਠ ਗਈ ਸੀ ਤੇ ਮੈਂ ਸੋਚਿਆ ਚਲੋ ਅੱਜ ਆਪਾਂ ਵੀ ਪ੍ਰੋਗਰਾਮ ਸੁਣਦੇ ਹਾਂ ਤੇ ਅੱਗੋਂ ਗਾਣੇ ਲੱਗੇ ਹੋਏ ਸੀ ਆਪਾਂ ਫੇਰ ਸੌਂਗੇ ਮੈਂ ਕਿਹਾ ਦੀਦਾ ਆਏ ਨੀ ਅੱਜ ਆਪਾਂ ਫੇਰ ਸੌਂਗੇ ਹਨਾ ਇਹ ਹੁਣ ਦੀਦੀ ਗਲਤੀ ਸੀਗੀ ਕਿ ਉਹ ਆਏ ਨੀ ਹੈਗੇ ਤੇ ਖੈਰ ਚਲੋ ਜੀ ਉਹਨਾਂ ਨੂੰ ਵੀ ਕੰਮ ਕਾਰ ਹੋਊਗਾ ਕੋਈ 100 ਕੰਮ ਕਾਰ ਹਨਾ ਪਰਿਵਾਰਾਂ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਆ ਤੇ ਪਰ ਆਪਾਂ ਅਗਲੀ ਵਾਰੀ ਸਾਰੇ ਪੁੱਛਾਂਗੇ ਕਿ ਆਏ ਕਿਉਂ ਨੀ ਜਿੱਦਾਂ ਮੇਰੇ ਤੋਂ ਸਿੱਕਲੀ ਵੀ ਮੰਗਦੇ ਹੁੰਦੇ ਆ ਨਾ ਉਹਨਾਂ ਤੋਂ ਵੀ ਜ਼ਰੂਰ ਮੰਗਿਓ ਕਿ ਹਾਂਜੀ ਪਹਿਲਾਂ ਅਰਜੀ ਦਿਓ ਕਿੱਥੇ ਆ ਤੇ ਬਾਕੀ ਇੱਧਰ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿੰਦੇ ਕਿ ਵਰਜੀਨੀਆ ਬਹੁਤ ਵਧੀਆ ਹੈ ਗਰਮੀ ਦਾ ਮੌਸਮ ਹੈ ਅੱਗ ਲੱਗੀ ਹੋਈ ਆ ਓ ਹੋ ਹੋ ਅੱਛਾ ਗਰਮੀ ਆ ਸਾਡੇ ਤੇ ਮੀਂਹ ਵੀ ਨਹੀਂ ਪੈਂਦਾ ਅੱਜ ਸਿੱਧੀ ਪੱਛੋਂ ਵਗ ਰਹੀ ਆ ਤੇ ਕਾਂ ਵੀ ਬੋਲ ਰਿਹਾ ਲੱਗਦਾ ਕਣੀਆਂ ਪੈ ਜਾਣੀਆਂ ਐਵੇਂ ਕਾਂ ਬੋਲਦਾ ਤਾਂ ਕੋਈ ਪ੍ਰਾਹੁਣਾ ਆਊਗਾ ਕਣੀਆਂ ਆਊਗੀਆਂ ਹਾਤਾ ਤੁਹਾਡੇ ਵਾਲੀ ਦੇਖੋ ਕਿੱਡੇ ਖਰਾਬ ਆ ਇਹ ਨੀ ਕਹਿੰਦੇ ਵੀ ਕਾਂ ਬੋਲਦਾ ਵਾ ਤਾਂ ਕੋਈ ਘਰ ਚ ਪ੍ਰਾਹੁਣਾ ਆਊਗਾ ਹੁੰਦਾ ਸੀ ਨਾ ਇੰਡੀਆ ਚ ਜਦੋਂ ਕਾਂ ਬੋਲਦਾ ਹੁੰਦਾ ਸੀ ਘਰੇ ਕੋਈ ਨਾ ਕੋਈ ਪਹੁੰਚਦਾ ਜ਼ਰੂਰ ਹੁੰਦਾ ਸੀ ਤੇ ਬਾਕੀ ਹੁਣ ਤੁਸੀਂ ਚਲੋ ਖੈਰ ਕਹਿੰਦੇ ਕਿ ਮੀਂਹ ਨੀ ਪੈਂਦਾ ਜਿਸ ਵੇਦ ਦੀ ਪੱਛੋਂ ਵਗ ਰਹੀ ਆ ਕਾਂ ਵੀ ਬੋਲ ਰਿਹਾ ਪਰ ਤੁਹਾਡੇ ਮੂੰਹ ਚੋਂ ਨਾ ਵਰਡ ਸੁਣ ਕੇ ਬੜਾ ਵਧੀਆ ਲੱਗਾ ਪੱਛੋਂ ਵੱਲ ਦੀ ਆ ਗਈ ਹਨੇਰੀ ਹੈ ਤੇ ਕਹਿੰਦੇ ਜੀ ਆਇਆਂ ਨੂੰ ਵੀ ਜਦੋਂ ਵੀ ਆਉਣ ਦਾ ਮੌਕਾ ਮਿਲੇ ਤਾਂ ਬਸ ਫੋਨ ਕਰ ਦਿਓ ਬਾਕੀ ਸਭ ਕੁਝ ਸਾਡੇ ਤੇ ਹਾਂਜੀ ਹਾਂਜੀ ਬਿਲਕੁਲ ਜ਼ਰੂਰ ਜੀ ਐਂ ਤਾਂ ਪਤਾ ਹੀ ਆ ਹਨਾ ਆਪਣੇ ਪਰਿਵਾਰ ਵਾ ਤੇ ਬਾਕੀ ਆਪਾਂ ਜਦੋਂ ਆਏ ਤਾਂ ਜ਼ਰੂਰ ਤੁਹਾਨੂੰ ਮਿਲਣ ਆਵਾਂਗੇ ਜੀ ਖਾਸ ਤੌਰ ਤੇ ਮੈਂ ਤੁਹਾਡੇ ਆ ਜਿਹੜਾ ਫਾਰਮ ਬਣਾਇਆ ਹਨਾ ਉਹ ਤਾਂ ਜ਼ਰੂਰ ਦੇਖਣਾ ਬੜਾ ਵਧੀਆ ਲੱਗਦਾ ਇੱਕ ਸਾਡੇ ਪ੍ਰਧਾਨ ਸਾਹਿਬ ਵਾਲਾ ਫਾਰਮ ਦੇਖ ਕੇ ਆਉਣਾ ਵਾ ਬਲਗੁਲ ਕੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਵੀਡੀਓ ਪਾਉਂਦੇ ਰਹਿੰਦੇ ਕਦੇ ਘੋੜਿਆਂ ਦੇ ਦੁਆਲੇ ਖੜ ਜਾਂਦੇ ਆ ਕਦੇ ਬੱਤਖ ਨੂੰ ਘੇਰ ਲੈਂਦੇ ਆ ਕਦੇ ਆਪ ਕੁਰਸੀਆਂ ਡਾਹੀ ਬੈਠੇ ਹੁੰਦੇ ਆ ਹਨਾ ਕਦੀ ਕਦੇ ਤਾਂ ਜੈਲਸੀ ਜੀ ਵੀ ਹੁੰਦੀ ਆ ਪਰ ਫਿਰ ਹੁੰਦਾ ਚੱਲ ਕੋਈ ਗੱਲ ਨੀ ਬਹੁਤ ਮਿਹਨਤ ਕੀਤੀ ਆ ਹੁਣ ਰੈਸਟ ਵੀ ਚਾਹੀਦੀ ਆ ਹਨਾ ਸੋ ਵਧੀਆ ਲੱਗਦਾ ਜੀ ਖੈਰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਚ ਰੌਣਕਾਂ ਲਾਈ ਰੱਖਣੀ ਆ ਆਪਾਂ ਤੁਹਾਨੂੰ ਇੱਕ ਕਹਾਵਤ ਪੁੱਛੀ ਸੀ ਕਿ ਕਹਿੰਦੇ ਹੁੰਦੇ ਆ ਕਿ ਇੱਕ ਤਾਂ ਨਾ ਉਹ ਕਹਾਵਤ ਮੈਨੂੰ ਵੀ ਦੁਬਾਰਾ ਭੁੱਲ ਜਾਂਦੀ ਆ ਹਨਾ ਮੈਂ ਕਿਹੜਾ ਲਿਖਦੀ ਹੁੰਦੀ ਆ ਬਸ ਯਾਦ ਆ ਜਾਂਦੀ ਕਦੇ ਭੁੱਲ ਜਾਂਦੀ ਆ ਉਹ ਸੀਗੀ ਕਿ ਕੱਲੀ ਹੋਵੇ ਨਾ ਬਣਾ ਦੇ ਵਿੱਚ ਦੇਖਿਆ ਫਿਰ ਭੁੱਲ ਗਈ ਕੀ ਸੀ ਚੱਲ ਖੈਰ ਇੱਕ ਵਾਰੀ ਤੁਹਾਨੂੰ ਦੱਸਦੀ ਆ ਮੈਂ ਗੱਲ ਗੱਲਾਂ ਗੱਲਾਂ ਚ ਲੱਭ ਹੀ ਲੈਣ ਕਿ ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਹਾਂਜੀ, ਹੁਣ ਬਸ ਇੱਕ ਦੋ ਵਾਰੀ ਕਹਿਤੀ, ਹੁਣ ਬਾਕੀ ਤੁਸੀਂ ਆਪੇ ਦੱਸ ਦਿਓ ਕਿ ਇਹਦਾ ਮਤਲਬ ਕੀ ਹੁੰਦਾ, ਕਾਹਤੋਂ ਕਹਿੰਦੇ ਹੁੰਦੇ ਆ। ਸੋ ਬਾਕੀ ਗੱਲਾਂ ਬਾਤਾਂ ਮੈਂ ਤੁਹਾਨੂੰ ਸੁਣਾਉਂਦੇ ਰਹਿਣੀਆਂ, ਨਹੀਂ ਤਾਂ ਫਿਰ ਉਹ ਰਾਜੇ ਵਾਲੀ ਹੋਣੀ ਆ, ਹਨਾ, ਕਿ ਮੈਂ ਤੁਹਾਨੂੰ ਦੱਸਦੀ ਦੱਸਦੀ ਆਪ ਹੀ ਭੁੱਲ ਜਾਵਾਂ। ਤੁਸੀਂ ਕਹੋਗੇ ਹੁਣ ਰਾਜੇ ਵਾਲੀ ਕਿਹੜੀ ਹੋਣੀ ਆ, ਉਹ ਰਾਜੇ ਨਾਲ ਵੀ ਕੁਛ ਹੋਇਆ ਸੀਗਾ ਬੇਚਾਰਾ। ਪਹਿਲਾਂ ਤਾਂ ਮੁੰਡਿਆਂ ਨੂੰ ਬਾਹਲਾ ਹੀ ਹਨਾ ਸਿਰੇ ਚੜਾ ਕੇ ਰੱਖਿਆ, ਲੜ ਲੜਾਈ ਰੱਖਿਆ, ਤੇ ਵਕੀਲ ਤੇ ਪਤਾ ਸੀਗਾ ਵੀ ਹੁਣ ਰਾਜਭਾਗ ਤਾਂ ਸੰਭਾਲਣਾ ਹੀ ਆ, ਤੇ ਰਾਜਭਾਗ ਕਿੱਦਾਂ ਸੰਭਾਲਣਾ, ਕਿਹਨੂੰ ਸੰਭਾਲਣਾ, ਇਹ ਨਹੀਂ ਸੀ ਹੁਣ ਉਹਨੂੰ ਪਤਾ ਲੱਗਦਾ। ਚਲੋ ਖੈਰ, ਉਹ ਵੀ ਦੱਸਾਂਗੇ ਕਿ ਰਾਜਭਾਗ ਕਿਹਨੂੰ ਦੇ ਕੇ ਜਾਣਾ ਵਾ ਤੇ ਕਿੱਦਾਂ ਸੰਭਾਲਣਾ ਵਾ। ਪਰ ਫਿਲਹਾਲ ਇੱਕ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਤੁਹਾਨੂੰ ਮਿਲਦੇ ਆ। ਜਾਇਓ ਕਿਤੇ ਨਾ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਏ। ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਏ। ਉਹ ਚਾਂਦੀਆਂ ਦੇ ਵਰਗੇ ਬੇਸ਼ੱਕ ਨਾਮ ਸੋਨੇ ਚ ਲਿਖਾ ਕੇ ਹਟਾਂਗੇ, ਸੋਨੇ ਚ ਲਿਖਾ ਕੇ ਹਟਾਂਗੇ। ਉਹ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਪਾ ਕੇ ਬੈਠੇ ਨੀ, ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ। ਆਪਣੀਆਂ ਮਿਹਨਤਾਂ ਨਾ ਆਪ ਅੱਗੇ ਆਵਾਂਗੇ, ਕਿਸੇ ਦੀ ਗੱਡੀ ਚ ਐਵੇਂ ਪਿੱਛੇ ਜਾ ਕੇ ਬੈਠੇ ਨੀ। ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ, ਕੋਈ ਨਾ ਦਿਮਾਗ ਚ ਲਿਸਟ ਬਣੀ ਪਈ ਹੈ। ਖੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ, ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ। ਸਾਹਮਣੇ ਆਵੇ ਜੋ ਕਰਾਉਂਦੇ ਸੀ, ਬਾਹਰ ਸੋਫੇ ਤੇ ਬਿਠਾ ਕੇ ਹਟਾਂਗੇ, ਸੋਫੇ ਤੇ ਬਿਠਾ ਕੇ ਹਟਾਂਗੇ। ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਪੰਨੇ ਨੇ ਰੱਬ ਤੋਂ ਬਗੈਰ ਨਾ ਕਿਤੇ ਵੀ ਹੱਥ ਬੰਨੇ ਨੇ, ਆਖਦੇ ਪਿਆਰ ਨਾਲ ਕੋਈ ਗੱਲ ਹੋਰ ਹੈ, ਆਉਂਦੇ ਤੇ ਜ਼ਿੰਦਗੀ ਤੇ ਕਦੇ ਵੀ ਨਾ ਮੰਨੇ ਨੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ।
ਲਓ ਜੀ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਕਿ ਛੋਟੇ ਛੋਟੇ ਘਰਾਂ ਚੋਂ ਆਏ ਆ ਤੇ ਅੱਗੇ ਆਪਣੀ ਮੰਜ਼ਿਲ ਵੱਲ ਤਾਂ ਜਾ ਕੇ ਹਟਾਂਗੇ। ਸੋ ਸੋਹਣਾ ਗਾਣਾ ਵਾ ਜੀ, ਆਪਣੀ ਮੰਜ਼ਿਲ ਬਾਰੇ ਵੀ ਉਹਨਾਂ ਨੇ ਦੱਸਿਆ ਵਿੱਚ, ਤੇ ਬਾਕੀ ਕਹਿੰਦੇ ਆ ਨਾ ਕਿ ਪਰਿੰਦਾ ਹੈ ਇਨਸਾਨ ਜੋ ਜ਼ਖਮਾਂ ਦੀ ਉਮੀਦ ਜੋ ਜ਼ਖਮੀ ਵੀ ਉਮੀਦਾਂ ਤੋਂ ਹੁੰਦਾ ਹੈ। ਪਰਿੰਦਾ ਹੈ ਇਨਸਾਨ ਜੋ ਜ਼ਖਮੀ ਵੀ ਉਮੀਦਾਂ ਤੋਂ ਹੁੰਦਾ ਹੈ ਤੇ ਜ਼ਿੰਦਾ ਵੀ ਉਮੀਦਾਂ ਨਾਲ ਹੀ ਰਹਿੰਦਾ ਹੈ। ਸੋ ਜਦ ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਜਦ ਤੱਕ ਸਾਂਸ ਤਦ ਤੱਕ ਆਸ, ਸੋ ਆਸ ਦੇ ਨਾਲ ਸਾਂਸ ਬਣੀ ਰਹਿੰਦੀ ਹੈ ਤੇ ਉਮੀਦ ਆ ਇਨਸਾਨ ਨੂੰ ਜਿਉਂਦਾ ਰੱਖਦੀ ਆ, ਤੇ ਉਮੀਦ ਦਾ ਹੋਣਾ ਵੀ ਜ਼ਰੂਰੀ ਆ ਕਿ ਜੇ ਉਮੀਦ ਮਰ ਜਾਵੇ ਤਾਂ ਫਿਰ ਜ਼ਿੰਦਗੀ ਨੂੰ ਜਿਉਣ ਦਾ ਜਿਹੜਾ ਸਪਨਾ ਵੀ ਉਹ ਵੀ ਕਿਤੇ ਨਾ ਕਿਤੇ ਅਟਕ ਜਾਂਦਾ ਵਾ। ਸੋ ਇਸੇ ਤਰ੍ਹਾਂ ਜੀ ਆਪਾਂ ਰਾਜੇ ਦੀ ਗੱਲ ਕਰਦੇ ਸੀਗੇ ਕਿ ਉਹ ਰਾਜਾ ਸੀਗਾ ਜਿਹੜਾ ਤੇ ਉਹ ਬੜਾ ਮਤਲਬ ਕਿ ਚਿੰਤਾ ਦੇ ਵਿੱਚ ਸੀਗਾ, ਸੋਚਦਾ ਸੀਗਾ ਕਿ ਮੇਰੇ ਤਿੰਨ ਮੁੰਡੇ ਆ ਪਰ ਮੈਨੂੰ ਇੱਦਾਂ ਕਿਵੇਂ ਪਤਾ ਲੱਗੇ ਵੀ ਇਹਨਾਂ ਚੋਂ ਕਾਬਲ ਕੌਣ ਆ, ਵੀ ਜਿਹੜਾ ਜਿਹਨੂੰ ਮੈਂ ਰਾਜ ਭਾਗ ਸੰਭਾਲ ਸਕਾਂ, ਜੋ ਮੇਰੀ ਜਾਣ ਤੋਂ ਬਾਅਦ ਮੇਰੀ ਮੌਤ ਤੋਂ ਬਾਅਦ ਹਨਾ ਸਾਰਾ ਕੁਛ ਚੰਗੀ ਤਰ੍ਹਾਂ ਸੰਭਾਲ ਲਵੇ। ਤੇ ਬਸ ਜੀ ਫਿਰ ਕੀ ਹੁੰਦਾ, ਏਦਾਂ ਹੀ ਸੋਚਦਾ ਰਹਿੰਦਾ ਤੇ ਇੱਕ ਦਿਨ ਨਾ ਉਹਦੇ ਜਦੋਂ ਆਪਦੇ ਦਿਮਾਗ ਕੰਮ ਹੀ ਨਹੀਂ ਕਰਦਾ, ਜਦੋਂ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਾਂ, ਤਾਂ ਫਿਰ ਉਹ ਕੀ ਕਰਦਾ ਵਾ ਨਾ, ਉਹਨੂੰ ਕੋਈ ਸਿਆਣਾ ਬੰਦਾ ਸਲਾਹ ਦਿੰਦਾ ਵਾ ਕਿ ਤੂੰ ਇਸ ਤਰੀਕੇ ਦੇ ਨਾਲ ਕਰ ਤੇ ਇੱਦਾਂ ਇੱਕ ਆਈਡੀਆ ਦਿੰਦਾ। ਜਾਣੀ ਕਿ ਉਹ ਆਈਡੀਆ ਕੀ ਸੀ ਉਹ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਤੇ ਪਰ ਉਹ ਰਾਜੇ ਨੂੰ ਕਹਿੰਦਾ ਵੀ ਜਿਹੜੀ ਸ਼ਕਤੀ ਆ ਇੱਕ ਤਰ੍ਹਾਂ ਦੀ ਰਾਜਭਾਗ ਇੱਕ ਸ਼ਕਤੀ ਦੀ ਤਰ੍ਹਾਂ ਉਹ ਸਿਰਫ ਉਹਨਾਂ ਹੱਥਾਂ ਚ ਹੀ ਸੋਭਦੀ ਆ ਜਿਹੜੇ ਸ਼ਾਂਤ ਹੋਣ। ਤੇ ਇਹ ਫੈਸਲਾ ਬੜਾ ਔਖਾ ਸੀ ਕਿ ਇਹਨਾਂ ਤਿੰਨਾਂ ਵਿੱਚੋਂ ਸ਼ਾਂਤ ਸੁਭਾਅ ਦਾ ਕੌਣ ਆ ਤੇ ਕਿਹੜਾ ਕਿਹਦੇ ਕੋਲੇ ਦਿਮਾਗ ਵੀ ਹੈਗਾ। ਚਲੋ ਜੀ ਫਿਰ ਤੇ ਉਹਨੇ ਸੋਚਿਆ ਵੀ ਦੇਖਣਾ ਤਾਂ ਪੈਣਾ ਹੀ ਆ ਵੀ ਕੀ ਹੋ ਸਕਦਾ ਵਾ। ਤੇ ਉਹਨੇ ਕਿਸੇ ਸਿਆਣੇ ਦੀ ਆਪਣੇ ਰਾਜ ਦੇ ਵਿੱਚੋਂ ਜਦੋਂ ਸਲਾਹ ਲਈ ਤਾਂ ਉਹ ਕਹਿੰਦਾ ਵੀ ਰਾਜਨ ਥੋੜੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਇਨਸਾਨ ਦੇ ਵਿੱਚ ਜੋ ਬਾਹਰੋਂ ਨਹੀਂ ਨਾਪੀਆਂ ਜਾ ਸਕਦੀਆਂ, ਪਰ ਜੀਵਨ ਦੇ ਵਿੱਚ ਜਿਹੜੀ ਵੀ ਚੀਜ਼ ਮਹੱਤਵਪੂਰਨ ਆ ਉਹਨੂੰ ਨਾਪਣ ਲਈ ਨਾ ਤਾਂ ਕੋਈ ਵੱਟਾ ਵਾ ਤੇ ਨਾ ਹੀ ਕੋਈ ਤਰਾਜ਼ੂ ਅੱਜ ਤੱਕ। ਤੇ ਬਸ ਜੀ ਫੇਰ ਕੀ, ਤੇ ਉਹ ਇਨਸਾਨ ਨੇ ਉਹਨੂੰ ਦੱਸਦਾ ਵਾ ਇੱਕ ਰਸਤਾ ਦੱਸਦਾ। ਤੇ ਦੂਸਰੇ ਦਿਨ ਹੀ ਨਾ ਉਹ ਰਾਜੇ ਨੇ ਆਪਦੇ ਤਿੰਨੇ ਮੁੰਡੇ ਸੱਦ ਲੈਂਦਾ, ਤਿੰਨਾਂ ਨੂੰ ਬੁਲਾਉਂਦਾ ਵਾ ਤੇ ਤਿੰਨਾਂ ਨੂੰ 100 ਰੁਪਇਆ ਦੇ ਦਿੰਦਾ। ਉਸ ਟਾਈਮ ਦਾ 100 ਰੁਪਇਆ ਤਾਂ ਬਹੁਤ ਹੋਣਾ, ਅੱਜ ਦੇ ਹਿਸਾਬ ਨਾਲ ਨਾ ਚੱਲ ਪਿਓ ਹਨਾ। ਉਹਨਾਂ ਨੂੰ 100 ਰੁਪਇਆ ਦਿੰਦਾ ਤੇ ਤਿੰਨਾਂ ਨੂੰ ਹੀ ਕਹਿੰਦਾ ਤੇ ਨਾਲ ਹੀ ਤਿੰਨਾਂ ਨੂੰ ਇੱਕ ਇੱਕ ਮਹਿਲ ਦੇ ਦਿੰਦਾ, ਜਾਣੀ 100 ਰੁਪਏ ਦੇ ਨਾਲ ਇੱਕ ਇੱਕ ਮਹਿਲ ਵੀ ਦੇਦਾ। ਤੇ ਉਹਨਾਂ ਨੂੰ ਸ਼ਰਤ ਉਹਨਾਂ ਨੂੰ ਇਹ ਰੱਖਦਾ ਵਾ, ਕਹਿੰਦਾ ਵੀ ਮੈਂ ਤੁਹਾਨੂੰ ਇਹ ਜਿਹੜੇ ਪੈਸੇ ਦਿੱਤੇ ਆ ਇਹਦੇ ਨਾਲ ਤੁਸੀਂ ਇੱਕ ਏਦਾਂ ਦੀ ਚੀਜ਼ ਖਰੀਦਣੀ ਆ ਜਿਹਦੇ ਨਾਲ ਪੂਰਾ ਮਹਿਲ ਭਰ ਜਾਵੇ, ਕੋਈ ਵੀ ਜਗ੍ਹਾ ਖਾਲੀ ਨਾ ਰਹੇ ਮਹਿਲ ਦੀ। ਤੇ ਜੋ ਤਿੰਨਾਂ ਦੇ ਵਿੱਚੋਂ ਇਹ ਚੀਜ਼ ਕਰਨ ਵਿੱਚ ਸਾਰਿਆਂ ਤੋਂ ਜ਼ਿਆਦਾ ਸਫਲ ਹੋਊਗਾ ਨਾ ਉਹ ਸਮਰਾਟ ਬਣੂਗਾ ਤੇ ਉਹੀ ਇਸ ਰਾਜ ਦਾ ਅਧਿਕਾਰੀ ਆ, ਉਹ ਜਾਣੀ ਉਹ ਰਾਜਾ ਬਣ ਜੂਗਾ। ਤੇ ਬਸ ਜੀ ਫਿਰ ਕੀ ਸੀ, ਤਿੰਨੋਂ ਜਾਣੇ 100 ਰੁਪਇਆ ਲੈ ਕੇ ਤੇ ਮਹਿਲ ਤਾਂ ਉਹਨਾਂ ਨੂੰ ਆਲਰੇਡੀ ਇੱਕ ਇੱਕ ਮਹਿਲ ਹੀ ਚੁੱਕਾ ਸੀ ਤੇ ਚਲੇ ਜਾਂਦੇ ਆ। ਤੇ ਉਹ ਸੋਚਦੇ ਆ ਵੀ 100 ਰੁਪਏ ਦੇ ਨਾਲ ਏਡਾ ਵੱਡਾ ਜਿਹੜਾ ਮਹਿਲ ਆ ਉਹ ਕਿੱਦਾਂ ਭਰਿਆ ਜਾ ਸਕਦਾ। ਚਲੋ ਜੀ ਪਹਿਲੀ ਵਾਰ ਪਹਿਲਾ ਰਾਜਕੁਮਾਰ ਆ ਜਿਹੜਾ ਪਹਿਲਾ ਮੁੰਡਾ ਹੁੰਦਾ ਰਾਜੇ ਦਾ ਉਹ ਸੋਚਦਾ ਵੀ 100 ਰੁਪਏ ਦੇ ਵਿੱਚ ਮਹਿਲ ਕਿਵੇਂ ਭਰਾਂ। ਉਹ ਕਹਿੰਦਾ ਵੀ 100 ਦੇ ਵਿੱਚ ਤਾਂ ਨਹੀਂ ਭਰਨਾ ਤੇ ਆਈ ਕਰਦਾ ਵਾ ਜੂਆ ਖੇਡਦਾ ਤੇ ਜੇ ਮੈਂ ਜਿੱਤ ਗਿਆ ਤਾਂ ਮੈਨੂੰ ਬਾਹਲੇ ਪੈਸੇ ਮਿਲ ਜਾਣੇ ਆ ਤੇ ਜਦੋਂ ਪੈਸੇ ਮਿਲ ਗਏ ਤਾਂ ਫਿਰ ਮੈਂ ਉਹਨਾਂ ਪੈਸਿਆਂ ਦੇ ਨਾਲ ਮਹਿਲ ਭਰ ਲੂੰਗਾ ਤੇ ਰਾਜ ਮੇਰਾ ਹੋ ਜੂਗਾ। ਚਲੋ ਜੀ ਫਿਰ ਉਹ ਏਦਾਂ ਹੀ ਕਰਦਾ ਵਾ ਤੇ ਉਹ ਚਲਾ ਜਾਂਦਾ ਜੂਆ ਘਰ ਤੇ ਉੱਥੇ ਜਦੋਂ ਜੂਆ ਖੇਡਦਾ, ਪਰ ਕਿਸਮਤ ਆ ਜੀ ਹਰ ਇੱਕ ਦਾ ਸਾਥ ਥੋੜੋ ਦਿੰਦੀ ਹੁੰਦੀ ਆ ਤੇ ਉਹ ਜੂਏ ਚੋਂ 100 ਰੁਪਇਆ ਵੀ ਹਾਰ ਜਾਂਦਾ। ਚਲੋ ਖੈਰ ਉਹਦੇ ਕੋਲ ਹੁਣ ਬਚਿਆ ਹੀ ਕੁਛ ਨੀ ਤੇ ਉਹ ਵਾਪਸ ਆ ਜਾਂਦਾ ਆਪਦੇ ਘਰੇ ਤੇ ਚਲੋ ਖੈਰ ਉਹਦੇ ਕੋਲ ਉਹਦਾ ਰਾਜ ਭਾਗ ਵੀ ਗਿਆ। ਤੇ ਫਿਰ ਉਹ ਜਿਹੜਾ ਦੂਸਰਾ ਮੁੰਡਾ ਹੁੰਦਾ ਉਹ ਸੋਚਦਾ ਵੀ 100 ਰੁਪਇਆ ਤਾਂ ਬੜਾ ਥੋੜਾ ਵਾ, ਮੈਂ ਇਹਦੇ ਵਿੱਚ ਕੀ ਕਰੂੰ, ਮਹਿਲ ਏਡਾ ਵੱਡਾ ਇਹਨੂੰ ਭਰੂੰ ਕਿਵੇਂ। ਤਾਂ ਉਹਨੂੰ ਇੱਕੋ ਹੀ ਰਾਹ ਦੇਖਦਾ ਵਾ, ਉਹ ਪਿੰਡ ਦਾ ਜਿਹੜਾ ਨਾ ਉੱਥੇ ਦਾ ਕੂੜਾ ਕਰਕਟ ਹੁੰਦਾ, ਕਬਾੜ ਸੁੱਟਿਆ ਹੁੰਦਾ, ਉਹ ਸਾਰਾ ਕੁਛ ਖਰੀਦ ਲੈਂਦਾ ਤੇ ਉਹ ਮਹਿਲ ਭਰ ਦਿੰਦਾ ਉਹਦੇ ਨਾਲ ਹੀ ਕੂੜ ਕਬਾੜ ਦੇ ਨਾਲ ਹੀ। ਤੇ ਉਹ ਕੂੜ ਕਬਾੜ ਦੇ ਨਾਲ ਹੁਣ ਜਦੋਂ ਮਹਿਲ ਭਰ ਦਿੰਦਾ ਵਾ ਤੇ ਥੋੜੇ ਚਿਰ ਬਾਅਦ ਪਤਾ ਹੀ ਆ ਹੁਣ ਕੂੜ ਕਬਾੜ ਦੇ ਵਿੱਚ ਤਾਂ ਮੁਸ਼ਕ ਹੀ ਆਉਣਾ ਸੀ ਤੇ ਉਹ ਮੁਸ਼ਕ ਆਉਣਾ ਸ਼ੁਰੂ ਹੋ ਜਾਂਦਾ ਤੇ ਉਹ ਰਾਹ ਤੇ ਨਾ ਤੁਰਨਾ ਵੀ ਮੁਸ਼ਕਲ ਹੋ ਜਾਂਦਾ। ਤੇ ਹੁਣ ਰਹਿ ਗਿਆ ਰਾਜੇ ਦਾ ਤੀਸਰਾ ਮੁੰਡਾ। ਤੇ ਤੀਸਰਾ ਮੁੰਡਾ ਵਾ ਉਹ ਕੀ ਕਰਦਾ ਵਾ, ਰਾਜਾ ਵੀ ਉਹੀ ਬਣਦਾ ਤੇ ਉਹ 100 ਰੁਪਏ ਦੇ ਨਾਲ ਮਹਿਲ ਭਰ ਲੈਂਦਾ ਵਾ ਤੇ ਆਪਣੀ ਸੋਚ ਤੇ ਬੋਝ ਦੇ ਨਾਲ। ਜੇ ਕਿਸੇ ਨੂੰ ਪਤਾ ਹੋਇਆ ਕਿ 100 ਰੁਪਏ ਦੇ ਵਿੱਚ ਉਹ ਮਹਿਲ ਦੇ ਵਿੱਚ ਅਸੀਂ ਕਿਹੜੀ ਚੀਜ਼ ਰੱਖੂਗਾ ਕਿ ਜਿਹਦੇ ਨਾਲ ਉਹਨੂੰ ਰਾਜਭਾਗ ਮਿਲ ਜੂ ਤੇ ਉਹਦੀ ਬੁੱਧੀ ਦੀ ਵੀ ਪਰਖ ਹੋ ਜੂ, ਜੇ ਪਤਾ ਹੋਇਆ ਜ਼ਰੂਰ ਦੱਸਿਓ, ਨਹੀਂ ਤਾਂ ਫਿਰ ਗਾਣੇ ਤੋਂ ਬਾਅਦ ਮੈਂ ਤੁਹਾਨੂੰ ਦੱਸ ਹੀ ਦੇਣਾ ਵਾ ਤੇ ਨਾਲ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਹੁੰਦੇ ਰਹੋ। ਤੇ ਆਪਾਂ ਤੁਹਾਨੂੰ ਨਾ ਇੱਕ ਕਹਾਵਤ ਪਾਈ ਸੀ ਕਿ ਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਤੇ ਵੈਸੇ ਗੀਤ ਵੀ ਬਣਿਆ ਹੋਇਆ ਸੀ, ਮੈਂ ਵੀ ਸੌਂਦੀ ਨੇ ਨਾ ਪਿਛਲੇ ਹਫਤੇ ਐਂ ਗਾਣਾ ਜਿਹਾ ਕੋਈ ਚੱਲਦਾ ਸੀ ਉਹਦੇ ਵਿੱਚ ਹੀ ਸੀਗਾ, ਪਤਨੀ ਸ਼ਾਇਦ ਕੁਲਦੀਪ ਮਾਨਕ ਸਾਹਿਬ ਦਾ ਸੀਗਾ, ਉਹਦੇ ਵਿੱਚ ਕੋਈ ਏਦਾਂ ਦੀ ਲਾਈਨ ਸੀਗੀ। ਮੈਨੂੰ ਹੁਣ ਜਿਆਦਾ ਸ਼ੋਰ ਵੀ ਨੀ ਹੈਗਾ ਪਰ ਮੈਂ ਸੁਣਿਆ ਸੀਗਾ ਤੇ ਹੁਣ ਇਹ ਨੀ ਮੈਨੂੰ ਪਤਾ ਕਿ ਇਸ ਕਹਾਵਤ ਦੇ ਪਿੱਛੇ ਅਸਲੀ ਰੀਜ਼ਨ ਕੀ ਆ। ਥੋੜਾ ਜਿਹਾ ਆਈਡੀਆ ਲਾਇਆ ਸੀ ਪਰ ਪੱਕਾ ਨੀ ਪਤਾ, ਹਨਾ ਦੱਸ ਦੋ, ਨਹੀਂ ਤਾਂ ਫਿਰ ਅੱਜ ਮੈਂ ਅਲਫ ਲੈਲਾ ਵਾਲੀਆਂ ਕਹਾਣੀਆਂ ਸੁਣਾਉਂਗੀ ਮੁੜ ਕੇ, ਨਾ ਕਿਉਂ ਦੱਸਿਆ ਨੀ, ਹਨਾ ਤੇ ਲਓ ਜੀ ਦੱਸਿਓ ਜ਼ਰੂਰ ਕਿ ਵੀ ਜਿਹੜਾ ਤੀਸਰਾ ਰਾਜੇ ਦਾ ਮੁੰਡਾ ਬਚਿਆ ਵਾ ਉਹ 100 ਰੁਪਏ ਦੇ ਵਿੱਚ ਕੀ ਕਰੂਗਾ ਜਿਹਦੇ ਨਾਲ ਉਹਨੂੰ ਰਾਜਭਾਗ ਦੀ ਪ੍ਰਾਪਤੀ ਹੋਊਗੀ, ਰਾਜਭਾਗ ਮਿਲ ਜਾਊਗਾ। ਤੇ ਨਰਿੰਦਰ ਰਾਠੌਰ ਕਹਿੰਦੇ ਕਿ ਲੰਗਰ ਲਗਾਓ, ਲੈ ਦੇਖ ਲਾ ਖਾਣ ਪੀਣ ਤੋਂ ਗਾਂ ਵੀ ਬਚਿਆ ਕਰੋ ਕਦੇ, ਹੈ ਲੰਗਰ ਲਗਾਓ, ਤੁਸੀਂ ਵੀ ਮੱਲੀ ਭਾਜੀ ਦੀ ਲੋਟ ਆਉਂਦੇ ਹੋ, ਹਨਾ ਕਿਚਨ ਚ ਬਾਹਰ ਨਿਕਲੋ, ਅੱਜ ਹੈ ਨੀ ਗੇ ਉਹ ਮੌਜਾ ਅੱਜ ਤਾਂ। ਤੇ ਚਲੋ ਖੈਰ ਕੋਈ ਗੱਲ ਨੀ ਜੀ, ਤੇ ਤੁਸੀਂ ਜ਼ਰੂਰ ਦੱਸਿਓ, ਨੰਬਰ ਆ +917508010448 ਤੇ ਜਾਂ ਫਿਰ request@harmaradio.com ਤੇ ਵੀ ਈਮੇਲ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਗੈਰੀ ਹੰਸਰਾ ਤੇ ਗੁਰਿੰਦਰ ਸਿੰਘ ਤੇ ਨਰਿੰਦਰ ਰਾਠੌਰ ਪਹੁੰਚੇ ਹੋਏ ਆ, ਜ਼ਰੂਰ ਇਹਨਾਂ ਦੇ ਮੈਸੇਜ ਲਵਾਂਗੇ। ਪਰ ਇੱਕ ਗੀਤ ਸੁਣਦੇ ਆ, ਤੁਸੀਂ ਵੀ ਕੋਈ ਸੋਹਣੇ ਸੋਹਣੇ ਗੀਤ ਦੱਸ ਦਿਓ, ਨਹੀਂ ਤਾਂ ਅੱਜ ਕੱਲ ਤਾਂ ਰੋਈ ਜਾਂਦੇ ਆ, ਕੋਈ ਕਹਿੰਦਾ ਮੈਂ ਲੁੱਟਿਆ ਗਿਆ, ਕੋਈ ਕਹਿੰਦਾ ਮੈਂ ਪੱਟਿਆ ਗਿਆ, ਕੋਈ ਕਹਿੰਦਾ ਕੁੜੀ ਭੱਜ ਗਈ, ਕੋਈ ਕਹੀ ਜਾਂਦਾ ਮੁੰਡਾ ਛੱਡ ਗਿਆ, ਆਹੀ ਕੁਛ ਚੱਲੀ ਜਾਂਦਾ ਵਾ, ਹਨਾ ਕੋਈ ਪੁਰਾਣੇ ਗਾਣਿਆਂ ਚੋਂ ਕੱਢ ਦਿਓ, ਮੈਨੂੰ ਤਾਂ ਟਾਈਮ ਨੀ ਮਿਲਿਆ ਦੱਸੇ ਦਾ ਹੈਗਾ ਵੀ ਮੈਂ ਤਾਂ ਬਾਹਲੀ ਬਿਜ਼ੀ ਆ, ਬਿਨਾਂ ਕੰਮ ਤੋਂ ਵਿਦਾਊਟ ਵਰਕ ਬਿਜ਼ੀ ਆ, ਬਾਹਲੀ ਜ਼ਿਆਦਾ ਦੱਸ ਨੀ ਸਕਦੀ, ਹਨਾ ਖੈਰ ਚਲੋ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਫਿਰ।
ਮੇਰੇ ਹੀ ਵਾਂਗ ਤਨਹਾ, ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ ਬੇਆਸਰਾ ਹੋਣਾ, ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ ਬੇਆਸਰਾ ਹੋਣਾ, ਬਤਾਏ ਰਾਸ ਉਸਨੂੰ ਵੀ ਨਹੀਂ ਆਇਆ ਜੁਦਾ ਹੋਣ, ਸਮਝੇ ਆਏ ਮੈਂ, ਕਦੇ ਤਾਂ ਦਿਨ ਪੁਰਾਣੇ ਯਾਦ ਕਰਕੇ ਤੜਪਿਆ ਹੋਣਾ, ਕਦੇ ਤਾਂ ਦਿਨ ਪੁਰਾਣੇ ਯਾਦ ਕਰਕੇ ਤੜਪਿਆ ਹੋਣਾ, ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ ਬੇਆਸਰਾ ਹੋਣਾ, ਬਤਾਏ ਰਾਸ ਉਸਨੂੰ ਵੀ ਨਹੀਂ ਪਾਲੇ ਦੀ, ਵਿਦਾਈ ਦੇ ਸਮੇਂ ਤੂੰ ਵਿਦਾਈ ਦੇ ਸਮੇਂ ਤੂੰ ਪਰਤ ਕੇ ਦੇਖਿਆ ਹੋਣ, ਮੇਰੇ ਹੀ ਵਾਂਗ ਤਨਹਾ, ਮੇਰੇ ਹੀ ਵਾਂਗ ਤਨਹਾ, ਗੁੰਮਸ਼ੁਦਾ ਬੇਆਸਰਾ ਹੋਣ, ਬਤਾਏ ਰਾਸ ਉਸਨੂੰ
ਹਾਂਜੀ। ਲਓ ਜੀ ਥੋੜਾ ਜਿਹਾ ਬੜਾ ਹੀ ਸੈਡ ਗਾਣਾ ਲੱਗ ਗਿਆ ਸੀ, ਹਨਾ ਸ਼ੈਰੀ ਮਾਨ ਦਾ, ਨੀਂਦ ਜੀ ਆਉਣ ਲੱਗ ਗਈ ਸੀ, ਮੈਂ ਕਿਹਾ ਕਾਹਨੂੰ ਚੱਲੋ। ਖੈਰ ਜੀ ਚਲੋ, ਇੱਧਰ ਗੈਰੀ ਹੰਸਰਾ ਕਹਿੰਦੇ ਕਿ ਪਲੀਜ਼ ਸੌਂਗ ਲਾ ਦਿਓ, ਅਸੀਂ ਸਭ ਕੁਛ ਹਾਸਲ ਕਰ ਲੈਣਾ, ਸ਼ੀਰਾ ਜਸਵੀਰ ਦਾ। ਹਾਂਜੀ ਬਿਲਕੁਲ, ਬਹੁਤ ਵਧੀਆ ਸੌਂਗ ਆ ਸ਼ੀਰਾ ਜਸਵੀਰ ਦੇ, ਤਾਂ ਸਾਰੇ ਗਾਣੇ ਬੜੇ ਵਧੀਆ ਹੁੰਦੇ ਆ ਤੇ ਕਹਿੰਦੇ ਇੰਜੋਏ ਕਰ ਰਹੇ ਆ। ਯੂ ਆਰ ਸ਼ੋ ਗੋਇੰਗ ਬੈਕ ਇਨ ਮੈਲਬੋਰਨ ਫਰੋਮ ਸਿਡਨੀ। ਨਾਲ ਹੀ ਜੀ ਇਹਨਾਂ ਨੇ ਆਪਣੇ ਟਰੱਕ ਦੀ ਫੋਟੋ ਭੇਜੀ ਆ। ਓ ਮਾਈ ਗੋਡ, ਏਡਾ ਵੱਡਾ ਟਰੱਕ ਆ ਹਨਾ, ਤੇ ਧਿਆਨ ਨਾਲ ਚਲਾਇਓ ਤੇ ਬਾਕੀ ਡਰਾਈਵਿੰਗ ਬਹੁਤ ਜ਼ਿਆਦਾ ਜ਼ਰੂਰੀ ਆ ਜੀ, ਧਿਆਨ ਦੇ ਨਾਲ ਕਰਨੀ। ਤੇ ਬਾਕੀ ਤੁਸੀਂ ਜਾ ਰਹੇ ਹੋ ਵਾਪਸ ਮੈਲਬੋਰਨ ਫਰੋਮ ਸਿਡਨੀ, ਤੇ ਮੈਲਬੋਰਨ ਜਾ ਰਹੇ ਹੋ ਤੇ ਮੈਲਬੋਰਨ ਦੇ ਵਿੱਚ ਤਾਂ ਵੈਸੇ ਲੋਕਡਾਊਨ ਹੋਇਆ ਹੋਇਆ ਵਾ ਤੇ ਕਾਫੀ ਜ਼ਿਆਦਾ ਮੈਲਬੋਰਨ ਦੀਆਂ ਖਬਰਾਂ ਆ ਰਹੀਆਂ ਨੇ, ਪਰ ਖੈਰ ਚਲੋ। ਤੇ ਆਪਣਾ ਖਿਆਲ ਰੱਖਿਓ ਜੀ ਇਸ ਵਾਇਰਸ ਦੇ ਟਾਈਮ ਦੇ ਵਿੱਚ ਵੀ, ਇਹੀ ਕਹਾਂਗੇ ਜਿਹੜੇ ਜਿਹੜੇ ਵੀ ਹਾਲੇ ਕੰਮ ਕਰ ਰਹੇ ਆ। ਤੇ ਮੈਲਬੋਰਨ ਦੇ ਲੋਕਾਂ ਦੀ ਗੱਲ ਬਾਅਦ ਵਿੱਚ ਕਰਾਂਗੇ, ਕਿਉਂਕਿ ਬੜੀਆਂ ਕਈ ਇੱਦਾਂ ਦੀਆਂ ਸਟੋਰੀਆਂ ਸੁਣਨ ਨੂੰ ਮਿਲਦੀਆਂ ਨੇ। ਤੇ ਕੱਲ ਨਿਊਜ਼ ਦੇ ਵਿੱਚ ਇਹੀ ਸੀ ਕਿ ਇੱਕ ਬੰਦੇ ਨੇ ਮਾਸਕ ਪਾਉਣ ਤੋਂ ਮਨਾ ਕਰਤਾ ਟ੍ਰੇਨ ਸਟੇਸ਼ਨ ਤੇ, ਉਹ ਪੁਲਿਸ ਵਾਲਿਆਂ ਦੇ ਨਾਲ ਨਾ ਤੂੰ ਤੂੰ ਮੈਂ ਐਵੇਂ ਕਰ ਰਿਹਾ ਸੀਗਾ ਕਿ ਮੈਂ ਨੀ ਮਾਸਕ ਪਾਉਂਦਾ। ਮੈਂ ਕਿਹਾ ਜੀ ਇੱਥੋਂ ਦੀ ਪੁਲਿਸ ਹੀ ਚੰਗੀ ਆ, ਜਿਹੜੀ ਇੰਨੇ ਪਿਆਰ ਤੇ ਇੱਜ਼ਤ ਮਾਨ ਜੇ ਨਾ ਮਿਲਦੀ ਆ, ਉਹ ਹੁੰਦੀ ਨਾ ਇੰਡੀਆ ਵਾਲੀ ਪੁਲਿਸ। ਉਹਨੇ ਕਹਿਣਾ ਸੀ ਮਾਸਕ ਲਾ, ਇਹਨਾਂ ਨੇ ਕਹਿਣਾ ਸੀ ਨਹੀਂ ਮੈਂ ਤਾਂ ਮਾਸਕ ਪਾਉਣੇ ਆ ਹਨਾ। ਤੇ ਖੈਰ ਜੀ ਆਪਾਂ ਕਹਿ ਨੀ ਸਕਦੇ, ਤੇ ਕਈ ਲੋਕ ਆ ਇੱਕੋ ਜਿਹੜਾ ਕੋਈ ਘਾਹ ਕੱਟਣ ਵਾਲੀ ਕੰਪਨੀ ਆ ਕੋਈ, ਉਹਦੇ ਓਨਰ ਨੇ ਉਹਨਾਂ ਨੂੰ ਕਹਿਤਾ ਕਿ ਨਹੀਂ ਆਪਾਂ ਕੰਮ ਰੋਕਣਾ ਨਹੀਂ, ਆਪਾਂ ਕੰਮ ਕਰਨਾ, ਜਿਹੜਾ ਵੀ ਕੋਈ ਫਾਈਨ ਹੋਊਗਾ ਮੈਂ ਪੇ ਕਰੂੰਗਾ। ਮੈਂ ਹੈਰਾਨ ਆ ਲੋਕਾਂ ਦੀ ਸੋਚ ਤੇ ਵੀ ਹਨਾ, ਕਿੱਦਾਂ ਕੀ ਹੋਈ ਜਾਂਦਾ ਵੀ ਥੋੜਾ ਕੁ ਟਾਈਮ ਬਾਕੀਆਂ ਬਾਰੇ ਵੀ ਸੋਚੋ। ਕਈ ਲੋਕ ਬੜੇ ਸੈਲਫਿਸ਼ ਹੁੰਦੇ ਆ, ਸੋ ਆਪਣੇ ਬਾਰੇ ਸੋਚਦੇ ਆ, ਇਹ ਨੀ ਸੋਚਦੇ ਕਿ ਸਿਰਫ ਉਹਨਾਂ ਦੇ ਇੱਦਾਂ ਕਰਨ ਨਾਲ ਕੀ ਹੋ ਜਾਊਗਾ ਜਾਂ ਕਿੱਦਾਂ ਹੋਊਗਾ। ਪਤਾ ਨੀ ਇੱਥੋਂ ਦੀ ਗੌਰਮੈਂਟ ਚੰਗੀ ਆ ਜੋ ਇੰਨੀਆਂ ਸਹੂਲਤਾਂ ਵੀ ਦੇ ਰਹੀ ਆ, ਸਾਰਾ ਕੁਛ ਆ ਹਨਾ। ਤੇ ਪਰ ਪਤਾ ਨੀ ਕਈ ਵਾਰੀ ਖਬਰਾਂ ਦੇਖ ਕੇ ਸੁਣ ਕੇ ਤਾਂ ਬੜਾ ਮਨ ਨੂੰ ਹੋਰ ਤਰ੍ਹਾਂ ਫੀਲ ਹੁੰਦਾ ਕਿ ਕਿੱਦਾਂ ਦੀ ਦੁਨੀਆਂ ਦੇ ਵਿੱਚ ਆ ਗਏ ਹਾਂ ਅਸੀਂ, ਕਿੱਦਾਂ ਰਹਿ ਰਹੇ ਹਾਂ। ਤੇ ਕਈ ਸਾਡੇ ਬ੍ਰਿਸਬੇਨ ਦੇ ਲੋਕ ਤਾਂ ਬਹੁਤ ਨਾਈਸ ਆ, ਬਹੁਤ ਚੰਗੇ ਆ, ਮਾੜੀ ਜਿਹੀ ਗੱਲ ਹੁੰਦੀ ਆ ਤੇ ਬਹੁਤ ਜ਼ਿਆਦਾ ਕੇਅਰਫੁਲ ਹੋ ਜਾਂਦੇ ਆ। ਸੋ ਤਾਂ ਕਰਕੇ ਕਿਤੇ ਨਾ ਕਿਤੇ ਅਸੀਂ ਤਾਂ ਜੀ ਕਿਤੇ ਵੀ ਆ ਜਾ ਸਕਦੇ ਹਾਂ, ਬਾਹਲਾ ਧਿਆਨ ਰੱਖਣ ਦੀ ਲੋੜ ਨਹੀਂ ਪੈਂਦੀ। ਪਰ ਅਰਦਾਸ ਆ ਜੀ ਮੈਲਬੋਰਨ, ਸਪੈਸ਼ਲੀ ਮੈਲਬੋਰਨ ਵਾਲਿਆਂ ਵਾਸਤੇ ਵੀ, ਜਾਂ ਕਿਤੇ ਵੀ ਜਿੱਥੇ ਵੀ ਇਹ ਵਾਇਰਸ ਫੈਲਿਆ ਹੋਇਆ ਵਾ, ਕਿ ਛੇਤੀ ਤੋਂ ਛੇਤੀ ਇਹ ਤੋਂ ਨਜਾਤ ਮਿਲੇ। ਤੇ ਬਾਕੀ ਇੰਡੀਆ ਵਾਲਿਆਂ ਦਾ ਤਰਾਬੀ ਰਾਖਾ ਵਾ, ਉੱਥੇ ਤਾਂ ਮੈਂ ਕਹਿੰਦੀ ਉਹਨਾਂ ਨੇ ਵਾਇਰਸ ਹੀ ਮਾਰ ਦੇਣਾ, ਉਹ ਵੀ ਸੋਚਦਾ ਹੋ ਹਾਏ ਹੋਏ ਰੱਬਾ ਕਿੱਥੇ ਫਸਾਤਾ ਮੈਨੂੰ ਹਨਾ। ਤੇ ਲਓ ਫਿਰ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਹਮ ਹੁਣ ਤਾਂ ਜੀ ਹਮ ਦੋ ਹਮਾਰਾ ਇੱਕ ਵਾਲਾ ਜ਼ਮਾਨਾ ਹੈ, ਸਮਾਂ ਬਦਲ ਗਿਆ ਹੈ। ਲੈ ਦੱਸੋ, ਮੈਂ ਕਹਾਵਤ ਬਾਰੇ ਪੁੱਛ ਰਹੀ ਹਾਂ, ਇਹ ਅੱਜ ਦੀ ਕਹਾਵਤ ਪਾਈ ਜਾਂਦੇ ਆ, ਦੱਸੋ ਮੂਹਰੇ ਹੈ ਸਵਾਲ ਤੇ ਸਵਾਲ। ਚੰਗੋ ਜੀ ਨਾ ਦੱਸੋ, ਤੁਹਾਡੀ ਮਰਜ਼ੀ ਆ, ਆਪਾਂ ਕੀ ਕਹਿ ਸਕਦੇ ਹਾਂ ਹਨਾ। ਤੇ ਨਰਿੰਦਰ ਰਾਠੌਰ ਕਹਿੰਦੇ ਕਿ ਭਾਈ ਸਾਹਿਬ ਅਸੀਂ ਵੀ ਆ ਰਹੇ ਹਾਂ ਵਰਜੀਨੀਆ ਆਫਟਰ ਲੋਕਡਾਊਨ। ਆ ਲਓ ਜੀ ਵਰਜੀਨੀਆ ਵਾਲਿਓ, ਆ ਕਾਂ ਬੋਲਣਾ ਤੁਹਾਡਾ ਤਾਂ ਕੰਮ ਕਰ ਗਿਆ। ਕਿਹਾ ਸੀ ਨਾ ਵੀ ਜਦੋਂ ਕਾਂ ਬੋਲਦਾ ਹੁੰਦਾ ਵੀ ਘਰ ਚ ਪ੍ਰਾਹੁਣੇ ਆਉਂਦੇ ਹੁੰਦੇ ਆ, ਤੇ ਆ ਲਓ ਫਿਰ ਆਸਟ੍ਰੇਲੀਆ ਤੋਂ ਹੁਣ ਪ੍ਰਾਹੁਣੇ ਆਉਣੇ ਆ ਤੁਹਾਡੇ ਵਾਸਤੇ, ਛੇਤੀ ਛੇਤੀ ਆ ਜਿਹੜਾ ਲੋਕਡਾਊਨ ਹੈ ਨਾ ਇਹ ਖਤਮ ਹੋ ਜਾਏ, ਫਿਰ ਤੁਹਾਡੇ ਘਰੇ ਤਾਂ ਪ੍ਰਾਹੁਣੇ ਆ ਰਹੇ ਆ। ਨਰਿੰਦਰ ਰਾਠੌਰ ਹੁਣੀ ਆ ਰਹੇ ਆ ਤੇ ਆਫਟਰ ਲੋਕਡਾਊਨ, ਹੁਣ ਐਂ ਨਾ ਕਹਿਣ ਲੱਗ ਜਾਓ ਹੋ 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 ਲੋਕਡਾਊਨ ਆਸਟ੍ਰੇਲੀਆ ਦੇ ਵਿੱਚ ਤਾਂ ਹਜੇ ਲੱਗਾ ਹੀ ਰਹੇ ਹਨਾ, ਜਾਜ ਹੀ ਨਾ ਚੱਲਣ। ਨਹੀਂ ਨਹੀਂ ਮਜ਼ਾਕ ਕਰਦੇ ਆ, ਮੈਨੂੰ ਪਤਾ ਤੁਸੀਂ ਵੀ ਕਹੋਗੇ ਭਾਈ ਆਜੋ 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 ਹਨਾ, ਨਾਲ ਕੰਮ ਕਰਾਉਣ ਨੂੰ ਕੋਈ ਨਾਲ ਹਨਾ, ਹੈਲਪ ਕਰਨ ਨੂੰ ਵੀ ਬੰਦਾ ਮਿਲਦਾ ਵਾ, ਕਿਉਂਕਿ ਆਸਟ੍ਰੇਲੀਆ ਵਾਲੇ ਵੀ ਬਹੁਤ ਮਿਹਨਤੀ ਆ ਖਾਸ ਤੌਰ ਤੇ ਹਨਾ, ਜਿਹੜੇ ਸਾਡੇ ਵਰਗੇ ਸਟੂਡੈਂਟ ਵੀਜ਼ਿਆਂ ਤੇ ਆਏ ਸੀ। ਮੈਂ ਤਾਂ ਵੈਸੇ ਹੁਣ ਵਿਹਲੀ ਹਾਂ, ਬਾਕੀਆਂ ਦੀ ਗੱਲ ਕਰਦੀ ਹਾਂ ਵੀ ਬਹੁਤ ਮਿਹਨਤੀ ਆ। ਨਰਿੰਦਰ ਰਾਠੌਰ ਤਾਂ ਵਾਕਈ ਬਹੁਤ ਮਿਹਨਤੀ ਆ, ਬੇਚਾਰੇ ਕਿਚਨ ਵੀ ਸੰਭਾਲਦੇ ਆ ਹਨਾ, ਬੱਚਿਆਂ ਦੇ ਸਿਰ ਸੁਰ ਬੋਹਣੇ ਵੀ ਆ, ਬਾਕੀ ਜਿਹੜਾ ਉਦਾਂ ਕੰਮ ਆ ਹਨਾ, ਬਸ ਪੁੱਛੋ ਨਾ, ਇਹ ਤਾਂ ਆਲ ਰਾਊਂਡਰ ਆ। ਤੇ ਲਓ ਫਿਰ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵੀ ਪਹੁੰਚ ਚੁੱਕੇ ਆ। ਤੇ ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ ਮੈਨੂੰ ਕਹਾਵਤ ਦੱਸ ਦੋ, ਮੈਂ ਤਾਂ ਉਹਨਾਂ ਦੇ ਢੱਡ ਚ ਗੁੜ ਗੁੜ ਹੋਈ ਜਾਣੀ ਆ ਵੀ ਇਹ ਕਹਾਵਤ ਕਾਹਤੋਂ ਬਣੀ ਸੀ ਕਿ ਇਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਇਕੱਲਾ ਨਾ ਹੋਵੇ ਪੁੱਤ ਜੱਟ ਦਾ। ਤੇ ਇੱਕ ਤਾਂ ਇਹ ਕਹਾਵਤ ਆ ਤੇ ਇੱਕ ਮੈਂ ਨਾ ਤੁਹਾਨੂੰ ਅੱਜ ਆਡੀਓ ਸੁਣਾਉਣੀ ਆ। ਚਲੋ ਆਪਾਂ ਪਹਿਲਾਂ ਆਡੀਓ ਸੁਣ ਲੈਂਦੇ ਆ ਤੇ ਧਿਆਨ ਨਾਲ ਸੁਣ ਲਿਓ। ਤੁਸੀਂ ਮੈਨੂੰ ਦੱਸਣਾ ਵਾ ਵੀ ਆਡੀਓ ਦੇ ਵਿੱਚ ਜਿਹੜਾ ਗਾਣਾ ਵਾ ਹਨਾ, ਗਾਣਾ ਵਾ ਜਾਂ ਕੋਈ ਗੱਲ ਆ, ਇਹ ਕਿਹੜੀ ਆ। ਤੇ ਚਲੋ ਆਪਾਂ ਪਹਿਲਾਂ ਆਡੀਓ ਸੁਣਦੇ ਆ ਤੇ ਤੁਸੀਂ ਸਾਰੇ ਬੜੇ ਧਿਆਨ ਜੇ ਨਾਲ ਆਡੀਓ ਸੁਣਿਓ। ਆਡੀਓ ਇੱਕ ਬੱਚੇ ਦੀ ਆ ਤੇ ਬੱਚੇ ਨੇ ਆਈ ਥਿੰਕ ਕੋਈ ਗੀਤ ਹੀ ਗਾਇਆ ਜਿੱਥੋਂ ਤੱਕ ਮੇਰਾ ਆਈਡੀਆ ਵਾ, ਤੇ ਉਹ ਗੀਤ ਕਿਹੜਾ ਵਾ ਤੁਸੀਂ ਮੈਨੂੰ ਇਹੀ ਦੱਸਣਾ। ਤੇ ਲਓ ਫਿਰ ਸੁਣੋ ਜੀ ਧਿਆਨ ਦੇ ਨਾਲ।
ਜ਼ਮੀਨ ਬੱਲੀਏ ਜਿੱਦਾਂ ਚੀਨ ਬੱਲੀਏ ਪਨ ਦਿਨਾ।
ਤੇ ਲਓ ਜੀ ਆਡੀਓ ਤੁਸੀਂ ਸੁਣ ਲਈ ਆ। ਤੇ ਵੈਸੇ ਮੈਨੂੰ ਤਾਂ ਦੋ ਚਾਰ ਅੱਖਰ ਹੀ ਸਮਝ ਆਏ ਸੀ, ਮੈਂ ਕੱਲ ਵੀ ਦੇਖੀ ਸੀ ਸੁਣੀ ਸੀ, ਮੈਨੂੰ ਪਤਾ ਹੀ ਨੀ ਲੱਗਾ ਵੀ ਕੀ ਕਹੀ ਜਾਂਦਾ ਹਨਾ। ਇੱਕ ਉਹਦੀ ਤੋਤਲੀ ਆਵਾਜ਼ ਆ ਪਰ ਬੋਲਦਾ ਬੜਾ ਸੋਹਣਾ ਲੱਗਾ ਮੈਨੂੰ। ਤੇ ਲਓ ਫਿਰ ਇੱਕ ਵਾਰੀ ਹੋਰ ਸੁਣ ਲਓ ਤੁਸੀਂ ਉਹ ਆਡੀਓ, ਕਿਉਂਕਿ ਇੱਕ ਵਾਰੀ ਤਾਂ ਪਤਾ ਨੀ ਲੱਗਣਾ ਹਨਾ। ਵੈਸੇ ਆਪਾਂ ਇੱਕ ਵਾਰੀ ਹੋਰ ਵੀ ਵਿੱਚੋਂ ਵਿੱਚੋਂ ਸੁਣਾ ਦਾਂਗੇ ਤੇ, ਪਰ ਇੱਕ ਵਾਰੀ ਹੋਰ ਸੁਣ ਲਓ ਤੇ ਦੱਸਿਓ ਜ਼ਰੂਰ ਕਿ ਗਾਣਾ ਤੇ ਜਾਂ ਇਹ ਕੀ ਗੱਲ ਕਹਿ ਰਿਹਾ ਵਾ।
ਉਹਨਾਂ ਦੇ ਆਜ਼ਾਦ ਮਾਰਦੇ ਜਿਵੇਂ ਨੱਤੇ ਕਰਦੇ ਐਵੇਂ ਨੱਤ ਕਰਦੇ ਜਾਮ ਚੜਦਾ ਜ਼ਮੀਨ ਬੱਲੀਏ ਜਿੱਦਾਂ ਚੀਨ ਬੱਲੀਏ ਪੰਨ ਜਿੰਨਾ।
ਲਓ ਜੀ ਆਡੀਓ ਆਪਾਂ ਤੁਹਾਨੂੰ ਇੱਕ ਵਾਰੀ ਹੋਰ ਸੁਣਾਤੀ ਆ ਤੇ ਹੁਣ ਤੁਸੀਂ ਮੈਨੂੰ ਦੱਸਣਾ ਕਿ ਇਹ ਗੱਲ ਕਹਿ ਰਿਹਾ ਜਵਾਕ ਕੋਈ ਤੇ ਜਾਂ ਕੋਈ ਗਾਣਾ ਬੋਲ ਰਿਹਾ। ਵੈਸੇ ਤਾਂ ਗਾਣਾ ਹੀ ਆ ਇਹ 99% ਇਹ ਗਾਣਾ ਹੀ ਬੋਲ ਰਿਹਾ ਵਾ ਤੇ ਦੱਸਿਓ ਜ਼ਰੂਰ ਫਿਰ ਇਹ ਕਿਹੜਾ ਗਾਣਾ ਵਾ ਹਨਾ ਤੇ ਜਿਹਨੇ ਦੱਸਤਾ ਵੀ ਇਹ ਕਿਹੜਾ ਗਾਣਾ ਉਹਨੂੰ ਆਪਾਂ ਇੱਕ ਹੋਰ ਸੋਹਣਾ ਜਿਹਾ ਗਾਣਾ ਡੈਡੀਕੇਟ ਕਰਾਂਗੇ ਉਹਦੇ ਲਈ ਹਨਾ। ਤੇ ਚਲੋ ਜੀ ਫਿਰ ਹੁਣ ਅੱਗੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਵੀ ਸੁਣ ਲੈਂਦੇ ਆ ਕਿਉਂਕਿ ਸਾਨੂੰ ਇੱਕ ਫਰਮਾਇਸ਼ੀ ਸੌਂਗ ਦੀ ਸਾਨੂੰ ਰਿਕੁਐਸਟ ਆਈ ਹੋਈ ਆ। ਗੈਰੀ ਹੰਸਰਾ ਜੀ ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਸੀਰਾ ਜਸਵੀਰ ਦਾ ਤੇ ਆਪਾਂ ਉਹ ਗਾਣਾ ਸੁਣ ਲੈਂਦੇ ਆ ਕਿ ਅਸੀਂ ਸਭ ਕੁਝ ਹਾਸਲ ਕਰ ਲੈਣਾ। ਤੇ ਲਓ ਫਿਰ ਇਹ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਆ ਤੇ ਚਾਹੇ ਕਿਤੇ ਨਾ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਰੁੱਖਾਂ ਵਾਂਗੂ ਸਹਿਣਾ ਰੁੱਖਾਂ ਵਾਂਗੂ ਸਹਿਣਾ ਆਦਤ ਸ਼ੀਰੇ ਦੀ ਧੁੱਪਾਂ ਸਹਿ ਕੇ ਛਾਵਾਂ ਵੀ ਕਰ ਜਾਵਾਂਗੇ ਕੀ ਹੋਇਆ ਜੇ ਜ਼ਿੰਦਗੀ ਵਿੱਚ ਇਕੱਲੇ ਹਾਂ ਮੇਲਾ ਲੱਗ ਜੋ ਜਿਸ ਦਿਨ ਵੀ ਮਰ ਜਾਵਾਂਗੇ ਹਾਏ ਮੇਲਾ ਲੱਗ ਜੋ ਜਿਸ ਦਿਨ ਵੀ ਮਰ ਜਾਵਾਂਗੇ ਕੁਝ ਹਾਸਿਲ ਕਰ ਲੈਣਾ ਇੱਕ ਤੂੰ ਹੀ ਸਾਨੂੰ ਮਿਲਣਾ ਨਹੀਂ ਅਸੀਂ ਸਭਨਾ ਦਾ ਘੁੱਟ ਪਲ ਲੈਣਾ ਇੱਕ ਤੂੰ ਹੀ ਸਾਨੂੰ ਮਿਲਣਾ ਨਹੀਂ ਇੱਕ ਪਿਆਰ ਤੇਰੇ ਚੇਤਾ ਕੀ ਰੱਖੀਏ ਸਾਨੂੰ ਆਪਣੇ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਸੀਰਾ ਜਸਵੀਰ ਦੀ ਆਵਾਜ਼ ਦੇ ਵਿੱਚ ਤੇ ਗਾਣੇ ਦੀ ਫਰਮਾਇਸ਼ ਸਾਨੂੰ ਗੈਰੀ ਹੰਸਰਾਜ ਜੀ ਨੇ ਕੀਤੀ ਸੀ। ਬਾਕੀ ਕਹਿੰਦੇ ਹਨ ਕਿ ਰਵੇਗਾ ਗਿਲਾ ਤਕਦੀਰ ਤੋਂ, ਰਵੇਗਾ ਗਿਲਾ ਤਕਦੀਰ ਤੋਂ ਹਮੇਸ਼ਾ ਇਸ ਗੱਲ ਦਾ, ਜਿਸ ਨੂੰ ਉਮਰ ਭਰ ਚਾਇਆ ਉਸੇ ਨੂੰ ਉਮਰ ਭਰ ਤਰਸੀ। ਤੇ ਲਓ ਜੀ ਗਾਣੇ ਤੋਂ ਬਾਅਦ ਹੁਣ ਭੰਗੜੇ ਭੁੰਗੜੇ ਵਾਲਾ ਗਾਣਾ ਵੀ ਭੇਜ ਦੋ ਕੋਈ ਜਾਣਾ, ਹਨਾ, ਤੇ ਨਹੀਂ ਤਾਂ ਫਿਰ ਪਤਾ ਹੀ ਆ, ਫਿਰ ਉਹੀ ਮੈਂ ਜਿਹੜੀ ਗੱਲ ਕਹਿੰਦੀ ਸੀ ਉਹੀ ਹੋ ਜਾਣੀ ਹੈ। ਤੇ ਹੁਣ ਚਲੋ ਜੀ, ਇੱਧਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਅੱਜ ਨੰਬਰ ਲੈ ਗਏ ਆ, ਉਹਨਾਂ ਨੇ ਜੀ ਦੱਸ ਦਿੱਤਾ ਵਾ ਤੁਸੀਂ ਤਾਂ ਭੁੱਲ ਗਏ, ਤੁਹਾਨੂੰ ਨੀ ਰਾਜ ਭਾਗ ਚਾਹੀਦਾ ਬਈ, ਬਸ ਤੁਸੀਂ ਮੈਨੂੰ ਵੀ ਭੁਲਾਤਾ ਸੀਗਾ, ਹਨਾ, ਵੀ ਹਜੇ ਇੱਕ ਕੰਮ ਅੱਧ ਵਿਚਾਲੇ ਮਤਲਬ ਕਿ ਰਹਿੰਦਾ ਸੀਗਾ। ਰਾਜੇ ਦੇ ਦੋ ਮੁੰਡਿਆਂ ਨੇ ਤਾਂ ਦੱਸਤਾ ਸੀਗਾ ਕਿ ਉਹਨਾਂ ਨੇ 100 ਰੁਪਇਆ ਕਿੱਦਾਂ ਵਰਤ ਲਿਆ, ਹਨਾ, ਤੇ ਪਰ ਤੀਜੇ ਦਾ ਤਾਂ ਹਜੇ ਆਪਾਂ ਸੋਚਿਆ ਹੀ ਨਹੀਂ ਸੀਗਾ। ਤੀਸਰੇ ਦਾ ਤਾਂ ਮੈਂ ਤੁਹਾਡੇ ਤੋਂ ਪੁੱਛਿਆ ਸੀਗਾ ਕਿ ਵੀ ਦੱਸ ਦੋ ਵੀ ਕੀ ਹੱਲ ਹੋ ਸਕਦਾ ਵਾ। ਉਸਦਾ ਹੱਲ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਦੱਸ ਦਿੱਤਾ ਵਾ। ਕਹਿੰਦੇ ਕਿ ਬੋਬੀ ਸਿੱਧੂ ਜੀ ਸਤਿ ਸ੍ਰੀ ਅਕਾਲ, ਬਣਾ ਵਿੱਚ ਕੱਲੀ ਲੱਕੜੀ ਜਿਹਦੀ ਕੋਈ ਕੀਮਤ ਨਹੀਂ ਹੁੰਦੀ, ਤੇ ਇਹਨਾਂ ਨੇ ਦੂਸਰੀ ਗੱਲ ਦਾ ਜਵਾਬ ਵੀ ਦੱਸਤਾ, ਤੇ ਕੱਲੇ ਬੰਦੇ ਨੂੰ ਕੋਈ ਪੱਠੇ ਨਹੀਂ ਚੁਕਾਉਂਦਾ। ਸੋ ਇਸੇ ਲਈ ਕਹਿੰਦੇ ਇੱਕ ਕਹਾਵਤ ਬਣੀ ਹੋਈ ਆ, ਚਲੋ ਖੈਰ, ਹਨਾ। ਤੇ ਬਾਕੀ ਦੂਸਰਾ ਦੱਸਦੇ ਆ, ਕਹਿੰਦੇ ਕਿ ਰਾਜੇ ਦਾ ਪੁੱਤ ਆ ਨਾ ਜਿਹੜਾ, ਉਹ ਮੋਮਬੱਤੀਆਂ ਖਰੀਦ ਕੇ ਲਿਆਊਗਾ ਤੇ ਚਾਨਣ ਦੇ ਨਾਲ ਮਹਿਲ ਭਰ ਜਾਣਾ ਤੇ ਰਾਜ ਉਸੇ ਨੂੰ ਹੀ ਮਿਲਣਾ। ਸੋ ਬਿਲਕੁਲ ਸਹੀ ਜੀ, ਰਾਜੇ ਦਾ ਜਿਹੜਾ ਤੀਸਰਾ ਪੁੱਤਰ ਆ ਉਹ ਦੀਵੇ ਜਗਾਊਗਾ, ਦੀਵੇ ਕਹਿ ਲੋ ਜਾਂ ਮੋਮਬੱਤੀਆਂ ਕਹਿ ਲੋ, ਹਨਾ। ਤੇ ਉਹਨੇ ਜਦੋਂ ਦੇਖਦੇ ਆ ਉਸ ਮਹਿਲ ਦੇ ਵਿੱਚ ਜਾ ਕੇ, ਤੇ ਉਹਨੇ ਘਰ ਦੇ ਮਹਿਲ ਦੇ ਵਿੱਚ ਹਰ ਕੋਨੇ ਦੇ ਵਿੱਚ ਦੀਵੇ ਜਗਾਏ ਹੁੰਦੇ ਆ ਤੇ ਨਾਲ ਫੁੱਲ ਵੀ ਟੰਗੇ ਹੁੰਦੇ ਆ ਬਾਰੀਆਂ ਦੇ ਵਿੱਚ, ਹਨਾ। ਤੇ ਉਹਦੇ ਕਰਕੇ ਮਹਿਲ ਆ ਜਿਹੜਾ ਉਹ ਸਾਰਾ ਚਾਨਣ ਨਾਲ ਭਰਿਆ ਹੁੰਦਾ ਤੇ ਨਾਲ ਹੀ ਬਹੁਤ ਸੋਹਣੀ ਖੁਸ਼ਬੂ ਵੀ ਉਸ ਮਹਿਲ ਦੇ ਵਿੱਚ ਆਉਂਦੀ ਆ। ਤੇ ਰਾਜਾ ਆਪਦੇ ਉਸ ਮੁੰਡੇ ਦੀ ਸੂਝ ਬੂਝ ਦੇਖ ਕੇ ਤੇ ਬੜਾ ਖੁਸ਼ ਹੁੰਦਾ ਵਾ ਤੇ ਆਪਣਾ ਜਿਹੜਾ ਰਾਜਭਾਗ ਦਾ ਜਿਹੜਾ ਸਮਰਾਟ ਆ ਅਗਲਾ ਰਾਜਾ ਆਪਣੇ ਉਸੇ ਮੁੰਡੇ ਨੂੰ ਬਣਾ ਦਿੰਦਾ। ਨਿੱਕੀ ਜੀ ਗੱਲ ਆ, ਦੇਖ ਲੋ ਹਜੇ ਕਿਸੇ ਨੂੰ ਪਤਾ ਨੀ ਲੱਗਾ, ਹਨਾ। ਤੇ ਇੱਧਰ ਸਾਨੂੰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲਿਆਂ ਨੇ ਦੋਨਾਂ ਦਾ ਜਵਾਬ ਭੇਜ ਦਿੱਤਾ। ਸਰ ਸ਼ੁਕਰੀਆ, ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਅੱਗੇ ਇੱਧਰ ਰਾਜ ਬੇਕਰਸ ਫੀਲਡ ਕੈਲੀਫੋਰਨੀਆ ਵਾਲੀ ਪਹੁੰਚੇ ਆ, ਹੁਣ ਮੈਨੂੰ ਜ਼ਿਆਦਾ ਮੈਂ ਉਹ ਨੀ ਕਹਿੰਦੀ, ਹਨਾ। ਤੇ ਕਹਿੰਦੇ ਕਿ ਹੀ ਫਿਲਡ ਅਪ ਦਾ ਹਾਊਸ ਵਿਦ ਬਲੂਨਸ। ਅੱਛਾ ਜੀ, ਗੁਬਾਰਿਆਂ ਦੇ ਨਾਲ ਹੀ ਭਰ ਦੇਣਾ ਉਹਨੇ ਘਰ। ਹਾਂ ਵੈਸੇ ਇਹ ਗੱਲ ਵੀ ਸਹੀ ਆ, ਵੱਡੇ ਦਾ ਹੈ ਨੀ ਸੀ ਕਿਸੇ ਦਾ, ਤੇ ਚਲੋ ਕੋਈ ਚੱਕਰ ਨੀ ਜੀ। ਤੇ ਕਹਿੰਦੇ ਕਿ ਉਹਨੇ ਗੁਬਾਰਿਆਂ ਦੇ ਨਾਲ ਘਰ ਭਰ ਦੇਣਾ ਵਾ ਤੇ ਤਾਂ ਕਰਕੇ ਰਾਜਭਾਗ ਉਹਨੂੰ ਮਿਲ ਜੂਗਾ। ਵੈਸੇ ਇਹ ਗੱਲ ਤਾਂ ਕਿਸੇ ਨੇ ਸੋਚਿਆ ਹੀ ਨੀ ਹੋਣੀ, ਹੈ ਨਾ, ਵੀ ਬੁਲਬਲੇ ਗੁਬਾਰਿਆਂ ਦੇ ਨਾਲ ਵੀ ਘਰ ਭਰਿਆ ਜਾਂਦਾ ਵਾ, ਹਨਾ। ਖੈਰ ਚਲੋ ਕੋਈ ਨਾ, ਆਪਾਂ ਬਾਅਦ ਚ ਸੋਚਦੇ ਆ ਰਾਜ ਜੀ, ਦੇਖਦੇ ਆ ਫਿਰ ਕੀ ਹੋਰ ਸੋਲੂਸ਼ਨ ਨਿਕਲਦਾ ਵਾ। ਤੇ ਬਾਕੀ ਇੱਧਰ ਗੈਰੀ ਹੰਸਰਾ ਤੇ ਉਹ ਕਹਿੰਦੇ ਹਾਂਜੀ ਟਰੂ look this news some people ਤੇ ਉਹਨਾਂ ਨੇ ਇੱਕ ਨਿਊਜ਼ ਭੇਜੀ ਆ ਜਿਹਦੇ ਵਿੱਚ ਕਿ ਉਹੀ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਲੋਕ ਆ ਉਹ ਮਾਸਕ ਪਹਿਣ ਤੋਂ ਮਨਾ ਕਰ ਰਹੇ ਆ ਤੇ ਪ੍ਰੋਟੈਸਟ ਵੀ ਕਰ ਰਹੇ ਆ। ਮੈਂ ਹੈਰਾਨ ਆ ਲੋਕਾਂ ਦੀ ਸੋਚ ਤੇ, ਹਨਾ, ਕਿ ਕਮ ਸੇ ਕਮ ਤੁਸੀਂ ਜੋ ਵੀ ਕਰਨਾ ਵਾ ਠੀਕ ਆ, ਤੁਹਾਡਾ ਆਪਣਾ ਮਨ ਆ, ਤੁਸੀਂ ਕਿਸੇ ਚੀਜ਼ ਨੂੰ ਮੰਨਣਾ ਜਾਂ ਨਹੀਂ ਮੰਨਣਾ, ਪਰ ਜਦੋਂ ਤੁਹਾਡੇ ਨਾਲ ਇੰਨੇ ਲੋਕ ਜੁੜੇ ਆ, ਇੰਨੀ ਕਮਿਊਨਿਟੀਆਂ ਜੁੜੀਆਂ ਹੋਈਆਂ ਵਾ, ਐਟਲੀਸਟ ਉਸ ਟਾਈਮ ਤਾਂ ਬੰਦਾ ਥੋੜਾ ਜਿਹਾ ਤਾਂ ਸੋਚ ਲਵੇ ਨਾ, ਤੇ ਜਾਂ ਫਿਰ ਕੋਈ ਤਰਕ ਤਾਂ ਉਹਦੇ ਹਿਸਾਬ ਨਾਲ ਗੱਲ ਕਰੇ। ਹੁਣ ਬ੍ਰਿਸਬਨ ਦੇ ਵਿੱਚ ਵੀ ਸੈਟਰਡੇ ਪ੍ਰੋਟੈਸਟ ਕਰ ਰਹੇ ਆ ਬਲੈਕ ਲਾਈਫ ਮੈਟਰਸ ਵਗੈਰਾ ਤੇ ਜਿਹੜੇ, ਤੇ ਇੱਥੇ ਆਲਰੇਡੀ ਕਹਿ ਚੁੱਕੇ ਆ ਕਿ ਉਹਨਾਂ ਨੂੰ ਫਾਈਨ ਵੀ ਹੋਊਗਾ ਤੇ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਊਗਾ। ਸੋ ਲੋਕ ਪਤਾ ਨੀ ਕਾਹਤੋਂ ਨੀ ਸੋਚਦੇ ਕਿ ਟਾਈਮ ਹੀ ਦੇਖ ਲਓ, ਹਨਾ, ਕਿ ਟਾਈਮ ਕਿੱਦਾਂ ਦਾ ਚੱਲਦਾ ਵਾ, ਜੋ ਵੀ ਚੱਲਣਾ ਵਾ, ਜੋ ਵੀ ਹੋਣਾ ਵਾ, ਉਹ ਥੋੜਾ ਡਿਲੇ ਵੀ ਹੋ ਸਕਦਾ, ਕਿਉਂਕਿ ਜਾਣ ਆ ਤਾਂ ਜਹਾਨ ਆ, ਜੇ ਜ਼ਿੰਦਗੀ ਆ ਤਾਂ ਫੇਰ ਹੀ ਪ੍ਰੋਟੈਸਟ ਹੋਣੇ ਆ, ਫੇਰ ਹੀ ਇਹ ਸਾਰੀਆਂ ਮੰਗਾਂ ਦਾ ਕੋਈ ਮਤਲਬ ਨਿਕਲਣਾ ਪੂਰੀਆਂ ਹੋਣੀਆਂ ਨੇ, ਹਨਾ। ਤੇ ਵਾਰੇ ਵਾਰੇ ਜਾਈਏ ਜੀ ਲੋਕਾਂ ਤੋਂ, ਹਰ ਥਾਂ ਤੇ ਇਹੀ ਹਾਲ ਆ, ਪਰ ਖੈਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਚੰਗੇ ਲੋਕ ਵੀ ਬਹੁਤ ਆ ਤੇ ਸ਼ਰਾਰਤੀ ਅੰਸਰ ਵੀ ਬਥੇਰੇ ਆ। ਤੇ ਉਧਰ ਇੰਡੀਆ ਦੇ ਵਿੱਚ ਦੇਖ ਲਓ, ਹੁਣ ਵੋਟਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਹੁਣ ਦੇਖਿਓ ਲੀਡਰ ਵੀ ਕੀੜਿਆਂ ਦੀ ਭੌਣਾਂ ਕੋ ਉੱਪਰ ਹੀ ਤੁਰੇ ਫਿਰਨੇ ਆ, ਜਿਵੇਂ ਮੀਂਹ ਤੋਂ ਬਾਅਦ ਨਿਕਲਦੀਆਂ ਹੁੰਦੀਆਂ ਨਾ ਕੀੜਿਆਂ ਦੀਆਂ ਭੌਣਾਂ, ਉਦਾਂ ਹੀ ਹੋਣੇ ਆ। ਤੇ ਜਾਂ ਫਿਰ ਕਹਿ ਲਓ ਕਿ ਅੱਗੇ ਕਹਿੰਦੇ ਹੁੰਦੇ ਐਟ ਚੱਕੇ ਤੋਂ ਨਿਕਲਦੇ ਆ, ਸਿੰਗਰ ਸੁੰਗਰ ਤੇ ਲਾਉਂਦੇ ਹੁੰਦੇ ਸੀ, ਹੁਣ ਐਟ ਦੇ ਉੱਪਰ ਹੀ ਲੀਡਰ ਬੈਠੇ ਹੋਣੇ ਆ। ਤੇ ਹੁਣ ਨਿੱਕੀ ਨਿੱਕੀ ਗੱਲ ਵੀ ਦੇਖਿਓ ਕਿਹੜੇ ਹਿਸਾਬ ਨੇ ਨਾਲ ਸੁਰਖੀਆਂ ਦੇ ਵਿੱਚ ਆਉਣੀ ਆ, ਮਸਲਾ ਕਿਹੜਾ ਵਾ ਸਾਰਾ ਵੋਟਾਂ ਦਾ ਹੀ ਆ। ਤੇ ਸ਼ਰਾਬ ਦੇ ਨਾਲ ਜਿਹੜੀ ਕਿੰਨੇ ਲੋਕ ਮਰੇ ਆ, ਹਨਾ, ਤੇ ਵੈਸੇ ਮਾੜੀ ਗੱਲ ਆ, ਕਿਉਂਕਿ ਘਰਾਂ ਦੇ ਵਿੱਚ ਕਮਾਉਣ ਵਾਲੇ ਕਈਆਂ ਦੇ ਸੀਗੇ ਉਹੀ, ਤੇ ਕਿਸੇ ਵੀ ਪਰਿਵਾਰ ਦੇ ਜੀ ਦਾ ਜਾਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਪਰ ਦੇਖੋ ਆਮ ਆਦਮੀ ਪਾਰਟੀ ਦੇ ਕੋਈ ਵਰਕਰ ਸੀਗੇ, ਮੈਨੂੰ ਹੁਣ ਜ਼ਿਆਦਾ ਨਹੀਂ ਨਿਊਜ਼ ਹੈਗੀ ਕਿਉਂਕਿ ਪਿਛਲੇ ਹਫ਼ਤੇ ਦੀ ਨਿਊਜ਼ ਆ, ਕਹਿੰਦੇ ਕਿ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿਓ, ਤੇ ਇਹਨਾਂ ਦੇਖ ਕੇ ਹੀ ਨਾ ਉਹ ਖਬਰ ਪੜ੍ਹਨ ਨੂੰ ਹੀ ਨਹੀਂ ਦਿਲ ਕੀਤਾ ਕਿ ਸਾਡੀ ਸੋਚ ਆ, ਸਾਡੀ ਮਾਨਸਿਕਤਾ ਕਿੰਨੀ ਗਿਰਦੀ ਜਾਂਦੀ ਆ, ਕਿੰਨੇ ਘਟੀਆ ਹੁੰਦੇ ਜਾਂਦੇ ਆ, ਕਿ ਸਾਨੂੰ ਇਹ ਨਹੀਂ ਪਤਾ ਕਿ ਇੱਕ ਦਾਰੂ ਪੀ ਕੇ ਜਿਹੜਾ ਬੰਦਾ ਮਰਦਾ ਵਾ ਉਹ, ਤੇ ਉਹਨਾਂ ਨੂੰ ਅਸੀਂ ਸ਼ਹੀਦਾਂ ਦਾ ਦਰਜਾ ਦੇਣ ਨੂੰ ਕਹਿੰਦੇ ਆ ਕਿ ਉਹ ਸ਼ਹੀਦ ਕੀ ਆ ਸਾਡੇ ਲਈ, ਉਹਨਾਂ ਦੀ ਅਹਿਮੀਅਤ ਕੀ ਆ, ਹਨਾ। ਤੇ ਕਦੇ ਸੋਚ ਕੇ ਦੇਖਿਆ ਵੀ ਉਹ ਕੀ ਚੀਜ਼ ਆ, ਉਹਨਾਂ ਦੇ ਤਾਂ ਅਸੀਂ ਮੈਂ ਕਹਿੰਦੀ ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ, ਜਿਹਨਾਂ ਦੇ ਬਰਾਬਰ ਦਾ ਇਹ ਦਰਜਾ ਦਵਾਉਣ ਨੂੰ ਕਹਿੰਦੇ ਸੀ। ਖੈਰ ਸੋਚ ਆਪੋ ਆਪਣੀ ਆ, ਤੇ ਆ ਜਿਹੜੀ ਰਾਜੇ ਵਾਲੀ ਕਹਾਣੀ ਆ ਇਸੇ ਤਰ੍ਹਾਂ ਹੀ ਆ, ਸਬਰ ਤੇ ਸੰਤੋਖ ਤੇ ਬੰਦੇ ਨੂੰ ਸਹੀ ਗਲਤ ਦੀ ਪਰਖ ਜ਼ਰੂਰੀ ਹੁੰਦੀ ਆ, ਤਦੇ ਬੰਦੇ ਦੀ ਅਸਲੀਅਤ ਦਾ ਪਤਾ ਲੱਗਦਾ ਵਾ, ਕਿਉਂਕਿ ਅੰਦਰ ਕੀ ਚੱਲਦਾ ਵਾ ਉਹਨੂੰ ਤੁਸੀਂ ਮਹਿਸੂਸ ਨਹੀਂ ਕਰ ਸਕਦੇ, ਤੇ ਉਹਦਾ ਫਿਰ ਬਾਅਦ ਚ ਪਤਾ ਲੱਗਦਾ। ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਤੁਸੀਂ ਕਿਸੇ ਦੀ ਅਸਲੀਅਤ ਦੇਖਣੀ ਆ ਤਾਂ ਉਹਦੇ ਘਰ ਜਾ ਕੇ ਦੇਖੋ, ਘਰ ਜਾ ਕੇ ਪਤਾ ਲੱਗਦਾ ਕਿ ਉਹ ਬੰਦਾ ਕਿੰਨੇ ਕੁ ਪਾਣੀ ਚ। ਬਾਹਰ ਤਾਂ ਵਾਧੂ ਫੁਕਰੀਆਂ ਵੱਜਦੀਆਂ ਨੇ, ਹਨਾ, ਤੇ ਫੁਕਰੀਆਂ ਤੋਂ ਗੱਲ ਚੇਤੇ ਹੈਗੀ, ਇੱਕ ਹੋਰ ਗੱਲ ਮੈਨੂੰ ਯਾਦ ਆਈ ਸੀ, ਪਰ ਖੈਰ ਚੱਲ ਰਹਿਣ ਦੋ, ਫਿਰ ਕਹੂੰਗੀ ਗੱਲਾਂ ਕਹਾਣੀਆਂ ਜਿਹੀਆਂ ਸੁਣਾਉਂਦੀ ਰਹਿੰਦੀ ਆ, ਤੇ ਆਪਾਂ ਤੁਹਾਡੇ ਮੈਸੇਜ ਵੀ ਲੈਣੇ ਆ, ਤੇ ਇੱਧਰ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ। ਤੇ ਅੱਗੇ ਜੀ ਮਨੀ ਸਲੇਮਪੁਰਾ ਕਹਿੰਦੇ ਕਿ ਫੇਕ ਨਿਊਜ਼ ਆ ਉਹ, ਹਾਂਜੀ ਪਤਾ ਨੀ ਉਹ ਨਿਊਜ਼ ਫੇਕ ਆ ਜਾਂ ਸਹੀ ਆ, ਪਰ ਅਖਬਾਰ ਦੇ ਵਿੱਚ ਲੱਗੀ ਹੋਈ ਸੀ, ਤੇ ਹੁਣ ਇਹ ਤਾਂ ਰੱਬ ਹੀ ਜਾਣਦਾ ਕਿ ਉਹ ਫੇਕ ਆ ਜਾਂ ਨਹੀਂ। ਮੈਂ ਪਹਿਲਾਂ ਹੀ ਦੱਸਤਾ ਕਿ ਉਹ ਖਬਰ ਪੜ੍ਹਨ ਨੂੰ ਹੀ ਦਿਲ ਨਹੀਂ ਕੀਤਾ ਬਾਅਦ ਵਿੱਚ, ਕਿ ਕਿੱਡੀ ਸਾਡੀ ਸੋਚ ਕਿੰਨੀ ਗਿਰਦੀ ਜਾਂਦੀ ਆ। ਸੋ ਮੇਰੇ ਕੋਲ ਵੈਸੇ ਆਈ ਥਿੰਕ ਉਹ ਖਬਰ ਦੀ ਕਾਪੀ ਹਲੇ ਵੀ ਹੈਗੀ ਆ, ਮੈਂ ਕਲਿੱਕ ਕੀਤੀ ਸੀ ਕਿ ਬਾਅਦ ਚ ਪੜੂ, ਪਰ ਉਹ ਮੇਰੇ ਬਾਅਦ ਚ ਵੀ ਪੜ੍ਹਨ ਨੂੰ ਦਿਲ ਨਹੀਂ ਕੀਤਾ। ਤੇ ਬਾਕੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰੇ ਟੱਬਰ ਨੂੰ, ਹੋ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ, ਤੇ ਓਲਡ ਸਕੂਲ ਗਾਣਾ ਲਾ ਦੋ। ਹਾਂਜੀ ਬਿਲਕੁਲ, ਤੁਹਾਨੂੰ ਗਾਣਾ ਜ਼ਰੂਰ ਸੁਣਾਵਾਂਗੇ। ਤੇ ਅੱਗੇ ਜੀ ਇੱਧਰ ਸਤਿ ਸ੍ਰੀ ਅਕਾਲ ਬੋਬੀ ਜੀ ਜਗਤਾਰ ਬ੍ਰਿਸਬਨ ਤੋਂ ਸ਼ਾਮਿਲ ਹੋਏ ਆ, ਕਹਿੰਦੇ ਕਿ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ, ਪ੍ਰੋਗਰਾਮ ਕਹਿੰਦੇ ਵਧੀਆ ਚੱਲਦਾ ਵਾ, ਪਲੀਜ਼ ਪਲੇ ਸੌਂਗ ਕਰ ਦੋ ਤੁਹਾਡੀ ਪਸੰਦ ਦਾ। ਟੂਡੇਜ਼ ਮਾਈ ਬਰਥਡੇ, ਓਏ ਹੋਏ, ਅੱਛਾ ਤੁਹਾਡਾ ਬਰਥਡੇ, ਸੁੱਕਾ ਸੁੱਕਾ ਹੀ ਬਰਥਡੇ, ਕੋਈ ਪਾਰਟੀ ਸ਼ਾਰਟੀ ਕਰੋ, ਹੈ ਅੱਜ ਜਸ਼ਨ ਮਨਾਏ ਜਾਣਗੇ, ਹੈ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਆਏ ਤੁਸੀਂ, ਬਹੁਤ ਵਧੀਆ ਲੱਗਾ, ਤੇ ਅੱਜ ਤੁਹਾਡਾ ਜਨਮ ਦਿਨ ਆ, ਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਸਾਰੀ ਹਰਮਨ ਰੇਡੀਓ ਦੀ ਟੀਮ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤੁਹਾਡੇ ਮਨ ਦੀ, ਹਾਂਜੀ, ਤੇ ਪਰਮਾਤਮਾ ਤੁਹਾਡੇ ਮਨ ਦੀਆਂ ਜਗਤਾਰ ਜੀ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ। ਤੇ ਬਾਕੀ ਗਾਣਾ ਤੁਸੀਂ ਸੁਣਨਾ ਚਾਹਿਆ ਵਾ ਕਿ ਮੇਰੀ ਪਸੰਦ ਦਾ ਗਾਣਾ ਹੈ ਤੁਹਾਡੇ ਬਰਥਡੇ ਤੇ, ਲੈ ਇੱਦਾਂ ਕਿੱਦਾਂ ਹੋ ਸਕਦਾ ਵਾ, ਪਾਰਟੀ ਭੇਜ ਦਿਓ, ਗਾਣੇ ਦਾ ਮੈਂ ਆਪ ਵੀ ਗਾ ਦੂੰਗੀ, ਕੋਈ ਚੱਕਰ ਹੀ ਨਹੀਂ ਹੈਗਾ। ਤੇ ਬਾਕੀ ਮੇਰੀ ਪਸੰਦ ਦਾ ਗਾਣਾ ਤੁਹਾਡੇ ਜਨਮ ਦਿਨ ਤੇ ਜ਼ਰੂਰ ਸੁਣਾਵਾਂਗੇ, ਪਰ ਪਹਿਲਾਂ ਇੱਕ ਬ੍ਰੇਕ ਦਾ ਟਾਈਮ ਆ, ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਤੇ ਤਦ ਤੱਕ ਮੈਂ ਵੀ ਦੇਖ ਲੈਂਦੀ ਹਾਂ ਕਿ ਤੁਹਾਡੀ ਪਸੰਦ ਦਾ ਤੁਹਾਡੇ ਬਰਥਡੇ ਤੇ ਕਿਹੜਾ ਗਾਣਾ ਵਾ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਜ਼ਰੂਰ ਦੇਖਦੇ ਹਾਂ ਜੀ, ਪਹਿਲਾਂ ਬ੍ਰੇਕ ਚੱਲਦੀ ਆ ਕਿ ਗਾਣਾ ਚੱਲਦਾ ਵਾ, ਇਹ ਹੁਣ ਹਾਂ ਸਰਬਜੀਤ ਭਾਜੀ ਤੇ ਡਿਪੈਂਡ ਕਰਦਾ ਹਨਾ, ਤੇ ਪਰ ਇੱਕ ਬ੍ਰੇਕ ਦਾ ਟਾਈਮ ਹੋ ਚੁੱਕਾ ਵਾ, ਪਰ ਜਾਇਓ ਕਿਤੇ ਨਾ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਵਾਰਨਿੰਗ,
ਇਸ ਗੀਤ ਵਿੱਚ ਹਿੰਸਕ ਅਤੇ ਮਾਰ ਧਾੜ ਵਾਲਾ ਵਿਸ਼ਾ ਹੈ, ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ।
ਫਲੋਰੀ ਉੱਤੇ ਪੈਣ ਬੋਲੀਆਂ, ਨੱਚਦੇ ਨੇ ਸ਼ੌਂਕੀ ਬੰਨ ਬੰਨ ਟੋਲੀਆਂ, ਜੱਟਾ ਵੇ ਫਲੋਰੀ ਉੱਤੇ ਪੈਣ ਬੋਲੀਆਂ, ਨੱਚਦੇ ਨੇ ਸ਼ੌਂਕੀ ਬੰਨ ਬੰਨ ਟੋਲੀਆਂ। ਆ ਗਈ ਗਿੱਧੇ ਵਿੱਚ ਤੇਰੀ ਸਰਦਾਰਨੀ, ਓ ਆ ਗਈ ਗਿੱਧੇ ਵਿੱਚ ਤੇਰੀ ਸਰਦਾਰਨੀ, ਸ਼ੌਂਕ ਤਾਂ ਪਗਾ ਕੇ ਛੱਡਣੇ
ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ।
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ, ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ। ਤੇ ਹੁਣ ਟਾਈਮ ਆ ਜਿਹੜਾ ਇੱਕ ਘੰਟਾ ਲੰਘ ਚੁੱਕਾ ਸੀ, 9:06 ਹੋ ਚੁੱਕੇ ਆ ਤੇ ਇਧਰ ਜੱਟਾ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਪਹੁੰਚ ਗਏ ਆ ਬੜੇ ਹੀ ਸੋਹਣੇ ਜੇ ਵਿਚਾਰ ਦੇ ਨਾਲ। ਕਹਿੰਦੇ ਕਿ ਜੇ ਕਿਧਰੇ ਜ਼ਿੰਦਗੀ ਚ ਖੁਸ਼ੀ ਉਦਾਸ ਹੋਵੇ, ਤੁਸੀਂ ਉਦਾਸ ਹੋਵੋ, ਸੋਰੀ, ਜੇ ਕਿਤੇ ਜ਼ਿੰਦਗੀ ਚ ਤੁਸੀਂ ਉਦਾਸ ਹੋਵੋ ਤਾਂ ਆਪਣੇ ਧੋਰ ਅੰਦਰ ਨਜ਼ਰ ਮਾਰ ਕੇ ਦੇਖਿਓ, ਇੱਕ ਖੁਸ਼ੀਆਂ ਦਾ ਖਜ਼ਾਨਾ ਨਜ਼ਰ ਆਵੇਗਾ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ। ਸੋ ਬਾਕੀ ਜੀ ਬਹੁਤ ਸੋਹਣਾ ਵਿਚਾਰ ਆ, ਸ਼ੁਕਰੀਆ, ਮਿਹਰਬਾਨੀ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਤੇ ਬਾਕੀ ਜੀ ਇਧਰ ਪ੍ਰੋਗਰਾਮ ਦੇ ਵਿਚ ਜਗਜੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਨਾਲ ਹੀ ਜੀ ਉਹਨਾਂ ਨੇ ਵੀ ਇੱਕ ਨਿਊਜ਼ ਸਾਂਝੀ ਕੀਤੀ ਹੈ ਕਿ ਵਿਕਟੋਰੀਅਨ ਪੁਲਿਸ ਆਫਿਸਰ ਹੈਡ ਬੈਸਟ, ਹਾਂਜੀ, ਉਹ ਵਿਚਾਰੇ ਦੇ ਸਿਰ ਚ ਹੀ ਮਾਰਤਾ। ਦੱਸੋ ਹੈ ਕਿੱਦਾਂ ਕਿ ਕੌਂਕਰੀਟ ਚੱਕ ਕੇ ਉਹਦੇ ਸਿਰ ਚ ਮਾਰ ਦੀ, ਤੇ ਮਾਰਨ ਦਾ ਰੀਜ਼ਨ ਕੀ ਸੀ ਕਿ ਇੱਕ ਲੇਡੀ ਨੇ ਜਿਹੜਾ ਮਾਸਕ ਆ ਉਹ ਰਿਫਿਊਜ਼ ਕੀਤਾ ਸੀ ਕਿ ਉਹਨੇ ਪਾਉਣਾ ਨਹੀਂ ਹੈਗਾ। ਤੇ ਮੈਂ ਉਹੀ ਸੋਚ ਰਹੀ ਸੀ ਕਿ ਹੱਦ ਹੋਈ ਪਈ ਆ ਲੋਕਾਂ ਦੀ, ਹੈਨਾ, ਸੋਚ ਕਿੱਧਰ ਨੂੰ ਜਾਈ ਜਾਂਦੀ ਆ, ਤੇ ਇਹ ਨੀ ਸੋਚਦੇ ਕਿ ਉਹਨਾਂ ਦੇ ਖਾਮਿਆਜ਼ੇ ਭੁਗਤਣੇ ਹੀ ਪੈ ਰਹੇ ਆ, ਹੈਨਾ। ਤੇ ਜਦੋਂ ਪਤਾ ਹੀ ਆ ਕਿ ਇਹ ਬਿਮਾਰੀ ਦੀ ਕੋਈ ਵੈਕਸੀਨ ਹੈ ਨੀ ਗੀ, ਤਾਂ ਇਹਦੇ ਵਿਚ ਪਰਹੇਜ਼ ਹੀ ਇਲਾਜ ਆ, ਤਾਂ ਫਿਰ ਕਰ ਲੈਣਾ ਚਾਹੀਦਾ, ਕਿਉਂਕਿ ਇਹ ਜੇ ਥੋੜੇ ਜੇ ਲੋਕਾਂ ਦੀ ਖਾਤਰ ਨਾ, ਫਿਰ ਕਿੰਨੇ ਲੋਕਾਂ ਨੂੰ ਉਹ ਜਿਹੜੀ ਤਕਲੀਫ਼ ਆ ਝੱਲਣੀ ਪੈ ਰਹੀ ਆ, ਕਿੰਨੇ ਲੋਕ ਆ ਘਰਾਂ ਦੇ ਵਿਚ ਬੈਠਦੇ ਆ, ਤੇ ਕਈ ਤਾਂ ਘਰਾਂ ਦੇ ਵਿਚ ਬੈਠੇ ਮੈਂਟਲੀ ਸਿੱਕ ਹੋ ਰਹੇ ਆ, ਤੇ ਉਹ ਖੈਰ ਕੀ ਕਹਿ ਸਕਦੇ ਆ ਜੀ, ਸੋਚ ਆਪੋ ਆਪਣੀ ਆ, ਤੁਸੀਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ। ਤੇ ਲਓ ਜੀ, ਜਿੱਦਾਂ ਕਿ ਸਾਨੂੰ ਜਗਤਾਰ ਬ੍ਰਿਸਬਨ ਵਾਲਿਆਂ ਨੇ ਉਹਨਾਂ ਦਾ ਅੱਜ ਜਨਮ ਦਿਨ ਆ ਕਿਹਾ ਸੀਗਾ ਕਿ ਅੱਜ ਉਹਨਾਂ ਦਾ ਜਨਮ ਦਿਨ ਆ, ਤੇ ਗਾਣਾ ਮੇਰੀ ਪਸੰਦ ਉਹਨਾਂ ਨੇ ਸੁਣਨਾ ਚਾਹਿਆ ਸੀ, ਤੇ ਲਓ ਜੀ ਮੇਰੀ ਪਸੰਦ ਦਾ ਇੱਕ ਗੀਤ ਤੁਹਾਨੂੰ ਡੈਡੀਕੇਟ ਕਰ ਰਹੇ ਹਾਂ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦੇ ਨਾਲ। ਤੇ ਲਓ ਜੀ ਫਿਰ ਸੁਣਦੇ ਆ ਇੱਕ ਗੀਤ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਪਛਾਣ ਪਤਲੋ ਸਰਕਲ ਛੋਟਾ ਗੱਲ ਬਾਤ ਵੱਡੀ ਐ, ਇੱਕ ਪਿੱਛੇ ਲੱਗਦੀਆਂ ਸੱਤ ਜੀਰੋਆਂ, ਐਡੇ ਬੋਲੇ ਵਾਲੀ ਜੱਟ ਟੋਲ ਗੱਡੀ ਐ, ਦਸਾਂਝਾ ਵਾਲਾ ਨਾਮ ਦਿਲਾਂ ਉੱਤੇ ਲਿਖਿਆ, ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ, ਹਾਂ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ, ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ। ਬਾਕੀ ਕਿਸੇ ਨਾ ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਈਦਾ, ਜਿੱਤੇ ਨਹੀਂ ਉਹ ਕਰਕੇ ਚਲਾਕੀ ਕਿਸੇ ਨਾ, ਹੋ ਕੇ ਜਜ਼ਬਾਤੀ ਭਾਵੇਂ ਹਾਰ ਜਾਈਦਾ, ਜਿੱਤੇ ਨਹੀਂ ਉਹ ਕਰਕੇ ਚਲਾਕੀ ਕਿਸੇ ਨਾ, ਰੁੱਸੀ ਵੀ ਮਸ਼ੂਕ ਤਾਂ ਮਰਾਈ ਜਾਂਦੀ ਨੀ, ਸਾਲੇ ਫਿਰਦੇ ਆ ਜੱਗ ਪਿੱਛੇ ਲਾਉਣ ਵਾਸਤੇ, ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ, ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ। ਪਿਸਟਲ ਰੱਖੇ ਕਾਸ ਤੋਂ, ਬਸ ਚ ਪਿਸਟਲ ਰੱਖੇ ਕਾਸ ਤੋਂ, ਤੇਰੇ ਉੱਤੇ ਆਇਆ ਸਾਡਾ ਦਿਲ ਬਦਲੋ, ਚੱਲ ਦੋਵੇਂ ਕਰਦੇ ਆ ਚੱਲ ਬਦਲੋ, ਆਓ ਵਿਗੜੇ ਵੇ ਜੱਟ ਵੱਲੋਂ ਧੰਨਵਾਦ ਨੀ, ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਵਾਸਤੇ, ਆ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ, ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ। ਲੋਟ ਜੱਟੀਏ ਆਏ ਸਾਲ ਡੀਜਿਆਂ ਤੇ ਜੱਟ ਗੱਜਦਾ, ਬਾਕੀਆਂ ਦੇ ਨਾਲੋਂ ਸਾਡਾ ਫਰਕ ਬੜਾ, ਭਰ ਕੇ ਲਫੇੜੇ ਵਾਂਗੂ ਗੀਤ ਵੱਜਦਾ, ਡਿਫਰੈਂਸ ਬਾਕੀਆਂ ਤੋਂ ਬੜਾ ਜੱਟੀਏ, ਭਰ ਕੇ ਲਫੇੜੇ ਵਾਂਗੂ ਗੀਤ ਵੱਜਦਾ, ਦੀਵਿਆਂ ਦੇ ਨਾਲ ਤਾਂ ਨੀ ਕੰਮ ਚੱਲਿਆ, ਰੱਖੇ ਭਾਂਬੜੇ ਮੈਂ ਦੁਨੀਆ ਮਚਾਉਣ ਵਾਸਤੇ, ਆ ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ, ਪੈਸੇ ਪੂਸੇ ਬਾਰੇ ਵੇਲੋ ਸੋਚੇ ਦੁਨੀਆ, ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ। ਜੱਟੀਏ ਮੇਰੇ ਕਹਿਣੇ ਉੱਤੇ ਕਦੇ ਕਦੇ ਪਾ ਲਿਆ ਕਰ, ਚੱਕਵੇਂ ਹੁੰਦੇ ਆ ਭਾਵੇਂ ਗੀਤ ਮਾਨਦੇ, ਦੁਨੀਆ ਤੋਂ ਚੋਰੀ ਚੋਰੀ ਲਾ ਲਿਆ ਕਰ, ਚੱਕਵੇਂ ਹੁੰਦੇ ਆ ਭਾਵੇਂ ਗੀਤ ਮਾਨਦੇ, ਦੁਨੀਆ ਤੋਂ ਚੋਰੀ ਚੋਰੀ ਲਾ ਲਿਆ ਕਰ, ਤੇਰੇ ਸ਼ਹਿਰ
ਤਾਲੀਆਂ ਨੇ ਜੱਟ ਨੂੰ ਵਿਆਉਣ ਵਾਸਤੇ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
ਲਓ ਜੀ ਦਲਜੀਤ ਦਸਾਂਝ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੇ ਡੈਡੀਕੇਟ ਕੀਤਾ ਸੀ ਜਗਤਾਰ ਬ੍ਰਿਸਬਨ ਵਾਲਿਆਂ ਨੂੰ ਜਿਨ੍ਹਾਂ ਦਾ ਕਿ ਅੱਜ ਜਨਮ ਦਿਨ ਆ ਤੇ ਲਓ ਫਿਰ ਅੱਗੇ ਸਾਨੂੰ ਗਾਣਿਆਂ ਦੀ ਫਰਮਾਇਸ਼ ਇੱਕ ਹੋਰ ਵੀ ਆਈ ਹੋਈ ਹੈ ਜੀ ਓਲਡ ਸਕੂਲ ਗਾਣਾ ਵਾ ਉਹ ਵੀ ਜ਼ਰੂਰ ਪਲੇ ਕਰਾਂਗੇ ਤੇ ਅੱਗੇ ਜੀ ਅਜਮੇਰ ਸਿੰਘ ਈਮੇਲ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਕਹਿੰਦੇ ਕਿ ਪੋਲੀਟੀਕਲ ਲੋਕਾਂ ਦੀ ਅਕਲ ਘਾ ਚਰਨ ਗਈ ਹੈ ਸਹੀ ਗੱਲ ਕਰਨ ਲਈ ਹੌਸਲਾ ਚਾਹੀਦਾ ਜੋ ਹੈ ਨਹੀਂ ਗੈਰ ਜ਼ਿੰਮੇਵਾਰ ਲੋਕ ਬੇਅਕਲੀ ਕਰਕੇ ਮਰੇ ਹਨ ਤੇ ਪਰਿਵਾਰ ਨੂੰ ਸਜ਼ਾ ਦੇ ਗਏ ਹਨ ਪਰਿਵਾਰਾਂ ਦੀ ਮਦਦ ਹੋਵੇ ਵੇਚਣ ਵਾਲਿਆਂ ਨੂੰ ਵੱਡੀ ਸਜ਼ਾ ਮਿਲੇ ਰਾਜਨੀਤੀ ਨਾ ਹੋਵੇ ਕੌਣ ਜ਼ਿੰਮੇਵਾਰ ਹੈ ਕਿ ਪੀਣ ਵਾਲੇ ਜ਼ਿੰਮੇਵਾਰ ਨੇ ਅਜਮੇਰ ਸਿੰਘ ਕੈਨਬਰਾ ਹਨ ਜੀ ਬਿਲਕੁਲ ਇਹਨਾਂ ਗੱਲਾਂ ਵੱਲ ਤਾਂ ਅਜਮੇਰ ਜੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਅੱਗੇ ਤੋਂ ਜਿਹੜੀ ਦਾਰੂ ਆ ਗਾਂ ਨਾ ਪਹੁੰਚੇ ਵੀ ਹੋਰ ਜਾਣੀ ਕਿ ਜਾਨੀ ਨੁਕਸਾਨ ਆ ਜਿਹੜਾ ਉਹ ਨਾ ਹੋਵੇ ਹਨਾ ਉਧਰ ਨੂੰ ਤਾਂ ਕੋਈ ਧਿਆਨ ਹੀ ਨਹੀਂ ਦੇ ਰਹਿੰਦਾ ਹੋਰ ਹੀ ਪਾਸੇ ਨੂੰ ਚਲੀ ਜਾਂਦੇ ਆ ਤੇ ਇੱਕ ਆ ਹੁਣ ਕਿਹੜਾ ਐਨਜੀਓ ਵਾਲਾ ਮਸਲਾ ਕਾਫੀ ਜ਼ਿਆਦਾ ਭਖਿਆ ਹੋਇਆ ਖੈਰ ਆਪਾਂ ਉਹਦੇ ਚ ਮੈਂ ਤਾਂ ਕੁਛ ਕਹਿ ਨਹੀਂ ਸਕਦੀ ਕਿਉਂਕਿ ਮੈਂ ਤਾਂ ਕਦੇ ਐਨਜੀਓ ਜਾਂ ਇੱਦਾਂ ਕਦੇ ਕਿਸੇ ਨੂੰ ਆਪਾਂ ਤਾਂ ਇੱਕ ਰੁਪਈਆ ਨਹੀਂ ਦਿੱਤਾ ਡਾਲਰ ਤਾਂ ਚਲੋ ਖੈਰ ਦੂਰ ਦੀ ਗੱਲ ਆ ਕਿਉਂਕਿ ਮੈਂ ਇਹਨਾਂ ਦੇ ਵਿੱਚ ਬਿਲੀਵ ਨਹੀਂ ਕਰਦੀ ਮੈਨੂੰ ਤਾਂ ਇਹ ਹੁੰਦਾ ਵਾ ਕਿ ਅਗਰ ਤੁਸੀਂ ਕਿਸੇ ਦੀ ਮਦਦ ਕਰਨੀ ਆ ਤਾਂ ਤੁਸੀਂ ਆਪ ਵੀ ਕਰ ਸਕਦੇ ਹੋ ਠੀਕ ਹੈ ਨਾ ਜਾ ਕੇ ਡਾਇਰੈਕਟਲੀ ਅਗਲੇ ਨੂੰ ਪੈਸੇ ਦਿਓ ਤੇ ਬਾਕੀ ਕਿਤੇ ਨਾ ਕਿਤੇ ਕਸੂਰ ਸਾਡੇ ਲੋਕਾਂ ਦੀ ਆ ਆਪਾਂ ਜਿਹੜੇ ਬਾਹਰਲੇ ਉੱਧਰ ਬੈਠੇ ਐਵੇਂ ਪੈਸੇ ਭੇਜੀ ਜਾਂਦੇ ਆ ਨਾ ਸਾਡਾ ਵੀ ਆ ਕਿਉਂਕਿ ਇੱਕ ਵਾਰੀ ਨਾ ਸ਼ੋਅ ਦੇ ਵਿੱਚ ਜਗਤਾਰ ਭਾਜੀ ਇਟਲੀ ਵਾਲਿਆਂ ਨੇ ਹਨਾ ਇੱਕ ਗੱਲ ਕਹੀ ਸੀਗੀ ਉਦੋਂ ਵੀ ਸ਼ਾਇਦ ਕੋਈ ਏਦਾਂ ਦੀ ਗੱਲ ਚੱਲੀ ਸੀ ਮੈਨੂੰ ਜ਼ਿਆਦਾ ਯਾਦ ਨਹੀਂ ਹੈਗੀ ਕਿ ਉਦੋਂ ਟੌਪਿਕ ਕੀ ਚੱਲਦਾ ਸੀ ਜਾਂ ਗੱਲ ਕਿਹੜੀ ਚੱਲੀ ਸੀ ਤਾਂ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਸੀ ਕਹਿੰਦੇ ਕਿ ਵੀ ਜ਼ਰੂਰਤਾਂ ਤਾਂ ਆਪਦੇ ਘਰ ਦੀਆਂ ਪੂਰੀਆਂ ਨਹੀਂ ਹੁੰਦੀਆਂ ਆਪਣੇ ਘਰ ਤੇ ਆਪਣੇ ਆਸ ਪਾਸ ਬਥੇਰੇ ਜ਼ਰੂਰਤਮੰਦ ਆ ਅਗਰ ਅਸੀਂ ਉਹਨਾਂ ਦੀ ਮਦਦ ਆਪ ਕਰ ਸਕੀਏ ਹਨਾ ਤੇ ਅਸੀਂ ਤੀਜੇ ਚੌਥੇ ਪੰਜਵੇਂ ਸ਼ਹਿਰ ਵਿੱਚ ਤੁਰੇ ਫਿਰਦੇ ਹਾਂ ਕਿਉਂਕਿ ਹਰੇਕ ਪਿੰਡ ਦੇ ਵਿੱਚ ਲੋਕ ਬਾਹਰ ਗਏ ਹੋਏ ਆ ਤੇ ਜੇ ਇੰਨਾ ਹੀ ਸਾਨੂੰ ਮਦਦ ਕਰਨ ਦੀ ਬਾਹਲੀ ਜ਼ਿਆਦਾ ਲੋੜ ਆ ਤਾਂ ਕਿਉਂ ਨਾ ਅਸੀਂ ਆਪਣੇ ਪਿੰਡ ਤੋਂ ਸ਼ੁਰੂਆਤ ਕਰੀਏ ਆਪਣੇ ਪਿੰਡ ਦੇ ਵਿੱਚ ਵੀ ਬਥੇਰੇ ਨੌਜਵਾਨ ਹੈਗੇ ਆ ਸਿਆਣੀ ਮਾਤਾ ਵਾਲੇ ਬਜ਼ੁਰਗ ਵੀ ਹੈਗੇ ਆ ਜਿਨ੍ਹਾਂ ਕੋਲ ਜ਼ਿੰਦਗੀ ਦਾ ਤਜ਼ਰਬਾ ਵਾ ਉਹਨਾਂ ਦੇ ਜ਼ਰੀਏ ਕਿਉਂ ਨਾ ਆਪਣੇ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਜਾਵੇ ਆਪਣੇ ਪਿੰਡ 'ਚ ਲੋੜਵੰਦ ਲੋਕ ਹੁੰਦੇ ਆ ਸਕੂਲ ਵੀ ਚਾਹੀਦੇ ਆ ਹਨਾ ਪੜ੍ਹਾਈ ਲਈ ਵੀ ਕਈ ਬੱਚੇ ਇੰਟੈਲੀਜੈਂਟ ਹੁੰਦੇ ਆ ਉਹਨਾਂ ਨੂੰ ਹੈਲਪ ਚਾਹੀਦੀ ਹੁੰਦੀ ਆ ਉਹ ਕਰ ਸਕਦੇ ਆ ਨਾਲਾਂ ਸੜਕਾਂ ਵੀ ਨਾਲੀਆਂ ਹਨਾ ਗਲੀਆਂ ਇੱਦਾਂ ਦੀਆਂ ਸਾਰਾ ਕੁਛ ਹੁੰਦਾ ਵਾ ਕਿਉਂਕਿ ਜੇ ਆਪਾਂ ਉਹ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਜਾਵੇ ਮੇਰੇ ਖਿਆਲ ਫਿਰ ਏਦਾਂ ਦੇ ਮੁੱਦਿਆਂ ਦੀ ਜ਼ਿਆਦਾ ਲੋੜ ਹੀ ਨਹੀਂ ਪੈਣੀ ਕਿ ਕਿੰਨਾ ਜ਼ਿਆਦਾ ਤੂੰ ਮੈਂ ਚੱਲ ਰਹੀ ਆ ਖੈਰ ਸਹੀ ਕੌਣ ਆ ਗਲਤ ਕੌਣ ਆ ਉਹਦੇ ਬਾਰੇ ਤਾਂ ਆਪਾਂ ਜੱਜ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਕਿਉਂਕਿ ਨਾ ਇਹ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਆ ਹਨਾ ਮੇਰੇ ਮਨ ਚ ਹਮੇਸ਼ਾ ਹੀ ਇਹ ਰਹਿੰਦਾ ਹੁੰਦਾ ਸੀ ਕਿ ਬਜ਼ੁਰਗਾਂ ਦੀ ਸੇਵਾ ਹੋਵੇ ਜਦੋਂ ਮੈਂ ਖੈਰ ਇੱਥੇ ਆਈ ਸੀਗੀ ਤਾਂ ਜਦੋਂ ਜੋਬ ਕਰਨ ਲੱਗੀ ਸੀ ਇੱਥੇ ਵੀ ਇੱਕ ਆਪਸ਼ਨ ਇੱਦਾਂ ਦਾ ਸੀਗਾ ਜਿੱਥੇ ਮੈਂ ਕੰਮ ਕਰਦੀ ਸੀ ਉਹਨਾਂ ਦੇ 2 ਸਟੋਰੀਜ਼ ਸੀ ਇੱਕ ਤੇ ਨੋਰਮਲ ਲੋਕ ਰਹਿੰਦੇ ਸੀ ਜਿਹੜੇ ਅਪ ਡਾਊਨ ਕਰਦੇ ਰਹਿੰਦੇ ਸੀ ਮੋਟਲ ਦੇ ਵਿੱਚ ਤੇ ਇੱਕ ਥਾਂ ਦੇ ਵਿੱਚ ਏਜਡ ਲੋਕ ਰਹਿੰਦੇ ਸੀਗੇ ਜਿਹੜੇ ਕਿ ਲੌਂਗ ਟਰਮ ਬੇਸਿਸ ਰਹਿੰਦੇ ਸੀ ਤਾਂ ਮੈਨੂੰ ਲੱਗਦਾ ਹੁੰਦਾ ਸੀ ਮੈਂ ਉੱਥੇ ਕੰਮ ਕਰਦੀ ਹੁੰਦੀ ਸੀ ਮੈਂ ਲੋੜ ਤੋਂ ਵੱਧ ਕਰਦੀ ਹੁੰਦੀ ਸੀ ਸਿਰਫ ਉਹਨਾਂ ਲੋਕਾਂ ਦੀ ਖਾਤਰ ਕਿ ਠੀਕ ਆ ਮੇਰਾ ਕੰਮ ਵੀ ਆ ਤੇ ਮੇਰੇ ਮਨ ਦੀ ਇੱਛਾ ਵੀ ਸੀ ਔਰ ਉਹ ਨਾਈਸ ਵੀ ਸਾਰੇ ਬਹੁਤ ਸੀ ਤੇ ਹੈਲਪਫੁਲ ਵੀ ਬਹੁਤ ਸੀ ਮਤਲਬ ਫੈਮਿਲੀ ਵਾਂਗੂ ਸੀਗੇ ਉਹ ਤੇ ਜੇ ਕਿਤੇ ਮੈਂ ਬਿਮਾਰ ਬਮੂਰ ਵੀ ਹੋ ਜਾਣਾ ਤਾਂ ਉਹਨਾਂ ਨੂੰ ਇਹ ਹੋਣਾ ਕਿ ਇਹਨੇ ਕੁਛ ਖਾਧਾ ਚਾਹ ਚੂ ਕੌਫੀ ਕੂਫੀ ਚਾਹ ਤਾਂ ਆਪਣੇ ਵਾਲੀ ਨਹੀਂ ਆਉਂਦੀ ਸੀ ਕੌਫੀ ਬਣਾ ਕੇ ਲਿਆਉਣੀ ਉਹਨਾਂ ਨੇ ਕਹਿਣਾ ਤੂੰ ਪੀ ਲਾ ਅੱਜ ਤੂੰ ਕੁਛ ਖਾਧਾ ਨਹੀਂ ਹੈਗਾ ਇੱਦਾਂ ਦੇ ਉਹ ਸਾਰੇ ਗੋਰੇ ਸੀਗੇ ਉੱਥੇ ਤੇ ਖੈਰ ਮੈਂ ਇੰਡੀਆ ਗਈ ਤੇ ਮੈਂ ਸੋਚਿਆ ਚਲੋ ਆਸ਼ਰਮ ਦੇ ਵਿੱਚ ਜਾ ਕੇ ਜਿੱਦਾਂ ਉੱਥੇ ਬਿਰਧ ਆਸ਼ਰਮ ਬਣੇ ਹੋਏ ਆ ਤੇ ਵੀ ਮੈਂ ਚਲੋ ਕੁਛ ਦੇ ਕੇ ਆਉਂਗੀ ਹਨਾ ਤਾਂ ਕੁਦਰਤੀ ਕਿਸਮਤ ਕਹਿ ਲਓ ਜਾਂ ਕਿਤੋਂ ਕਹਿ ਲਓ ਮੇਰਾ ਹੀ ਇੱਕ ਫਰੈਂਡ ਜਿਹੜਾ ਕਿ ਹੁਣ ਕੈਨੇਡਾ ਦੇ ਵਿੱਚ ਆ ਉਹ ਇੰਡੀਆ ਦੇ ਵਿੱਚ ਉਦੋਂ ਫਾਰਮੈਸੀ ਦੀ ਜੋਬ ਕਰਦਾ ਸੀਗਾ ਤੇ ਉਹ ਉਸ ਆਸ਼ਰਮ ਦੇ ਵਿੱਚ ਨਾ 2-3 ਘੰਟੇ ਲਈ ਉਹ ਜਾਂਦਾ ਹੁੰਦਾ ਸੀਗਾ ਤੇ ਉੱਥੇ ਉਹਨੂੰ ਸ਼ਾਇਦ ਪੇ ਵੀ ਦਿੰਦੇ ਸੀਗੇ ਉਹ ਤੇ ਉਹ ਬਜ਼ੁਰਗਾਂ ਨੂੰ ਦੇਖਦਾ ਹੁੰਦਾ ਸੀ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਖੈਰ ਉਹਨਾਂ ਨੂੰ ਥੋੜੀ ਬਹੁਤੀ ਦਵਾਈ ਬੂਟੀ ਚਾਹੀਦੀ ਆ ਤਾਂ ਉੱਥੇ ਜਾਂਦਾ ਹੁੰਦਾ ਸੀਗਾ 2 ਵਾਰੀ ਜਾਂ 3 ਵਾਰੀ ਹਫ਼ਤੇ 'ਚ ਮੈਂ ਉਹਦੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਵੀ ਮਨਪ੍ਰੀਤ ਵੀ ਇੱਦਾਂ ਕਰਕੇ ਨਾ ਵੀ ਮੈਂ ਆਉਣਾ ਚਾਹੁੰਦੀ ਹਾਂ ਤਾਂ ਫਿਰ ਉਹਨੇ ਮੈਨੂੰ ਉਸ ਟਾਈਮ ਗੱਲ ਸੁਣਾਈ ਸੀ ਕਹਿੰਦੇ ਤੂੰ ਆਉਣਾ ਜੀ ਸਦਕੇ ਆ ਤੂੰ ਇਹਨਾਂ ਨੂੰ ਜੋ ਦੇਣਾ ਤੂੰ ਦੇ ਕੇ ਵੀ ਜਾ ਸਕਦੀ ਆ ਕਹਿੰਦਾ ਪਰ ਇਹਨਾਂ ਕੋਲੇ ਰਹਿਣਾ ਨਹੀਂ ਮੈਂ ਹੈਰਾਨ ਹੋ ਗਈ ਮੈਂ ਕਿਹਾ ਇਹਨਾਂ ਕੋਲੇ ਰਹਿਣਾ ਨਹੀਂ ਕੀ ਮਤਲਬ ਹੋਇਆ ਤੇ ਕਹਿੰਦਾ ਉਹ ਇੱਦਾਂ ਵਾ ਕਿ ਬਹੁਤ ਲੋਕ ਆਉਂਦੇ ਆ ਇੱਥੇ ਜਿਹੜੇ ਬਾਹਰੋਂ ਆਉਂਦੇ ਆ ਇਹਨਾਂ ਨੂੰ ਚੀਜ਼ਾਂ ਦੇ ਕੇ ਵੀ ਜਾਂਦੇ ਆ ਕਹਿੰਦਾ ਪਿਛਲੇ ਹਫ਼ਤੇ ਵੀ ਇੱਕ ਆਇਆ ਸੀ ਕੋਈ ਬਾਹਰੋਂ ਕੈਨੇਡਾ ਤੋਂ ਗਿਆ ਸੀ ਉਹ ਇਨਸਾਨ ਵੀ ਤੇ ਉਹ ਇਨਸਾਨ ਕਹਿੰਦਾ ਇਹਨਾਂ ਨੂੰ ਕੰਬਲ ਦੇ ਕੇ ਗਿਆ ਸਾਰੇ ਬਜ਼ੁਰਗਾਂ ਨੂੰ ਤੇ ਉਹ ਠੰਡ ਸੀ ਸਰਦੀਆਂ ਸੀ ਉਦੋਂ ਤੇ ਕਹਿੰਦਾ ਉਸ ਟਾਈਮ ਤਾਂ ਠੀਕ ਆ ਜੋ ਵੀ ਉਥੋਂ ਦੇ ਸੰਚਾਲਕ ਕਹਿ ਲੋ ਜੋ ਪ੍ਰਬੰਧ ਕਰਦੇ ਸੀਗੇ ਉਸ ਟਾਈਮ ਤਾਂ ਠੀਕ ਆ ਉਹ ਸਾਰੇ ਬਜ਼ੁਰਗਾਂ ਨੂੰ ਉਹਨੇ ਆਪਣੇ ਹੱਥੀ ਉਹ ਕੰਬਲ ਦਿੱਤੇ ਹਨਾ ਤੇ ਪਰ ਜਦੋਂ ਉਹ ਚਲਾ ਗਿਆ ਉਹ ਸਾਰੇ ਕੰਬਲ ਉਹਨਾਂ ਤੋਂ ਲੈ ਕੇ ਉਹ ਜਿੱਥੇ ਪਹੁੰਚਣੇ ਸੀ ਬਾਅਦ ਚੋਂ ਪਹੁੰਚ ਗਏ ਤੇ ਜਦੋਂ ਉਹਨੇ ਮੈਨੂੰ ਇਹ ਗੱਲ ਦੱਸੀ ਕਿਸੇ ਦੇ ਕਹਿਣ ਤੇ ਤਾਂ ਮੈਂ ਸ਼ਾਇਦ ਯਕੀਨ ਨਾ ਕਰਦੀ ਪਰ ਉਹ ਮੇਰਾ ਆਪਣਾ ਸੀ ਹਨਾ ਤੇ ਮੇਰਾ ਜਾਣਕਾਰ ਵੀ ਸੀਗਾ ਸਾਡੀ ਫੈਮਿਲੀ ਦੇ ਵਿੱਚੋਂ ਸੀਗਾ ਅੱਗੇ ਹਨਾ ਤਾਂ ਫਿਰ ਮੈਨੂੰ ਬੜਾ ਫੀਲ ਹੋਇਆ ਮੈਂ ਕਿਹਾ ਇੱਥੇ ਆਈ ਹੁੰਦਾ ਕਹਿੰਦਾ ਇੱਥੇ ਬਹੁਤ ਕੁਛ ਹੁੰਦਾ ਕਹਿੰਦਾ ਇਹਨਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਤਾਂ ਮਤਲਬ ਬਹੁਤ ਘੱਟ ਹੀ ਮਿਲਦੀਆਂ ਨੇ ਬਸ ਉਸ ਟਾਈਮ ਤੋਂ ਬਾਅਦ ਮੇਰਾ ਮਨ ਹੀ ਨਹੀਂ ਕੀਤਾ ਹੈਗਾ ਕਿ ਕਦੇ ਇੱਧਰਲੀ ਸਾਈਡ ਨੂੰ ਜਾਇਆ ਚੱਲਦੇ ਸੋ ਇਸੇ ਲਈ ਜੇ ਕਿਸੇ ਨੂੰ ਲੋੜ ਹੁੰਦੀ ਆ ਤਾਂ ਆਪ ਹੀ ਸ਼ੁਰੂਆਤ ਕਰੋ ਤੇ ਇੱਦਾਂ ਕਿਸੇ ਨੂੰ ਪੈਸੇ ਭੇਜਣ ਨਾਲੋਂ ਖੈਰ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਕਈ ਬਹੁਤ ਲੋਕ ਹੈਗੇ ਆ ਜਿਹੜੇ ਚੰਗਾ ਕੰਮ ਵੀ ਕਰਦੇ ਆ ਪਰ ਕਹਿਣ ਦਾ ਮਤਲਬ ਇਹ ਹੈ ਕਿ ਇੰਨੇ ਵਾਧਾ ਵਿਵਾਦਾਂ ਦੇ ਵਿੱਚ ਇੰਨਾ ਕੁਛ ਕਰਨ ਨਾਲੋਂ ਬੈਟਰ ਆ ਕਿ ਥੋੜੇ ਜੇ ਆਪਾਂ ਵੀ ਸੁਚੇਤ ਹੋ ਜਾਈਏ ਅਗਰ ਤੁਸੀਂ ਕਿਸੇ ਨੂੰ ਪੈਸੇ ਭੇਜਦੇ ਹੋ ਕਿਸੇ ਦੀ ਮਦਦ ਕਰਦੇ ਹੋ ਤਾਂ ਥੋੜੀ ਜਿਹੀ ਨਾਲ ਹੀ ਛਾਣਬੀਣ ਕਰ ਲਿਆ ਕਰੋ ਕਿ ਅਗਲੇ ਨੂੰ ਇੰਨਾ ਮੌਕਾ ਹੀ ਨਾ ਮਿਲੇ ਕਿ ਅਸੀਂ ਕੀ ਕਰਦੇ ਹਾਂ ਹੋ ਸਕਦਾ ਉਹ ਚੰਗਾ ਕੰਮ ਕਰਦੇ ਹੋਣ ਹੋ ਸਕਦਾ ਉਹਨਾਂ ਦੇ ਮਨ ਚ ਕਿ ਆਈ ਡੋਂਟ ਪਤਾ ਨਹੀਂ ਹਿਸਾਬ ਕਿਤਾਬ ਕੀ ਹੈ ਕਿਉਂਕਿ ਆਪਾਂ ਇਹਦੇ ਤੇ ਕੋਈ ਤਰਕ ਨਹੀਂ ਕਰ ਸਕਦੇ ਜਦੋਂ ਆਪਾਂ ਨੂੰ ਕੁਛ ਪਤਾ ਹੀ ਨਹੀਂ ਹੈਗਾ ਇਸ ਬਾਰੇ ਤੇ ਲਓ ਜੀ ਫਿਰ ਇੱਧਰ ਧੂਪ ਦੀ ਖੁਸ਼ਬੂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਕਹਿੰਦੇ ਧੂਪ ਦੀ ਖੁਸ਼ਬੂ ਨਾਲ ਮਹਿਲ ਭਰਨਾ ਸੌਖਾ ਹੈ ਧੰਨਵਾਦ ਹਾਂਜੀ ਬਿਲਕੁਲ ਦੀਪਜੋਤ ਸਿੰਘ ਸਿਡਨੀ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋਇਆ ਹਾਂਜੀ ਬਿਲਕੁਲ ਜੀ ਤੇ ਉਹਨਾਂ ਨੇ ਆਪਾਂ ਜਿਹੜੇ ਰਾਜੇ ਵਾਲੀ ਗੱਲ ਕੀਤੀ ਸੀ ਉਹਦਾ ਜਵਾਬ ਦਿੱਤਾ ਵਾ ਸੋ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਅੱਗੇ ਆਪਾਂ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੇ ਮੈਸੇਜ ਜ਼ਰੂਰ ਲਵਾਂਗੇ ਪਰ ਕਾਫੀ ਟਾਈਮ ਪਹਿਲਾਂ ਨਾ ਵਰਜੀਨੀਆ ਵਾਲਿਆਂ ਨੇ ਮੈਸੇਜ ਕੀਤਾ ਸੀ ਉਹਨਾਂ ਦਾ ਮੈਸੇਜ ਪਤਾ ਨਹੀਂ ਕਿੱਥੇ ਗਿਆ ਉਹਨਾਂ ਨੇ ਨਾ ਹਾਂ ਗੁਰਿੰਦਰ ਸਿੰਘ ਵਰਜੀਨੀਆ ਵਾਲੀ ਤੇ ਉਹਨਾਂ ਨੇ ਨਰਿੰਦਰ ਸਿੰਘ ਰਾਠੌਰ ਨੂੰ ਨਾ ਜੀ ਆਇਆਂ ਕਿਹਾ ਵਾ ਨਾਲ ਹੀ ਉਹਨਾਂ ਨੇ ਨੰਬਰ ਵੀ ਭੇਜ ਦਿੱਤਾ ਆਪਣਾ ਤੇ ਨਰਿੰਦਰ ਜੀ ਜੇ ਤੁਹਾਨੂੰ ਨੰਬਰ ਚਾਹੀਦਾ ਹੋਇਆ ਜ਼ਰੂਰ ਦੱਸਿਓ ਤੇ ਆਪਾਂ ਤੁਹਾਨੂੰ ਫਾਰਵਰਡ ਵੀ ਕਰ ਦਾਂਗੇ ਤੇ ਉਹ ਕਹਿੰਦੇ ਵੀ ਜੀ ਆਇਆਂ ਨੂੰ ਸੋ ਲਓ ਜੀ ਤੁਹਾਡੀ ਤਾਂ ਪ੍ਰਾਹੁਣਚਾਰੀ ਹੁਣੇ ਤੋਂ ਸ਼ੁਰੂ ਹੋ ਗਈ ਆ ਕਹਿੰਦੇ ਬਸ ਇੱਕ ਫੋਨ ਕਰ ਦਿਓ ਤੇ ਬਾਕੀ ਜਿਹੜਾ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਹੁਣ ਤੁਸੀਂ ਦੱਸਣਾ ਵਾ ਤੇ ਉਹਨਾਂ ਤੇ ਵੀ ਉਹਨਾਂ ਨੇ ਇੱਕ ਟਿੱਪਣੀ ਕਰਕੇ ਭੇਜੀ ਆ ਕਹਿੰਦੇ ਇਹ ਤਾਂ ਜੀ ਵਿਅਹੁਤਾ ਜੀਵਨ ਵਿੱਚ ਕਰਨਾ ਹੀ ਪੈਣਾ ਹੈ ਰਾਠੌਰ ਸਾਹਿਬ ਹਾਂਜੀ ਕਰਨਾ ਹੀ ਪੈਣਾ ਵਾ ਤਦੀ ਆ ਚਲੋ ਖੈਰ ਕੋਈ ਗੱਲ ਨੀ ਹਨਾ ਚੱਲਦਾ ਵਾ ਜਮਾਨਾ ਤਾਂ ਕੀ ਕਹਿਣਾ ਹੁਣ ਹਨਾ ਮੈਂ ਕੁਛ ਨੀ ਕਹਿਣਾ ਮੈਂ ਤੁਸੀਂ ਆਪੇ ਸਮਝ ਲਓ ਹਨਾ ਕੰਮ ਤਾਂ ਕਰਨੇ ਪੈਣੇ ਆ ਹੁਣ ਆਸਟ੍ਰੇਲੀਆ ਦੇ ਵਿੱਚ ਆਏ ਆ ਜੇ ਘਰ ਵਾਲੀ ਕੰਮ ਕਰਦੀ ਆ ਤਾਂ ਤੁਹਾਨੂੰ ਵੀ ਹੈਲਪ ਤਾਂ ਕਰਨੀ ਪੈਣੀ ਆ ਕਿਉਂਕਿ ਜੇ ਇੱਦਾਂ ਇੱਕ ਦੂਸਰੇ ਦੀ ਹੈਲਪ ਕਰਦੇ ਰਹਾਂਗੇ ਤਾਂ ਜ਼ਿੰਦਗੀ ਵੀ ਵਧੀਆ ਨਿਕਲ ਜੂਗੀ ਉਹੀ ਹਾਸੀਆਂ ਖੇਡੀਆਂ ਦੇ ਨਾਲ ਨਿਕਲ ਜਾਣੀਆਂ ਨਹੀਂ ਤਾਂ ਫਿਰ ਪਤਾ ਹੀ ਆ ਤੇ ਲਓ ਫਿਰ ਜਿਹੜੀ ਨਾ ਮੈਨੂੰ ਤੁਸੀਂ ਗੱਲਾਂ ਚੱਲ ਜਾ ਲੈਂਦੇ ਹੋ ਤੇ ਜਿਹੜੀ ਮੈਂ ਇੱਕ ਆਡੀਓ ਸੁਣਾਈ ਸੀ ਇੱਕ ਬੱਚੇ ਵਾਲੀ ਉਹਦਾ ਕਿਸੇ ਨੂੰ ਵੀ ਨਹੀਂ ਪਤਾ ਲੱਗਾ ਕਿ ਗਾਣਾ ਕਿਹੜਾ ਵਾ ਹਨਾ ਉਹ ਵੀ ਨਹੀਂ ਪਤਾ ਲੱਗਾ ਚਲੋ ਇੱਕ ਵਾਰੀ ਹੋਰ ਆਪਾਂ ਆਡੀਓ ਸੁਣਦੇ ਹਾਂ ਤੇ ਸ਼ਾਇਦ ਤੁਹਾਨੂੰ ਪਤਾ ਲੱਗ ਜੇ ਕਿ ਉਹ ਕਿਹੜਾ ਗਾਣਾ ਵਾ ਤੇ ਜੇ ਨਾ ਪਤਾ ਲੱਗਾ ਤੇ ਫਿਰ ਆਪਾਂ ਦੱਸ ਦਾਂਗੇ ਤੇ ਅੱਗੇ ਜਗਤਾਰ ਬ੍ਰਿਸਬਨ ਵਾਲੇ ਥੈਂਕ ਯੂ ਕਰ ਰਹੇ ਆ ਕਹਿੰਦੇ ਕਿ ਬੜਾ ਘੈਂਟ ਸੌਂਗ ਆ ਸੋ ਬਸ ਜੀ ਫਿਰ ਹੁਣ ਸ਼ਾਹ ਜੋ ਤੇ ਪੈਸੇ ਪੂਸੇ ਦੀ ਤਾਂ ਕੇਅਰ ਹੀ ਨਹੀਂ ਕਰਨੇ ਤੇ ਜੱਟ ਪੈਦਾ ਹੋਇਆ ਹਨਾ ਛਾਉਣ ਵਾਸਤੇ ਤੇ ਸਭ ਦੇ ਦਿਲਾਂ ਤੇ ਛਾਉ ਤੁਸੀਂ ਬਹੁਤ ਸੋਹਣੇ ਤੇ ਚੰਗੇ ਕੰਮ ਕਰੋ ਚੰਗੀ ਕਹਿੰਦੇ ਹੁੰਦੇ ਸੋਚ ਤੇ ਚੰਗੀ ਸੀਰਤ ਤੇ ਮਾਲਕ ਹਨਾ ਲਓ ਜੀ ਫਿਰ ਆਪਾਂ ਉਹ ਇੱਕ ਆਡੀਓ ਸੁਣ ਲੈਂਦੇ ਹਾਂ ਤੇ ਆਡੀਓ ਤੋਂ ਬਾਅਦ ਫਿਰ ਦੱਸਿਓ ਤੁਸੀਂ ਕਿ ਇੱਕ ਗਾਣਾ ਕਿਹੜਾ ਵਾ ਲਓ ਜੀ ਆਡੀਓ ਆਪਾਂ ਵਾਰੀ ਫੇਰ ਸੁਣਾ ਸੀ ਮੈਨੂੰ ਤਾਂ ਵਿੱਚੋਂ ਇੱਕ ਜ਼ਮੀਨ ਹੀ ਸਮਝ ਆਉਂਦਾ ਵਾ ਬਾਕੀ ਤਾਂ ਮੈਨੂੰ ਕੁਛ ਵੀ ਪਤਾ ਨੀ ਲੱਗਦਾ ਤੇ ਜੇ ਤੁਹਾਨੂੰ ਪਤਾ ਲੱਗਾ ਤਾਂ ਜ਼ਰੂਰ ਦੱਸਿਓ ਤੇ ਇੱਧਰ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿੰਦੇ ਕਿ ਮੀਂਹ ਪੈ ਰਿਹਾ ਹੈ ਅੱਜ ਤਾਂ ਕਾਂ ਨੇ ਸੱਚ ਪੁਗਾਤਾ ਮੇਰਾ ਵਟਸਐਪ ਦਾ ਨੰਬਰ ਆ ਤੇ ਨਾਲ ਹੀ ਉਹਨਾਂ ਨੇ ਮਿਸਟਰ ਇੰਡੀਆ ਵੀ ਭੇਜਤਾ ਹਨਾ ਤੇ ਮਿਸਟਰ ਇੰਡੀਆ ਹੁਣ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕੀ ਹਾਂ ਕਿ ਕੌਣ ਆ ਮਿਸਟਰ ਇੰਡੀਆ ਆਪਾਂ ਕਹਿਣਾ ਨੀ ਕੁਛ ਹਨਾ ਹੋਰ ਨਾ ਮਿਸਟਰ ਇੰਡੀਆ ਗਾਇਬ ਹੋ ਜੇ ਤੇ ਨਾਲ ਹੀ ਉਹਨਾਂ ਨੇ ਸਾਨੂੰ ਨੰਬਰ ਭੇਜਿਆ ਜੀ ਵਟਸਐਪ ਦਾ ਸੋ ਉਹ ਅਸੀਂ ਉਹਨਾਂ ਨੂੰ ਜ਼ਰੂਰ ਪਹੁੰਚਦਾ ਕਰ ਦਾਂਗੇ ਤੇ ਨਾਲੇ ਉਹਨਾਂ ਨੇ ਜਿਹੜੀ ਇੱਕ ਵੀਡੀਓ ਬਣਾ ਕੇ ਭੇਜੀ ਆ ਵਧੀਆ ਲੱਗਦਾ ਨਾ ਹਨਾ ਜਦੋਂ ਤੁਸੀਂ ਆਪਦੀ ਆਵਾਜ਼ ਹੀ ਇੱਦਾਂ ਵੀਡੀਓ ਦੇ ਵਿੱਚ ਸੁਣਦੇ ਹੋ ਤੇ ਗੱਡੀ ਦੇ ਵਿੱਚ ਮਿਸਟਰ ਇੰਡੀਆ ਜਾਣੀ ਕਿ ਮਿਸਟਰ ਇੰਡੀਆ ਵਾ ਜਿਹੜੇ ਉਹ ਬਾਰਿਸ਼ ਦਾ ਇੰਜੋਏ ਕਰ ਰਹੇ ਆ ਤੇ ਨਾਲ ਨਾਲ ਪ੍ਰੋਗਰਾਮ ਵੀ ਸੁਣ ਰਹੇ ਆ ਤੇ ਮੈਨੂੰ ਆਪਦੀ ਆਵਾਜ਼ ਬੜੀ ਸੋਹਣੀ ਲੱਗੀ ਹੈ ਨਾ ਤੇ ਨਾਲੇ ਸੀਰੇ ਜਸਵੀਰ ਦਾ ਗਾਣਾ ਸੁਣ ਰਹੇ ਆ ਕਿਆ ਬਾਤਾਂ ਜੀ ਤੇ ਖੈਰ ਚਲੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸ਼ਾਮਲ ਹੁੰਦੇ ਰਹੋ ਆਪਣੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਰਹੋ ਤੇ ਇੱਧਰ ਰਵਿੰਦਰ ਸਿੰਘ ਧਾਨੀ ਤੇ ਮਨੀ ਸਲੇਮਪੁਰਾ ਕਹਿੰਦਾ ਇਸ ਦਾ ਜਵਾਬ ਨਹੀਂ ਦਿੱਤਾ ਸੀ ਮੈਂ ਤੇ ਕਹਿੰਦੇ ਕਿ ਇਸੇ ਦਾ ਜਵਾਬ ਹੀ ਦਿੱਤਾ ਸੀ ਮੈਂ ਤੁਸੀਂ ਕਿਹੜਾ ਜਵਾਬ ਦਿੱਤਾ ਸੀਗਾ ਐਵੇਂ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਫਿਰ ਮੈਂ ਕਨਫਿਊਜ਼ ਹੋ ਗਈ ਮੜ ਜਾ ਕਲੀਅਰ ਕਰ ਦੋ ਉਹ ਅੱਛਾ ਨਹੀਂ ਜੀ ਗਲਤ ਲੈ ਅਸੀਂ ਤੁਸੀਂ ਸਾਡੇ ਨਾਲ ਅੱਜ ਹੈ ਅਪ੍ਰੈਲ ਫੂਲ ਬਣਾ ਤਾ ਅਸੀਂ ਓਲਡ ਸਕੂਲ ਗਾਣਾ ਲੱਭੀ ਜਾਂਦੇ ਹਾਂ ਵੀ ਇਹ ਕਿਹੜਾ ਗਾਣਾ ਆ ਗਿਆ ਹੈ ਵੀ ਜਿਹਦਾ ਕੋਈ ਰਾਈਟਰ ਹੀ ਹੈ ਨੀ ਗਾ ਸਾਨੂੰ ਕੋਈ ਓਲਡ ਸਕੂਲ ਵਾਲਾ ਗਾਣਾ ਨੀ ਲੱਭਦਾ ਵੀ ਕਿਹੜਾ ਹੋਇਆ ਤੇ ਅੱਛਾ ਤੁਸੀਂ ਇਹ ਬੱਚੇ ਦੇ ਗਾਣੇ ਦਾ ਜਵਾਬ ਦਿੱਤਾ ਸੀਗਾ ਕਿ ਓਲਡ ਸਕੂਲ ਗਾਣਾ ਵਾ ਹੈ ਤੇ ਗਾਉਂਦਾ ਜਵਾਕ ਓਲਡ ਸਕੂਲ ਗਾਣਾ ਨੀ ਲਹਿਦ ਹੋ ਗਈ ਅੱਜ ਕੱਲ ਦੇ ਜਵਾਕ ਪੁਰਾਣੇ ਓਲਡ ਸਕੂਲ ਗਾਣੇ ਕਿਹੜੇ ਗਾਉਣਗੇ ਇਹ ਤਾਂ ਅੱਜ ਕੱਲ ਦਾ ਗਾਣਾ ਵਾ ਤੇ ਗਾਣਾ ਤੇ ਗਾਣਾ ਕਿਹੜਾ ਵਾ ਇਹ ਹੁਣ ਤੁਸੀਂ ਦੱਸਣਾ ਵਾ ਤੇ ਇਹ ਥੋੜਾ ਤੁੱਕਾ ਲੱਗਾ ਨੀ ਮਨੀ ਸਲੇਮ ਪ੍ਰਿਆ ਜੀ ਤੇ ਤੁਸੀਂ ਹੋਰ ਟਰਾਈ ਕਰੋ ਚਲੋ ਖੈਰ ਆਪਾਂ ਅੱਗੇ ਇੱਕ ਗਾਣਾ ਸੁਣਦੇ ਆ ਤੇ ਦੇਖਦੇ ਆ ਜੀ ਕਿਹਦੀ ਫਰਮਾਇਸ਼ ਪੂਰੀ ਹੁੰਦੀ ਆ ਤੇ ਬਾਕੀ ਇਹ ਗਾਣੇ ਨੂੰ ਤੁਸੀਂ ਲੱਭੋ ਨਰਿੰਦਰ ਰਾਠੌਰ ਜੀ ਅਤੇ ਪਤਾ ਲੱਗਣਾ ਵੀ ਕੁੜੀ ਦੀਆਂ ਗੁੱਤਾਂ ਕਿੰਨੇ ਸੱਚੇ ਦਿਲ ਤੋਂ ਕਰਦੇ ਹੋ ਤੁਸੀਂ ਹਨਾ ਜਿਹੜੀਆਂ ਮੀਡੀਆਂ ਗੁੰਦ ਗੁੰਦ ਕੇ ਕਦੇ ਫ੍ਰੈਂਚ ਕਰਦੇ ਹੋ ਨਾ ਹਾਏ ਮੈਂ ਤਾਂ ਹੈਰਾਨ ਰਹਿ ਗਈ ਤੁਹਾਡੀ ਫ੍ਰੈਂਚ ਗੁੱਤ ਦੇਖ ਕੇ ਕੀਤੀ ਹੋਈ ਹੈ ਤੁਹਾਨੂੰ ਤਾਂ ਬਾਹਲਾ ਹੀ ਵਧੀਆ ਬਾਹਲੀ ਸੋਹਣੀ ਗੁੱਤ ਕਰਦੇ ਆ ਖੈਰ ਚਲੋ ਆਪਾਂ ਦੇਖਦੇ ਆ ਜੀ ਫਿਰ ਤੇ ਅਗਲਾ ਗਾਣਾ ਵੀ ਸੁਣਦੇ ਆ ਤੇ ਗਾਣੇ ਤੋਂ ਬਾਅਦ ਮਿਲਦੇ ਆ ਤੁਹਾਨੂੰ
ਬਾਬਾ ਪੋਤਰੀਆਂ ਦਾ ਮਾਸੜ ਬਣ ਗਿਆ ਨੂੰ ਸਹੁਰੇ ਦੀ ਸਾਲੀ ਬਾਬਾ ਪੋਤਰੀਆਂ ਦਾ ਮਾਸੜ ਬਣ ਗਿਆ
ਕਰਦਾ ਸਰ ਵਿੱਚ ਸਰ ਗਿਆ ਨੀ ਬਾਬਾ ਨੂੰ ਪਸਾਰਾ ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਨੂੰ ਪਸਾਰਾ
ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਨੂੰ ਪਸਾਰਾ ਨੂੰ ਸਹੁਰੇ ਦੀ ਸਾਲੀ ਬਾਬਾ ਪੋਤਰੀਆਂ ਦਾ ਮਾਸੜ ਬਣ ਗਿਆ
ਕਰਦਾ ਸਰ ਵਿੱਚ ਸਰ ਗਿਆ ਨੀ ਬਾਬਾ ਨੂੰ ਪਸਾਰਾ ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਨੂੰ ਪਸਾਰਾ
ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਨੂੰ ਪਸਾਰਾ
ਤੂੰ ਇੱਕ ਗੱਲ ਚੰਗੀ ਕੀਤੀ ਏ ਛੋਟੇ ਬਾਲ ਸਿਖਾ ਦਿੱਤੇ
ਬਾਬਾ ਬਖਤੌਰਾ ਸੁਰਿੰਦਰ ਕੌਰ ਦੀ ਆਵਾਜ਼ ਗਾਣੇ ਦੀ ਫਰਮਾਇਸ਼ ਨਰਿੰਦਰ ਰਾਠੌਰ ਜੀ ਨੇ ਕੀਤੀ ਸੀ ਤੇ ਉਹਨਾਂ ਨੇ ਇੱਕ ਇਹ ਕਿਹਾ ਸੀ ਕਿ ਮਤਲਬ ਵੀ ਸਮਝਾਇਓ ਕਿ ਕਿਹੜੀ ਮਸ਼ਕਰੀ ਕਰ ਗਿਆ ਬਾਬਾ ਇਹ ਹਨਾ ਤੇ ਰਿਸ਼ਤਾ ਵੀ ਸਮਝਾਇਓ ਇਹ ਹੁਣ ਜਿਹੜਾ ਸਵਾਲ ਇਹਨਾਂ ਨੇ ਪੁੱਛਿਆ ਤੁਹਾਡੇ ਲਈ ਆ ਧਿਆਨ ਨਾਲ ਸੁਣਿਓ ਤੇ ਜਵਾਬ ਜ਼ਰੂਰ ਦਿਓ ਤੇ ਲੋ ਫਿਰ ਸੁਣੋ ਜੀ ਗੀਤ
ਰੇਖਾਂ ਵਿੱਚ ਮੇਖਾਂ ਵੱਜ ਗਈਆਂ ਤੈਨੂੰ ਬਦਲੇ ਬਦਲੇ ਲੱਗਦੇ ਨੇ ਜਿਸ ਦਿਨ ਦਾ ਅਮਰ ਸਰ ਗਿਆ ਨੀ ਬਾਬਾ ਦਾ ਪਸਾਰਾ
ਗੋਲ ਮਸ਼ਕਰੀ
ਗੋਲ ਮਸ਼ਕਰੀ
ਗੋਲ ਮਸ਼ਕਰੀ
ਕਰ ਗਿਆ ਨੀ ਬਾਬਾ ਦਾ ਪਸਾਰਾ
ਚਾਰੇ ਨੂੰ ਮੈਂ ਬੜੀ ਵਾਰ ਸਮਝਾਇਆ ਏ
ਛੇਤੀ ਵਿਆਹ ਕਰਵਾਉਣਾ ਏ ਸੋ ਜੈ ਬਾਬੇ ਬਖਤਾਰੇ ਦੀ ਜੇ ਮਨ ਚਾਇਆ ਫਲ ਪਾਉਣਾ ਏ ਸੋ ਜੈ ਬਾਬੇ ਬਖਤਾਰੇ ਦੀ ਜੇ ਛੇਤੀ ਵਿਆਹ ਕਰਵਾਉਣਾ ਏ ਸੋ ਜੈ ਬਾਬੇ ਬਖਤਾਰੇ ਦੀ ਜੇ ਮਨ ਚਾਇਆ ਫਲ ਪਾਉਣਾ ਏ ਸੋ ਜੈ ਬਾਬੇ ਬਖਤਾਰੇ ਦੀ ਤੇਰੇ ਚਸ਼ਨੇ ਮਸ਼ਨੇ ਵੇਖ ਵੇਖ ਜਦ ਬੁਰਾ ਬਹੱਤਰ ਸਾਲਾਂ ਦਾ ਗਜ ਲੰਮਾ ਹੋ ਕਬਰ ਗਿਆਨੀ ਬਾਬਾ
ਬਖਤਾਰੇ
ਬੋਲ ਮਸ਼ਕਰੀ
ਬੋਲ ਮਸ਼ਕਰੀ
ਕਰ ਗਿਆਨੀ ਬਾਬਾ ਬਖਤਾਰੇ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਨਰਿੰਦਰ ਰਾਠੌਰ ਦੀ ਫਰਮਾਇਸ਼ ਤੇ ਬਾਬਾ ਬਖਤੋਰਾ ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੋਰਾ ਤੇ ਬਾਕੀ ਹੁਣ ਇਹਦਾ ਜਵਾਬ ਉਹਨਾਂ ਨੇ ਪੁੱਛਿਆ ਵਾ ਵੀ ਇਹ ਮਸ਼ਕਰੀ ਬਾਰੇ ਦੱਸਿਓ ਹਨਾ ਤੇ ਦੱਸ ਦੋ ਵੀ ਸਾਰੇ ਜਾਣੇ ਤੁਹਾਨੂੰ ਪੁੱਛਿਆ ਮੈਨੂੰ ਤਾਂ ਉਹਨਾਂ ਨੇ ਜਮਾ ਹੀ ਨੀ ਕਿਹਾ ਤੇ ਇੱਧਰ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜਨਦੀਪ ਜੀ ਤੇ ਰਾਜ ਬੇਕਰਸ ਫੀਲਡ ਵਾਲੇ ਤੇ ਇਹਨਾਂ ਨੇ ਨਾ ਪਹਿਲਾਂ ਕਹਿੰਦੇ ਸੀ ਕਿ ਉਹ ਗੁਬਾਰਿਆਂ ਦੇ ਨਾਲ ਹਨਾ ਤੇ ਕਮਰਾ ਭਰ ਦੇਵੇ ਤਾਂ ਫਿਰ ਉਹਨੂੰ ਰਾਜ ਭਾਗ ਮਿਲ ਜੂਗਾ ਤੇ ਦੇਖ ਹੁਣ ਉਦਾਂ ਹੀ ਉਡਾਰੀਆਂ ਮਾਰਨ ਨੂੰ ਫਿਰਦੇ ਆ ਕਹਿੰਦੇ ਹੁਣਗੇ ਹਵਾ ਤਾਂ ਭਰੀ ਆ ਗੁਬਾਰਿਆਂ ਦੇ ਵਿੱਚ ਆਰਾਮ ਨਾਲ ਸਮਾਨ ਦੀ ਸੈਰ ਕਰਕੇ ਆਉਂਦੇ ਆ ਖੈਰ ਚਲੋ ਜੀ ਕਹਿੰਦੇ ਕਿ ਕੈਨ ਯੂ ਪਲੀਜ਼ ਪਲੇ ਦਿਸ ਸੌਂਗ ਹਾਂਜੀ ਜ਼ਰੂਰ ਬਿਲਕੁਲ ਜੀ ਆਪਾਂ ਤਾਂ ਪਹਿਲੀ ਕਹਿ ਰਹੇ ਹਾਂ ਕਿ ਅੱਜ ਮੈਂ ਤਾਂ ਰੋਂਦੂ ਜੇ ਗਾਣੇ ਸੁਬਹਾ ਸੁਬਹਾ ਦੋ ਕਲੇ ਪਹਿਲਾਂ ਹੀ ਹਨਾ ਤੇ ਫਿਰ ਉਦਾਂ ਦਾ ਹੀ ਹੋ ਜਾਂਦਾ ਤੇ ਤੁਸੀਂ ਗਾਣਾ ਜਿਹੜਾ ਸੁਣਨਾ ਚਾਹਿਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਉਡਾਰੀਆਂ ਬਹੁਤ ਸੋਹਣਾ ਗਾਣਾ ਵਾ ਜੀ ਤੇ ਆਪਾਂ ਇਹ ਗਾਣਾ ਤੁਹਾਨੂੰ ਰਾਜ ਜੀ ਜ਼ਰੂਰ ਸੁਣਾਵਾਂਗੇ ਬਸ ਨੈਕਸਟ ਗਾਣਾ ਸਰਬਜੀਤ ਭਾਜੀ ਨੂੰ ਕਵਾਂਗੇ ਕਿ ਇਹੀ ਪਲੇ ਕਰ ਦੇਣ ਤਾਂ ਬੜੀ ਵਧੀਆ ਗੱਲ ਆ ਤੇ ਅੱਗੇ ਜੀ ਗੈਰੀ ਹੰਸਰਾ ਤੇ ਉਹਨਾਂ ਨੇ ਇੱਕ ਸਾਨੂੰ ਹਾਂਜੀ ਇੱਕ ਹੋਰ ਖਬਰ ਭੇਜੀ ਆ ਇਹ ਖਬਰ ਕਾਫੀ ਟਾਈਮ ਤੋਂ ਵੀ ਚੱਲ ਰਹੀ ਆ ਜਿਹੜਾ ਕਿ ਸਰੀ ਫੈਮਿਲੀ ਇਨ ਆ ਰੇਸ ਅਗੇਂਸਟ ਟਾਈਮ ਟੂ ਫਾਈਂਡ ਫੰਡਸ ਫਾਰ ਬੇਬੀਜ਼ ਲਾਈਫ ਚੇਂਜਿੰਗ ਟ੍ਰੀਟਮੈਂਟ ਸੋ ਉਹਦੇ ਵਿੱਚ ਇੱਕ ਦਿਓਲ ਫੈਮਿਲੀ ਆ ਜਿਨ੍ਹਾਂ ਦੇ ਬੱਚੇ ਨੂੰ ਪ੍ਰੋਬਲਮ ਹੈਗੀ ਆ ਮੈਨੂੰ ਉਦੋਂ ਤਾਂ ਯਾਦ ਸੀ ਕਿ ਉਹਨੂੰ ਕਿਹੜੀ ਪ੍ਰੋਬਲਮ ਆ ਖੈਰ ਇਹਨਾਂ ਨੇ ਜਿੰਨੀ ਕੁ ਫੋਟੋ ਭੇਜੀ ਆ ਉਸ ਹਿਸਾਬ ਦੇ ਨਾਲ ਤਾਂ ਹੈਗੀ ਉਹ ਬੱਚੇ ਦੇ ਟ੍ਰੀਟਮੈਂਟ ਤੇ ਬਹੁਤ ਜ਼ਿਆਦਾ ਪੈਸੇ ਲੱਗ ਰਹੇ ਆ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਲੱਗਣੇ ਆ ਤੇ ਉਹਦੇ ਲਈ ਉਹਨਾਂ ਨੇ ਫੰਡਰਾਈਜ਼ਿੰਗ ਲਈ ਉਹ ਪਾਈ ਹੋਈ ਆ ਤੇ ਉਹੀ ਉਹਨਾਂ ਨੇ ਸਾਂਝੀ ਕੀਤੀ ਆ ਆਰੀਅਨ ਫਾਈਟ SMA@ ਉਹਦੇ ਤੇ ਵੈਸੇ ਇਹ ਖਬਰ ਇਹ ਕਾਫੀ ਲੋਕਾਂ ਨੇ ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਜਿਹੜੇ ਫੰਡਰਾਈਜ਼ਿੰਗ ਜਾਂ ਡੋਨੇਟ ਕੀਤਾ ਵਾ ਕਾਫੀ ਜ਼ਿਆਦਾ ਪੈਸੇ ਇਕੱਠੇ ਹੋ ਚੁੱਕੇ ਆ ਤੇ ਸ਼ੁਕਰੀਆ ਮਿਹਰਬਾਨੀ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਪੋਸਟ ਆ ਇਹ ਸਾਂਝੀ ਕੀਤੀ ਆ ਤੇ ਕਹਿੰਦੇ ਕਿ ਬੋਬੀ ਜੀ ਪਲੀਜ਼ ਪੋਸਟ ਦਿਸ ਨਿਊਜ਼ ਦਿਸ ਬੇਬੀ ਨੀਡਸ $3 million ਓਕੇ ਠੀਕ ਆ 3 ਮੈਨੂੰ ਲੱਗਾ ਸੀ ਸ਼ਾਇਦ 2 ਲਿਖਿਆ ਸੀ ਉਹਨਾਂ ਨੇ ਤੇ $3 million ਉਸ ਬੱਚੇ ਬੱਚੇ ਦੀ ਜਿਹੜਾ ਟਰੀਟਮੈਂਟ ਆ ਉਹਦੇ ਲਈ ਚਾਹੀਦਾ ਵਾ, ਤੇ ਉਹਨਾਂ ਨੇ ਵੈਸੇ ਫੰਡ ਰਾਈਜ਼ਿੰਗ ਕਾਫੀ ਜ਼ਿਆਦਾ ਹੋ ਵੀ ਗਈ ਸੀ। ਹੋਪਫੁਲੀ ਬੱਚਾ ਵਾ ਜਿਹੜਾ ਬਹੁਤ ਜਲਦੀ ਠੀਕ ਹੋ ਕੇ ਆਪਣੀ ਨੋਰਮਲ ਜ਼ਿੰਦਗੀ ਦੇ ਵਿੱਚ ਹੱਸੂ ਖੇਡੂਗਾ। ਤੇ ਬਾਕੀ ਜੀ ਰਵਿੰਦਰ ਸਿੰਘ ਧਾਨੀ ਕਹਿੰਦੇ ਦੋਨੋਂ ਹੱਥ ਜੋੜ ਕੇ ਨਮਸਕਾਰ ਜੀ। ਸੋ ਲੈ ਦੱਸੋ ਹੈ, ਦੋਨੋਂ ਹੱਥ ਜੋੜ ਕੇ, ਹੱਥ ਆਪਾਂ ਖੇੜਾ ਛੜਾਉਣ ਨੂੰ ਵੀ ਜੋੜਦੇ ਹੁੰਦੇ ਆ ਵੀ ਹੱਥ ਜੋੜੇ ਬਸ ਚੁੱਪ ਕਰ ਜਾ, ਹਨਾ ਏਦਾਂ ਵੀ ਕਹਿੰਦੇ ਹੁੰਦੇ ਆ ਨਾ। ਖੈਰ ਚਲੋ ਜੀ, ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਆ ਤਾਂ ਆਪਾਂ ਤੁਹਾਡੀ ਸਤਿ ਸ੍ਰੀ ਅਕਾਲ ਮੰਨ ਲਿਆ ਤੇ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਦੇ ਵਿੱਚ। ਤੇ ਗੁਰਿੰਦਰ ਸਿੰਘ ਕਹਿੰਦੇ ਕਿ ਇਹ ਜਵਾਕ ਵੀ ਸਿੱਧੂ ਦਾ ਫੈਨ ਆ। ਅੱਛਾ ਏਦਾਂ ਹੀ ਆ, ਸਿੱਧੂ ਸਿੱਧੂ ਹੋਈ ਪਈ ਆ ਹੈ ਚਾਰੇ ਪਾਸੇ। ਤੇ ਵੈਸੇ ਵੀ ਕਹਿੰਦੇ ਅੱਜ ਕੱਲ ਸਿੱਧੂ ਚੜਾਈ ਚ ਹਨ। ਅੱਛਾ ਚੜਾਈ ਚ ਸਿੱਧੂ ਹੈ, ਪਤਾ ਨੀ ਮੈਨੂੰ ਤਾਂ, ਪਰ ਮੈਨੂੰ ਤਾਂ ਲੱਗਦਾ ਨੀ ਇਹ ਸਿੱਧੂ ਦਾ ਗਾਣਾ ਹੋਊਗਾ। ਪਰ ਚਲੋ ਜੇ ਤੁਸੀਂ ਸਾਰੇ ਜਾਣੇ ਕਹਿੰਦੇ ਹੋ, ਮਨੀ ਸਲਿਮ ਪ੍ਰਿਆ ਉਹਨਾਂ ਨੇ ਵੀ ਇਹੀ ਦੱਸਿਆ ਸੀ ਕਿ ਉਹਦਾ ਸਿੱਧੂ ਦਾ ਗਾਣਾ ਵਾ, ਉਹਨਾਂ ਨੇ ਵੀ ਕਲੀਅਰ ਕਰਤਾ। ਅੱਛਾ ਤਾਂ ਮੈਂ ਹੀ ਉਲਝੀ ਚ ਪਈ ਹਾਂ, ਹਨਾ। ਖੈਰ ਆਪਾਂ ਇਹ ਗਾਣਾ ਸੁਣਾਂਗੇ। ਵੈਸੇ ਸਿੱਧੂ ਦਾ ਅੱਜ ਤੱਕ ਮੈਂ ਕੋਈ ਗਾਣਾ ਨਹੀਂ ਸੁਣਿਆ, ਸਿਰਫ ਇੱਕ ਗਾਣਾ ਸੁਣਿਆ ਸੀਗਾ, ਉਹ ਵੀ ਰੇਡੀਓ ਤੇ ਸੁਣਿਆ ਸੀ, ਟੋਚਨ ਵਾਲਾ, ਹਨਾ, ਤੇ ਟੋਚਨਾ ਦਾ ਜੱਟ ਵੀ ਸ਼ਕੀਨ, ਉਹ ਵਾਲਾ ਗਾਣਾ ਸੁਣਿਆ ਉਹਦਾ ਮੈਂ। ਉਦੋਂ ਇਲਾਵਾ ਮੈਂ ਉਹਦਾ ਕਦੇ ਕੋਈ ਗਾਣਾ ਨਹੀਂ ਸੁਣਿਆ। ਚੱਲ ਖੈਰ, ਜੇ ਇਹ ਸਿੱਧੂ ਦਾ ਗਾਣਾ ਹੀ ਆ ਤਾਂ ਫਿਰ ਆਪਾਂ ਸੁਣ ਕੇ ਦੇਖਾਂਗੇ ਵੀ ਇਹ ਚ ਕੋਈ ਪਹਿਰਾ ਜੇ ਆਉਂਦਾ ਕਿ ਨਹੀਂ ਆਉਂਦਾ, ਹਨਾ। ਪਰ ਮੈਨੂੰ ਲੱਗਦਾ ਤਾਂ ਹੈ ਨੀਗਾ, ਬਾਕੀ ਪਤਾ ਨੀ ਗਾ। ਤੇ ਅੱਗੇ ਜੀ ਅੱਗੇ ਰਾਜ ਬੇਕਰਸਫੀਲਡ ਵਾਲੇ ਕਹਿੰਦੇ ਆਈ ਥਿੰਕ ਦਾ ਕਿਡ ਇਜ਼ ਸਿੰਗਿੰਗ ਦਿਸ ਸੌਂਗ ਮਾਈ ਗੈਸ, ਤੇ ਉਹਨਾਂ ਨੇ ਕਿਹਾ ਟੇਕ ਆਫ ਗੈਰੀ ਸੰਧੂ ਦਾ ਗਾਣਾ ਤੇ ਗੁਰਲੇ ਜਾਖਰ ਦਾ ਟੇਕ ਆਫ ਗਾਣਾ ਉਹਨਾਂ ਨੇ ਕਿਹਾ ਵਾ ਕਿ ਇਹ ਜਵਾਕ ਆ ਜਿਹੜਾ ਇਹ ਗਾਣਾ ਗਾ ਰਿਹਾ ਵਾ। ਹੁਣ ਮੈਨੂੰ ਤਾਂ ਆਪ ਨੀ ਪਤਾ ਹੈਗਾ, ਮੈਨੂੰ ਤਾਂ ਸਮਝ ਹੀ ਨੀ ਆਈ ਉਹ ਤੋਤਲਾ ਜੇ ਕਹਿੰਦਾ ਕੀ ਆ, ਪਰ ਮੈਨੂੰ ਬੋਲਦਾ ਬਹੁਤ ਸੋਹਣਾ ਲੱਗਾ। ਇੱਕ ਉਹਦੀ ਬੋਲੀ ਵੀ ਆ, ਉਹ ਫਿਰ ਮੈਂ ਪ੍ਰੋਗਰਾਮ ਦੇ ਖੀਚ ਸੁਣਾ ਕੇ ਜਾਊਂਗੀ, ਬੋਲੀਆਂ ਵੀ ਬੜੀਆਂ ਪਾਉਂਦਾ ਜਵਾਕ ਇਹ, ਹਨਾ। ਤੇ ਅੱਗੇ ਨਰਿੰਦਰ ਠੌਰ ਕਹਿੰਦੇ ਗੇ ਕਹਿੰਦੇ ਕਿ ਜੀ ਭਾਜੀ ਸਾਡਾ ਨਾਰਾ ਹੈ ਜੀ ਹਮ ਦੋ ਹਮਾਰੇ ਤਿੰਨ। ਅੱਛਾ ਲਓ ਜੀ, ਫਿਰ ਉਹਨਾਂ ਦੇ ਬੱਚੇ ਤਿੰਨ ਆ ਤੇ ਉਹ ਕਹਿੰਦੇ ਹਮ ਦੋ ਹਮਾਰੇ ਤਿੰਨ, ਅਸੀਂ ਤਾਂ ਇਹ ਨਾਰਾ ਲਾਉਣਾ ਵਾ। ਤੇ ਗੁਰਿੰਦਰ ਸਿੰਘ ਜੀ ਆਈ ਹੈਵ ਸੀਨ ਵਰਜੀਨੀਆ ਇਨ ਮੂਵੀਜ਼, ਬਹੁਤ ਹੀ ਸੋਹਣਾ ਤੇ ਅਸਲ ਵੀ ਦੇਖਣਾ, ਮੇਰਾ ਬੇਟਾ ਕੁਵਰ ਲਵ ਯੂ ਐਸ ਏ, ਬਾਕੀ ਮਿਹਰਬਾਨੀ ਜ਼ਰੂਰ ਆਵਾਂਗੇ ਤੇ ਤੁਹਾਡੇ ਕੋਲ ਹੀ ਆਵਾਂਗੇ। ਮੇਰਾ ਬੇਟਾ ਕਵਰ ਲਵ ਯੂ ਐਸ ਏ, ਬਾਕੀ ਮਿਹਰਬਾਨੀ ਲਓ ਜੀ। ਫਿਰ ਉਹਨਾਂ ਨੇ ਦੱਸਤਾ ਵਾ ਤੇ ਤੁਹਾਡੇ ਸ਼ਹਿਰ ਦੀ ਤਾਰੀਫ ਵੀ ਕਰਤੀ ਆ ਕਿ ਵਰਜੀਨੀਆ ਇਨ ਮੂਵੀਜ਼ ਬਹੁਤ ਸੋਹਣਾ ਵਾ, ਤੇ ਬਾਕੀ ਉਹ ਕਹਿੰਦੇ ਤੁਹਾਡੇ ਕੋਲ ਜ਼ਰੂਰ ਆਵਾਂਗੇ। ਪਲੀਜ਼ ਲੈਟ ਅਸ ਨੋ ਵੇਅਰ ਯੂ ਸ਼ੇਅਰ ਪਿਕਸ ਐਂਡ ਬਾਈ ਲਿਸਨਰਸ। ਓਕੇ ਠੀਕ ਹੈ ਜੀ। ਤੇ ਅੱਗੇ ਰਠੌਰ ਸਾਹਿਬ, ਤੇ ਤੁਹਾਡੇ ਗਾਣੇ ਦਾ ਜਿਹੜਾ ਮਤਲਬ ਸੀ ਆ ਬਾਬਾ ਬਖਤੌਰੇ ਵਾਲੀ ਮਸ਼ਕਰੀ ਦਾ, ਉਹਦਾ ਤਾਂ ਮੈਨੂੰ ਤਾਂ ਵੈਸੇ ਕੁਛ ਪਤਾ ਪੁਤਾ ਨਹੀਂ ਲੱਗਾ। ਖੈਰ ਜੇ ਕਿਸੇ ਨੂੰ ਪਤਾ ਲੱਗਿਆ ਤਾਂ ਜ਼ਰੂਰ ਦੱਸਣਗੇ, ਪਰ ਫਿਲਹਾਲ ਆਪਾਂ ਚਲੋ ਅਗਲਾ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਜੇ ਕਿਸੇ ਨੂੰ ਆਹ ਗਾਣੇ ਵਾਲਾ ਵੀ ਸੁਣ ਲਾਂਗੇ ਕਿ ਜਵਾਕ ਇਹੀ ਗਾਣਾ ਗਾਉਂਦਾ ਕਿ ਕੋਈ ਹੋਰ ਗਾਣਾ ਗਾਉਂਦਾ ਵਾ, ਹਨਾ। ਤੇ ਬਾਕੀ ਇੱਕ ਮੈਂ ਤੁਹਾਨੂੰ ਹੋਰ ਕਹਾਵਤ ਪੁੱਛੀ ਸੀ ਕਿ ਇਕੱਲੀ ਹੋਵੇ ਨਾ ਵਣਾਂ ਦੇ ਵਿੱਚ ਲੱਕੜੀ, ਇਕੱਲਾ ਨਾ ਹੋਵੇ ਪੁੱਤ ਜੱਟ ਦਾ, ਇਹਦੇ ਬਾਰੇ ਹਰਜਿੰਦਰ ਸਿੰਘ ਜੀ ਨੇ ਤਾਂ ਚਲੋ ਖੈਰ ਥੋੜਾ ਜਿਹਾ ਦੱਸ ਦਿੱਤਾ, ਪਰ ਹੋਰ ਕਿਸੇ ਕੋਲੋਂ ਕੁਛ ਖਾਸ ਪਤਾ ਨਹੀਂ ਲੱਗਾ ਇਹਦੇ ਬਾਰੇ ਵੀ, ਜੇ ਪਤਾ ਹੋਇਆ ਤਾਂ ਜ਼ਰੂਰ ਦੱਸਿਓ। ਚਲੋ ਫਿਰ ਇੱਕ ਗਾਣਾ ਸੁਣਦੇ ਹਾਂ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ, ਹੋਲਾਵਾਂ ਇਸ਼ਕ ਦੇ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ, ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ। ਆ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ, ਪੈਰ ਨਾ ਜ਼ਮੀਨ ਉੱਤੇ ਲੱਗਦੇ, ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ, ਆ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਗਦੇ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਉਹ ਕਿਸ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਐਸੀਆਂ ਨੇ ਗਾਹਾਂ ਮੈਨੂੰ ਤੱਕਿਆ, ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ, ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ, ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਉਹ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਸਕਿਆ ਉਹ ਲਵਾਂ ਬਾਹਾਂ ਚ ਸਮੇਟ ਕਾਇਨਾਤ ਮੈਂ ਦੱਸਾਂ ਕਿਹਨੂੰ ਕਿਹਨੂੰ ਇਸ਼ਕੇ ਦੀ ਬਾਤ ਮੈਂ ਬਾਤ ਮੈਂ ਆ ਰੰਗ ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ ਫੁੱਲਾਂ ਦਾ ਵੀ ਹੋਰ ਗੂੜਾ ਹੋ ਗਿਆ ਪਾਣੀ ਪਿਆਰ ਵਾਲਾ ਪੱਤੀਆਂ ਨੂੰ ਧੋ ਗਿਆ ਅੱਜ ਉਸ ਦਾ ਦੀਦਾਰ ਮੈਨੂੰ ਹੋ ਗਿਆ ਨਾ ਗੱਲ ਮੇਰੇ ਵੱਸ ਦੀ ਰਹੀ ਨਾ ਗੱਲ ਮੇਰੇ ਵੱਸ ਦੀ ਰਹੀ ਆ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵੱਸ ਦੀ ਰਹੀ ਨਾ ਗੱਲ ਮੇਰੇ ਵੱਸ ਦੀ ਰਹੀ ਉਹ ਕਿਸੇ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ ਜਦੋਂ ਸ਼ੀਸ਼ਾ ਮੈਨੇ ਹਾਰ ਦੀ ਅੱਖ ਲਾਈ ਨਾ ਉਦੋਂ ਦੀ ਕੰਘੀ ਵਾਈ ਨਾ ਲਾਈ ਨਾ ਉਦੋਂ ਦੀ ਕੰਘੀ ਵਾਈ ਨਾ ਹੀ ਦੱਸ ਹੁੰਦੀ ਜਾਂਦੀ ਵੀ ਛੁਪਾਈ ਨਾ ਕਹੀ ਨੈਣਾ ਨੀ ਸਮਝ ਉਹਨੂੰ ਆਈ ਨਾ ਨਾ ਗੱਲ ਮੇਰੇ ਵੱਸਦੀ ਰਹੀ ਨਾ ਗੱਲ ਮੇਰੇ ਵੱਸਦੀ ਰਹੀ ਅਕਿਸ ਐਸੀਆਂ ਨੇ ਗਾਹਾਂ ਮੈਨੂੰ ਟੱਕਿਆ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵੱਸ ਦੀ ਰਹੀ ਨਾ ਗੱਲ ਮੇਰੇ ਵੱਸ ਦੀ ਰਹੀ ਉਹ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਨਿਗਾਹ ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ ਉਹ ਨਿਗਾਹ ਜਿਸ ਤੇ ਸਵੱਲੀ ਹੋਵੇ ਰੱਬ ਦੀ ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ ਆ ਰੋਮ ਰੋਮ ਚ ਸਤਿੰਦਰ ਹੈ ਸਿਆ ਰੋਮ ਚ ਸਤਿੰਦਰ ਹੈ ਵਸਿਆ ਮੇਰੀ ਆਪਣੀ ਪਰਾਂਦੀ ਮੈਨੂੰ ਦੱਸਿਆ ਜਦੋਂ ਤੱਕ ਮੈਨੂੰ ਮਿੰਨਾ ਜੇ ਹੱਸਿਆ ਨਾ ਗੱਲ ਮੇਰੇ ਵੱਸਦੀ ਰਹੀ ਨਾ ਗੱਲ ਮੇਰੇ ਵੱਸਦੀ ਰਹੀ ਅਗਸ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵੱਸਦੀ ਰਹੀ ਨਾ ਗੱਲ ਮੇਰੇ ਵੱਸਦੀ ਐਸੀਆਂ ਨੇ ਗਾਹਾਂ ਮੈਨੂੰ ਤੱਕਿਆ
ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਕ ਚੋਂ ਹੱਕ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਲਓ ਜੀ, ਗਾਣਾ ਸੁਣ ਲਿਆ ਤੁਸੀਂ ਉਡਾਰੀ ਚੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਤੇ ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਰਾਜ ਬੇਕਰਸਫੀਲਡ ਵਾਲਿਆਂ ਨੇ। ਤੇ ਲਓ ਜੀ, ਫਿਰ ਇੱਕ ਵਾਰੀ ਫਿਰ ਤੋਂ ਟਾਈਮ ਭੱਜਿਆ ਜਾਂਦਾ, ਮੁੱਕਣ ਵਾਲਾ ਹੀ ਆ ਬਸ। ਚਲੋ ਇੱਕ ਨਾ ਬਾਤ ਪਾਉਣੀ ਆ, ਦੇਖੀ ਮੈਨੂੰ ਪਤਾ ਇਹਦਾ ਜਵਾਬ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਵਾ। ਬਾਤ ਆ ਜੀ, ਲੰਮੀਆਂ ਲੰਮੀਆਂ ਕਾਰਾਂ ਨਹੀਂ, ਲੰਮੀਆਂ ਲੰਮੀਆਂ ਤਾਰਾਂ ਵਿੱਚ ਫਿਰਨ ਮਰੂਤੀ ਕਾਰਾਂ, ਹਨਾ, ਹੁਣ ਦੱਸ ਦਿਓ। ਤੇ ਬਾਕੀ ਨਰਿੰਦਰ ਠੌਰ ਉਹਨਾਂ ਨੇ ਪੁੱਛਿਆ ਸੀਗਾ ਕਿ ਵੀ ਜਿਹੜੀਆਂ ਮਤਲਬ ਕਿ ਇਹ ਕਿੱਥੇ ਸ਼ੇਅਰ ਕਰਦੇ ਆ, ਇਹ ਤੁਸੀਂ ਜੇ ਐਪ ਡਾਊਨਲੋਡ ਕੀਤਾ ਹੋਇਆ ਨਾ ਨਰਿੰਦਰ ਠੌਰ ਜੀ, ਤੇ ਉੱਥੇ ਲਾਈਵ ਬਲੌਗ ਦੇ ਵਿੱਚ ਜਾ ਕੇ ਦੇਖੋ, ਆਪਣੇ ਮਿਸਟਰ ਇੰਡੀਆ ਦੇ ਉੱਥੇ ਪਹੁੰਚ ਚੁੱਕੇ ਆ। ਤੇ ਕੋਈ ਵੀ ਫੋਟੋ ਆ, ਵੈਸੇ ਮੈਨੂੰ ਵੀ ਜਿਆਦਾ ਪਤਾ ਨਹੀਂ ਸੀਗਾ, ਤੇ ਉੱਥੇ ਜੋ ਵੀ ਵਧੀਆ ਫੋਟੋ ਜਿਹੜੀ ਓਰਿਜਿਨਲ ਆ, ਨੋਟ ਲਾਈਕ ਆ ਟਿਕਟੋਕ ਆਲ ਦੀਸ ਸਟਫ, ਤੇ ਜਿਹੜੀ ਥੋੜੀ ਓਰਿਜਿਨਲ ਕੋਈ ਵੀ ਪਿਕਚਰ ਆ, ਉਹ ਉਸ ਬਲੌਗ ਤੇ ਅਸੀਂ ਜ਼ਰੂਰ ਸਾਂਝੀ ਕਰਦੇ ਹਾਂ। ਤੇ ਬਾਕੀ ਨਰਿੰਦਰ ਠੌਰ ਕਹਿੰਦੇ ਕਿ ਬੌਬੀ ਬੇਬੀ ਇਜ਼ ਸਿੰਗਿੰਗ ਨਿਊ ਸੌਂਗ ਆਫ ਸਿੱਧੂ ਮੂਸੇਵਾਲਾ ਔਰ ਦਲਜੀਤ, ਨਿਊ ਸੌਂਗ, ਇਟਸ ਰੈਪ ਇਨ ਵਨ ਆਫ ਦੀ ਸੌਂਗ। ਲੈ, ਤੁਸੀਂ ਤਾਂ ਉਹੀ ਗੱਲ ਕਰਤੀ ਆ, ਪਤਾ ਨੀ ਤਮਾ ਚ ਕਾਲੀ ਸੀ, ਪਤਾ ਨੀ ਚਿੱਟੀ ਸੀ, ਪਤਾ ਨੀ ਵਿੱਚ ਡੱਬ ਜੇ ਹੋਏ ਹੋਏ ਸੀਗੇ, ਹਨਾ, ਉਹੀ ਗੱਲ ਕਰਤੀ ਵੀ ਆਪੀ ਲੱਭੀ ਚੱਲੋ। ਚਲੋ ਖੈਰ, ਤੇ ਦੇਖਦੇ ਆ ਜੀ ਇਹ ਗਾਣਾ ਕਿੱਦਾਂ ਵਾ ਤੇ ਕਿਹਦਾ ਵਾ। ਤੇ ਅੱਗੇ ਗੁਰਿੰਦਰ ਸਿੰਘ ਜੀ ਤੇ ਕਹਿੰਦੇ ਕਿ ਸਿੱਧੂ ਨੂੰ ਸੁਣਿਆ ਕਰੋ ਜੀ, ਇਹ ਕਿਵੇਂ ਹੋ ਗਿਆ, ਤੁਸੀਂ ਕਦੇ ਮੂਸੇਵਾਲੇ ਦੇ ਗੀਤ ਨਹੀਂ ਸੁਣੇ, ਬਸ ਕਹਿੰਦੇ ਅੱਜ ਤੋਂ ਹੀ ਸ਼ੁਰੂ ਕਰ ਦਿਓ, ਪਤੰਦਰ ਵਾਲੀ ਅੱਤ ਕਰਾਈ ਜਾਂਦਾ, ਜਿਵੇਂ ਨਵਾਂ ਗੀਤ ਜੱਟ ਡਾਕਟਰ ਵਹਿਮਾ ਦਾ। ਅੱਛਾ ਠੀਕ ਆ ਜੀ, ਮੈਂ ਸੱਚੀ ਕਹਿੰਦੀ ਹਾਂ, ਝੂਠ ਨੀ ਬੋਲਦੀ ਕਿ ਮੈਂ ਇਹਦਾ ਕੋਈ ਗੀਤ ਨਹੀਂ ਸੁਣਿਆ, ਸਿਰਫ ਇੱਕ ਸੁਣਿਆ। ਪਰ ਨਹੀਂ, ਮੈਨੂੰ ਵਧੀਆ ਨੀ ਲੱਗਦਾ ਜਦੋਂ ਇਹ ਹੱਥ ਚ ਨਾ ਆਹ ਬੰਦੂਕਾਂ ਬਦਾਕਾਂ ਜਿਹੀਆਂ ਫੜ ਕੇ ਪਹਿਲੇ ਮੂਹਰੇ ਆ ਜਾਂਦਾ, ਫਿਰ ਮੇਰਾ ਦਿਲ ਹੀ ਨੀ ਕਰਦਾ ਹੁੰਦਾ ਸੁਣਨ ਨੂੰ, ਹਨਾ। ਤੇ ਉਦੋਂ ਬਾਅਦ ਨਵੀਂ ਵਿਨੀਪੈਗ ਵਾਲੇ, ਬੜੇ ਟਾਈਮ ਬਾਅਦ ਆਏ ਹੋ ਤੁਸੀਂ, ਹੈ ਕਿੱਥੇ ਰਹਿ ਗਏ ਸੀਗੇ, ਮੀਂਹ ਮੂੰਹ ਪੈ ਗਿਆ ਸੀ, ਮੈਨੂੰ ਲੱਗਦਾ ਤਲਕਣ ਜ਼ਿਆਦਾ ਹੋਈ ਹੋਈ ਆ ਕੈਨੇਡਾ ਦੇ ਵੱਲ, ਹਨਾ, ਹੁਣ ਬਰਫ਼ ਪਿਘਲਣ ਲੱਗ ਗਈ ਹੋਣੀ ਆ, ਵੀ ਨੀ ਪੈ ਗਏ ਕਿੱਦਾਂ ਦਾ ਮੌਸਮ, ਹਨਾ। ਤੇ ਮੈਨੂੰ ਲੱਗਦਾ ਤਦੇ ਕਰਕੇ ਨਾ ਤੁਸੀਂ ਬਸ ਪਹੁੰਚਣ ਚ ਟਾਈਮ ਲਾਤਾ, ਕਿੱਥੇ ਰਹਿ ਗਏ ਸੀ ਨਵੀਂ ਜੀ ਤੁਸੀਂ, ਤੇ ਪਲੀਜ਼ ਆਇਆ ਕਰੋ, ਵਧੀਆ ਲੱਗਦਾ, ਹਨਾ। ਤੇ ਬਾਕੀ ਮੈਨੂੰ ਕਹਿੰਦੇ ਐ ਥੋੜਾ ਹੁੰਦਾ ਵਾ, ਹੁਣ ਮੈਨੂੰ ਕਹਿੰਦੇ ਬੋਬੀ ਪਰਸਨਲ 1000 ਦਵਾ ਦਿੱਤੀ, ਪਰਸਨਲ ਸਾਰਿਆਂ ਦੀ ਪਰਸਨਲ ਹੀ ਆ, ਹੁਣ ਇਹ ਵੱਖਰੀ ਗੱਲ ਆ ਕਿ ਜਿਹੜੀਆਂ ਤਾਰਾਂ ਵਾ ਉਹ ਲੰਬੀਆਂ ਵੀ ਹੋ ਸਕਦੀਆਂ ਤੇ ਛੋਟੀਆਂ ਵੀ ਹੋ ਸਕਦੀਆਂ, ਇਹ ਤਾਂ ਡਿਫਰੈਂਟ ਆ, ਹਨਾ, ਤੇ ਕਈ ਵਾਰੀ ਫਿਰ ਰੜਾ ਮੈਦਾਨ ਵੀ ਹੁੰਦਾ, ਹਨਾ। ਤੇ ਖੈਰ, ਇਹ ਹੁਣ ਤੁਸੀਂ ਦੱਸ ਦਿਓ ਕਿ ਮੈਂ ਜਾਣ ਕੇ ਭਾਈ ਆ ਸੌਖੀ ਜੀ ਵਿਧਾਰ, ਤੇ ਮੈਨੂੰ ਪਤਾ ਸਾਰਿਆਂ ਨੇ ਲੱਭ ਲੈਣੀ ਆ, ਪਰ ਦੇਖਦੇ ਆ, ਪਰ ਕਈ ਹਲੇ ਵੀ ਹੋਣਗੇ ਜਿਹਨਾਂ ਨੂੰ ਨਹੀਂ ਪਤਾ ਹੋਣਾ ਕਿ ਵਿਧਾਰ ਦਾ ਜਵਾਬ ਕੀ ਆ। ਤੇ ਲਓ ਫਿਰ ਅੱਗੇ ਨਾ ਆਪਾਂ ਸਿੱਧੂ ਮੂਸੇਵਾਲਾ ਦਾ ਵੀ ਗਾਣਾ ਸੁਣ ਲਾਂਗੇ, ਤੇ ਦੇਖਦੇ ਆ ਵੀ ਉਹ ਬਾਕੀ ਉਹਦੇ ਚੋਂ ਹੀ ਆ ਜਵਾਕ, ਹਨਾ। ਲਓ ਜੀ, ਨਰਿੰਦਰ ਠੌਰ ਇਹਨਾਂ ਨੇ ਵੀ ਲੱਗਦਾ, ਤੁਹਾਨੂੰ ਤਾਂ ਮੈਨੂੰ ਪਤਾ ਸੀ ਵੀ ਪੱਕਾ ਪਤਾ ਹੋਊਗਾ, ਹਨਾ। ਤੇ ਚੱਲ ਕੋਈ ਗੱਲ ਨੀ, ਤੇ ਅੱਗੇ ਜੀ ਜਗਤਾਰ ਟੁੱਟੀ ਗਏ ਹਾਂਗਕਾਂਗ ਵਾਲੇ, ਕਹਿੰਦੇ ਕਿ ਆਰੀਅਨ ਦੇ ਇਲਾਜ ਲਈ 21 ਲੱਖ ਅਮਰੀਕੀ ਡਾਲਰ ਦਾ ਟੀਕਾ ਲੱਗਣਾ, ਪ੍ਰਾਈਮ ਟੀਵੀ ਵਾਲੇ 3 ਘੰਟੇ ਦਾ ਪ੍ਰੋਗਰਾਮ ਕੀਤਾ ਸੀ, ਤੁਹਾਡੀ ਬਣਾ ਦੀ ਲੱਕੜੀ ਵਾਲੀ ਗੱਲ ਜ਼ਿੰਦਗੀ ਚ ਸਾਂਝੀ ਕਰਨ, ਸਲਾਹ ਮਸ਼ਵਰਾ ਕਰਨ ਲਈ ਸਾਥ ਦੀ ਜ਼ਰੂਰਤ ਹੈ। ਗੀਤ ਸੁਣਾ ਦਿਓ ਗੁਰਦੀਪ ਸਵੱਦੀ ਦਾ, ਮੈਂ ਪਰਦੇਸੀ, ਜਗਤਾਰ ਟੁੱਟੀ ਗਏ ਹਾਂਗਕਾਂਗ ਵਾਲੇ। ਹਾਂਜੀ ਭਾਜੀ, ਬਿਲਕੁਲ ਸਹੀ ਆ ਜੀ, 21 ਲੱਖ ਅਮਰੀਕੀ ਡਾਲਰ ਆ ਜਿਹੜੇ ਉੱਤੇ ਬੱਚੇ ਦੇ ਖਰਚ ਤੇ ਲੱਗਣੇ ਆ, ਤੇ ਸ਼ੁਕਰੀਆ ਮਿਹਰਬਾਨੀ ਕਿ ਤੁਸੀਂ ਆ ਜਿਹੜੀ ਬਣਾ ਵਾਲੀ ਲੱਕੜੀ ਦੀ ਗੱਲ ਕੀਤੀ ਆ ਕਿ ਤੁਹਾਡੀ ਬਣਾ ਵਾਲੀ ਲੱਕੜੀ ਵਾਲੀ ਗੱਲ ਜ਼ਿੰਦਗੀ 'ਚ ਸਾਂਝੀ ਕਰਨ ਸਲਾਹ ਮਸ਼ਵਰਾ ਕਰਨ ਲਈ ਸਾਥ ਦੀ ਜ਼ਰੂਰਤ ਹੁੰਦੀ ਆ। ਸੋ ਵਾਕਈ ਜੀ ਬਣਾ ਦੇ ਵਿੱਚ ਜੇ ਲੱਕੜੀ ਇਕੱਲੀ ਆ ਤਾਂ ਉਹਦੀ ਸ਼ਾਇਦ ਕੋਈ ਕੀਮਤ ਨਹੀਂ ਹੁੰਦੀ ਤੇ ਇਕੱਲਾ ਨਾ ਹੋਵੇ ਪੁੱਤ ਜੱਟ ਦਾ। ਇਹਦੇ ਨਾਲ ਕਿਤੇ ਨਾ ਕਿਤੇ ਏਦਾਂ ਵੀ ਆ ਕਿ ਹੁਣ ਦਾ ਟਾਈਮ ਤਾਂ ਖੈਰ ਮੈਨੂੰ ਨਹੀਂ ਪਤਾ, ਪਰ ਪਹਿਲੇ ਟਾਈਮ ਦੇ ਵਿੱਚ ਖੁੱਲੀਆਂ ਜ਼ਮੀਨਾਂ ਹੁੰਦੀਆਂ ਸੀਗੀਆਂ ਤੇ ਉਸ ਟਾਈਮ ਇਹੀ ਮੰਨਿਆ ਜਾਂਦਾ ਸੀ ਕਿ ਜੇ ਜੱਟ ਦੇ ਦੋ ਤਿੰਨ ਚਾਰ ਪੁੱਤ ਹੋਣਗੇ ਤਾਂ ਵਾਹੀ ਦਾ ਜਿਹੜਾ ਕੰਮ ਆ ਉਹ ਸੌਖਾ ਹੀ ਹੋ ਜਾਂਦਾ ਵਾ ਤੇ ਉਹਦੇ ਵਿੱਚ ਮਦਦ ਵੀ ਮਿਲ ਜਾਂਦੀ ਆ। ਸੋ ਇਸੇ ਲਈ ਕਹਿੰਦੇ ਸੀ ਕਿ ਜਿਹੜਾ ਇਕੱਲਾ ਵਾ ਫਿਰ ਉਹ ਕਿੱਧਰ ਕਿੱਧਰ ਭਜੂਗਾ, ਘਰ ਦੀਆਂ ਕਬੀਲਦਾਰੀਆਂ ਸਾਂਭੂ ਜਾਂ ਖੇਤੀਬਾੜੀ ਦਾ ਕੰਮ ਸਾਂਭੂਗਾ। ਸੋ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਇਕੱਠੀਆਂ ਹੋ ਕੇ ਇੱਕ ਹਫ਼ਤਾ ਉਦੋਂ ਬਣੀਆਂ ਸੀ, ਪਰ ਸਮੇਂ ਦੇ ਅਨੁਸਾਰ ਜਿੱਦਾਂ ਦਾ ਕਹਿੰਦੇ ਹੁੰਦੇ ਆ ਵਰਤਾਰਾ ਚੱਲਦਾ ਵਾ ਉਸ ਦੇ ਅਨੁਸਾਰ ਇਹਨਾਂ ਦੇ ਥੋੜੇ ਬਹੁਤੇ ਰੰਗ ਜਿਹੜੇ ਮਤਲਬ ਆ ਜਿਹੜੇ ਉਹ ਬਦਲ ਜਾਂਦੇ ਆ। ਤੇ ਲਓ ਸ਼ੁਕਰੀਆ ਮਿਹਰਬਾਨੀ, ਸੁਣਦੇ ਆ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਵੀ ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ। ਤੇ ਸਿੱਧੂ ਮੂਸੇ ਵਾਲੇ ਦਾ ਹੀ ਗਾਣਾ ਮੇਰੇ ਖਿਆਲ ਦੇ ਵਿੱਚ ਪਹਿਲਾਂ ਸੁਣ ਲੈਂਦੇ ਆ, ਨਾਲੇ ਪਤਾ ਲੱਗ ਜੂ ਕਿ ਜਵਾਕ ਉਹੀ ਗਾਉਂਦਾ ਕਿ ਕੋਈ ਹੋਰ ਆ ਇੱਧਰ। ਤੇ ਦੇਖੋ ਹਨਾ, ਖੈਰ ਹਜੇ ਨੀ ਮੈਂ ਕੁਛ ਕਹਿਣਾ, ਬਾਅਦ ਚ ਦੱਸੂਗੀ। ਤੇ ਇੱਧਰ ਨਵੀਂ ਵਿਨੀਪੈਗ ਵਾਲਿਆਂ ਨੇ ਹਨਾ ਉਹ ਕਹਿੰਦੇ ਨੀ ਹੁੰਦੇ ਉਂਗਲ ਜੀ ਲਾਤੀ, ਉਹ ਗੱਲ ਕਰ ਗਿਆ, ਉਂਗਲ ਜੀ ਲਾ ਕੇ ਆਪ ਉਹ ਚਲੇ ਗਏ ਆ ਤੇ ਹੁਣ ਸਾਰੇ ਹਨਾ ਲੰਬੀਆਂ ਲੰਬੀਆਂ ਤਾਰਾਂ ਦੇ ਵਿੱਚ ਫਿਰ ਮਰੂਤੀ ਕਾਰਾਂ ਹਨਾ। ਤੇ ਦੱਸ ਦੋ ਫਟਾਫਟ ਜਵਾਬ +9175001448 ਤੇ ਜਾਂ ਫਿਰ ਈਮੇਲ ਰਿਕੁਐਸਟ @harmanradio.com ਤੇ। ਤੇ ਲਓ ਫਿਰ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ।
Oh, y'all niggas killers now.
Prem Tello.
Sidhu Mooseyala.
Catch you coming out your fucking crib, nigga.
Hey, yo. The kid.
ਹੋ ਡਰ ਨਾ ਤੂੰ ਦੱਸ ਦੇਣੀ ਵੇਖੀ ਕਿੱਦਾਂ ਨੱਸ ਦੇਣੀ ਤੰਗ ਤੈਨੂੰ ਕਰਦਾ ਆ ਕੌਣ ਕੌਣ ਨੀ ਸਰਕਮਸਟਾਂਸ ਵੇਖੀ ਇਹੋ ਜੇ ਬਣਾ ਦੂੰ ਵੇਖੀ ਪੁੱਠੀ ਮੈਂ ਵਗਾ ਦੂੰ ਕੁੜੇ ਪੁੱਠ ਵੇਖੀ ਉਹ ਸਕੂਲ ਮਿੱਤਰਾਂ ਦੀ ਵਾਈਬ ਬੱਲੀਏ ਨੀ ਉਹ ਸਕੂਲ ਇਸ ਕਰਕੇ ਆ ਹਾਈਪ ਬੱਲੀਏ ਨੀ ਉਹ ਸਕੂਲ ਬੈਚ ਵਾਲੇ ਯਾਰ ਜੱਟ ਦੇ ਨੀ ਉਹ ਸਕੂਲ ਪੱਤ ਨੂੰ ਜੋ ਪੈਂਦੇ ਜੱਟ ਦੇ ਨੀ ਉਹ ਸਕੂਲ ਉਹ ਸਕੂਲ ਉਹ ਸਕੂਲ ਆਏ ਹੋ ਗੋਰੀ ਗਰਦਨ ਤੇਰੀ ਆਸਰਾ ਹੀ ਬਣ ਗਈ ਨੀ ਮਰ
ਜਾਣ ਲਈ ਫਜ਼ੂਲ
ਮੁੱਕਿਆ ਨੀ ਆ ਸੁਣ
ਜੱਟ ਦਾ ਉਹ ਮੂਸੇ ਵਾਲਾ ਰਹਿੰਦਾ ਇਸ ਵਾਲਾਂ ਵਿੱਚ ਨੀ ਆ
ਦਿੱਤਾ ਸੀ ਕਿ ਸ਼ਾਇਦ ਇਹ ਉਹ ਗੀਤ ਆ ਜਿਹੜਾ ਕਿ ਉਹ ਬੱਚੇ ਨੇ ਆਡੀਓ ਦੇ ਵਿੱਚ ਗਾਇਆ ਵਾ। ਨਹੀਂ ਜੀ, ਇਹ ਉਹ ਗੀਤ ਨਹੀਂ, ਕਿਉਂਕਿ ਮੈਨੂੰ ਇਹਦੇ ਵਿੱਚ ਉਹ ਲਾਈਨਾਂ ਤਾਂ ਲੱਭੀਆਂ ਨਹੀਂ ਹੈਗੀਆਂ ਜਿਹੜੀਆਂ ਕਿ ਉਹ ਬੱਚਾ ਬੋਲ ਰਿਹਾ ਵਾ। ਤੇ ਖੈਰ ਇਹ ਗਾਣਾ ਨਹੀਂ ਗਾ, ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਕਿਹਾ ਸੀਗਾ, ਸੋ ਮੇਰੇ ਖਿਆਲ ਦੇ ਵਿੱਚ ਤਾਂ ਇਹ ਨਹੀਂ ਹੈਗਾ, ਗੜਬੜ ਹੋ ਗਈ। ਤੇ ਹੁਣ ਇਧਰ ਰਾਜ ਬੇਕਰਸਫੀਲਡ ਵਾਲੇ ਨੇ ਕਿਹਾ ਸੀਗਾ ਕਿ ਸ਼ਾਇਦ ਟੇਕ ਆਫ ਵੀ ਹੋ ਸਕਦਾ ਵਾ, ਟੇਕ ਆਫ ਗਾਣਾ ਗੈਰੀ ਸੰਧੂ ਦਾ ਤੇ ਗੁਰਲੇਜ ਆਖਤਰ ਦਾ, ਪਰ ਇਹ ਡਿਊਟ ਸੌਂਗ ਨਹੀਂ ਹੈਗਾ। ਸੌਂਗ ਤਾਂ ਇੱਕੋ ਜਾਣੇ ਦਾ ਹੀ ਗਾਇਆ ਹੋਇਆ ਵਾ। ਖੈਰ ਚਲੋ ਆਪਾਂ ਦੇਖਾਂਗੇ ਜੀ ਫਿਰ ਇਹ ਗਾਣਾ ਕਿਹੜਾ ਵਾ, ਜੇ ਨਾ ਪਤਾ ਲੱਗਾ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ। ਤੇ ਇੱਧਰ ਗੈਰੀ ਹੰਸਰਾ ਕਹਿੰਦੇ ਥੈਂਕਸ ਬੋਬੀ ਜੀ ਉਹ ਖਬਰ ਸਾਂਝੀ ਕਰਨ ਲਈ ਬੱਚੇ ਵਾਲੀ। ਸੋ ਕੋਈ ਗੱਲ ਨੀ ਜੀ, ਇਹਦੇ ਵਿੱਚ ਥੈਂਕ ਯੂ ਨਹੀਂ ਹੈਗਾ, ਇਹ ਤਾਂ ਸਾਡਾ ਸਾਰਿਆਂ ਦਾ ਫਰਜ਼ ਆ ਕਿ ਜਿੰਨਾ ਆਪਾਂ ਹੈਲਪ ਕਰ ਸਕਦੇ ਹਾਂ ਤੇ ਆਪਾਂ ਕਰੀਏ। ਸੋ ਇਸੇ ਲਈ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇਹ ਖਬਰ ਹੈ ਜਿਹੜੀ ਸਾਂਝੀ ਕੀਤੀ। ਨਰਿੰਦਰ ਠੌਰ ਕਹਿੰਦੇ ਇਹ ਕਾਰਾਂ ਰੜੇ ਮੈਦਾਨ ਤੇ ਨਹੀਂ ਚੱਲਦੀਆਂ ਤੇ ਇਹ ਤੋਹਫ਼ਾ ਕੁੜੀਆਂ ਨੂੰ ਜ਼ਿਆਦਾ ਮਿਲਦਾ, ਐਵੇਂ ਕੁੜੀਆਂ ਨੂੰ ਜ਼ਿਆਦਾ ਮਿਲਦਾ ਵਾ ਤੋਹਫ਼ਾ, ਆਹ ਤਾਂ ਗਲਤ ਗੱਲ ਕੀਤੀ ਹੈ, ਨਹੀਂ ਮਿਲਦਾ ਹੈਗਾ ਕੁੜੀਆਂ ਨੂੰ, ਮੁੰਡਿਆਂ ਨੂੰ ਵੀ ਮਿਲਦਾ ਵਾ। ਤੇ ਬਾਕੀ ਖੈਰ ਪਤਾ ਨੀ ਹੈਗਾ, ਮੁੰਡਿਆਂ ਦੇ ਵੀ ਤਾਂ ਕੇਸ ਰੱਖੇ ਹੁੰਦੇ ਆ, ਦੇਖੋ ਜਿਨ੍ਹਾਂ ਦੇ ਜੂੜਾ ਰੱਖਿਆ ਹੁੰਦਾ ਪੱਗ ਬੰਨਦੇ ਆ ਮੋਸਟਲੀ ਮੁੰਡੇ, ਤੇ ਇਹ ਤੋਹਫ਼ਾ ਉਧਰ ਵੀ ਜਾ ਸਕਦਾ ਵਾ। ਗੱਲ ਲੰਬੀਆਂ ਲੰਬੀਆਂ ਮਤਲਬ ਤਾਰਾਂ ਦੀ ਹੋਈ ਆ, ਤੁਸੀਂ ਤਾਂ ਲੈਂਗ ਪਲੈਂਗ ਤੇ ਆ ਗਏ, ਕੋਈ ਚੱਕਰ ਨੀ, ਆ ਜਾਓ ਫਿਰ ਹਨਾ। ਤੇ ਕਹਿੰਦੇ ਕੁੜੀਆਂ ਨੂੰ ਜ਼ਿਆਦਾ ਮਿਲਦਾ, ਨਾ ਜੀ ਨਾ, ਅਸੀਂ ਨੀ ਇਸ ਗੱਲ ਤੇ ਸਹਿਮਤ ਹੈਗੇ। ਤੇ ਬਾਕੀ ਜਗਤਾਰ ਟੁੱਟੀ ਗਿਆ ਹਾਂਗਕਾਂਗ ਵਾਲੇ ਕਹਿੰਦੇ ਕੀੜੀਆਂ ਦੀ ਲਾਈਨ, ਓਏ ਹੋਏ ਹੋਏ ਹੋਏ, ਅੱਛਾ ਇਹ ਕੀੜੀਆਂ ਦੀ ਲਾਈਨ ਕਿੱਦਾਂ ਆ ਗਈ? ਤੇ ਮਾਸਟਰ ਜੀ ਦੇਖ ਲੋ ਸਭਿਅਕ ਤਰੀਕੇ ਨਾਲ ਹੀ ਜਵਾਬ ਦਿੰਦੇ ਆ ਹਨਾ। ਚਲੋ ਕੋਈ ਗੱਲ ਨੀ ਜੀ। ਤੇ ਅੱਗੇ ਹਰੀਸ਼ ਅਰੋੜਾ ਕਹਿੰਦੀ ਕਿ ਸਤਿ ਸ੍ਰੀ ਅਕਾਲ, ਉਹ ਤੁਹਾਡਾ ਮੈਸੇਜ ਪਹਿਲਾਂ ਆਇਆ ਹੋਇਆ ਤੇ ਮੈਂ ਥੋੜਾ ਪੜ੍ਹਨ ਚ ਵੀ ਲੇਟ ਹੋ ਗਈ, ਸੋ ਮਾਫੀ ਚਾਹੂੰਗੀ। ਹਰੀਸ਼ ਅਰੋੜਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਭੈਣ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਹਰਮਨ ਪਰਿਵਾਰ ਨੂੰ। ਬੋਬੀ ਆਰੀਅਨ ਫੰਡਿੰਗ ਵਿੱਚ 2.8 million ਦੀ ਜ਼ਰੂਰਤ ਆ ਉਹਨੂੰ। ਹਾਂਜੀ, ਸੋ ਬਿਲਕੁਲ ਉਹ ਖਬਰ ਸ਼ੇਅਰ ਹੋ ਚੁੱਕੀ ਆ ਜੀ। ਤੇ ਬਾਕੀ ਕਹਿੰਦੇ ਕਿ ਕੱਲ 2.1 million ਆ ਚੁੱਕਿਆ ਸੀ ਤੇ 7 lakh ਦੇ ਹੋਰ ਜ਼ਰੂਰਤ ਹੈ, ਜੇ ਕੋਈ ਦੇ ਸਕਦਾ ਤਾਂ ਠੀਕ ਆ, ਪਰ ਅਰਦਾਸ ਜ਼ਰੂਰੀ ਕਰ ਦਿਓ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸੋ ਹਾਂਜੀ ਬਿਲਕੁਲ ਜੀ, ਉਸ ਬੱਚੇ ਲਈ ਤਾਂ ਬਾਕੀ ਕਹਿੰਦੇ ਹੁੰਦੇ ਨੇ ਕਿ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ, ਤੇ ਬਾਕੀ ਕਹਿੰਦੇ ਆ ਉਹ ਦੇਣ ਵਾਲਾ ਤਾਂ ਸਭ ਕੁਛ ਉਹੀ ਹੈ। ਜੇ ਉਹਨੇ ਆਰੀਅਨ ਦੀ ਜ਼ਿੰਦਗੀ ਲਿਖੀ ਆ ਤਾਂ ਕੋਈ ਵੀ ਦੁਨੀਆ ਦੀ ਹਸਤੀ ਨਹੀਂ ਹੈਗੀ ਕਿ ਉਸਨੂੰ ਮਿਟਾ ਸਕੇ। ਤੇ ਸਾਡੀਆਂ ਵੈਲ ਵਿਸ਼ਿਜ਼, ਸਾਡੀਆਂ ਦੁਆਵਾਂ ਸਾਰਿਆਂ ਦੀਆਂ ਉਸ ਬੱਚੇ ਦੇ ਨਾਲ ਆ ਕਿ ਉਹ ਛੇਤੀ ਤੋਂ ਛੇਤੀ ਠੀਕ ਹੋ ਕੇ ਆਪਣੇ ਬਚਪਨ ਨੂੰ ਮਾਣੇ। ਤੇ ਕਹਿੰਦੇ ਬੋਬੀ ਸੌਂਗ ਵਿੱਚ ਕੁਝ ਸਮਝ ਆਇਆ, ਮੈਨੂੰ ਤਾਂ ਕੁਝ ਪਤਾ ਨਹੀਂ ਲੱਗਿਆ, ਦੱਸਿਓ ਜਰਾ। ਮੈਂ ਤਾਂ ਪਹਿਲੇ ਕਹਿ ਚੁੱਕੀ ਹਾਂ ਕਿ ਆ ਸਿੱਧੂ ਮੂਸੇਵਾਲੇ ਦੇ ਗਾਣੇ ਮੈਂ ਤਾਂ ਸੁਣਦੀ ਹੋਈ ਨਹੀਂ ਹੈਗੀ, ਮੈਂ ਸੱਚੀ ਨਹੀਂ ਸੁਣਦੀ ਇਹਦੇ ਗਾਣੇ, ਮੈਨੂੰ ਵਧੀਆ ਨਹੀਂ ਲੱਗਦੇ ਹੈਗੇ, ਪਤਾ ਨਹੀਂ ਕਿਉਂ ਨਹੀਂ ਵਧੀਆ ਲੱਗਦੇ। ਖੈਰ ਹੈ ਤਾਂ ਚਲੋ ਗੋਤੀ ਆ, ਤੇ ਪਰ ਫਿਰ ਵੀ ਮੈਨੂੰ ਵਧੀਆ ਨਹੀਂ ਲੱਗਦੇ ਇਹਦੇ ਗਾਣੇ, ਜੋ ਵੀ ਆ ਜਿੱਦਾਂ ਵੀ ਆ। ਬਾਕੀ ਸਭ ਦੀ ਆਪੋ ਆਪਣੀ ਪਸੰਦ ਆ, ਆਪੋ ਆਪਣੀ ਮਰਜ਼ੀ ਹੁੰਦੀ ਆ ਕਿ ਕਿਹਨੇ ਕੀ ਸੁਣਨਾ ਕੀ ਨਹੀਂ, ਪਰ ਮੈਂ ਇਹ ਗਾਣੇ ਆ ਜਿਹੜੇ ਨਹੀਂ ਸੁਣਦੀ। ਪਰ ਇਸ ਤੋਂ ਇਲਾਵਾ ਹੁਣ ਜੇ ਕਿਸੇ ਦਾ ਮੈਸੇਜ ਅੱਜ ਰਹਿ ਗਿਆ ਹੋਵੇ ਤਾਂ ਉਹਦੇ ਲਈ ਮੈਨੂੰ ਮਾਫ਼ੀ ਆ ਜੀ, ਕਿਉਂਕਿ ਅੱਜ ਮੈਸੇਜ ਉੱਪਰ ਅਪ ਡਾਊਨ ਜੇ ਕਾਫ਼ੀ ਹੋ ਗਏ ਤੇ ਮੈਨੂੰ ਕੁਛ ਖਾਸ ਪਤਾ ਵੀ ਨਹੀਂ ਲੱਗਾ। ਤੇ ਬਾਕੀ ਇੱਕ ਸਾਨੂੰ ਗਾਣੇ ਦੀ ਫਰਮਾਇਸ਼ ਆਈ ਹੋਈ ਸੀ, ਕਿਹੜੀ ਗਾਣੇ ਦੀ? ਜਗਤਾਰ ਭਾਜੀ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀਗੀ, ਮੈਂ ਪਰਦੇਸੀ। ਸੋ ਉਹ ਗਾਣਾ ਵੀ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਇੱਕ ਨਰਿੰਦਰ ਠੌਰ ਕਹਿੰਦੇ ਭਾਈ ਤੁਹਾਡੇ ਡਾਇਰੈਕਟਰ ਦਾ ਭਤੀਜਾ ਵਾ ਸਿੱਧੂ ਮੂਸੇਵਾਲਾ, ਸੁਣਿਆ ਕਰੋ, ਗੁੱਸਾ ਕਰ ਜਾਣਗੇ। ਹੈ ਸੱਚੀ ਤੁਹਾਡੇ ਡਾਇਰੈਕਟਰ ਦਾ ਭਤੀਜਾ? ਕਿਹਦਾ ਭਤੀਜਾ ਵਾ? ਮੈਨੂੰ ਤਾਂ ਪਤਾ ਹੀ ਨਹੀਂ ਹੈਗਾ। ਮੈਨੂੰ ਪ੍ਰਧਾਨ ਸਾਹਿਬ ਨੂੰ ਕਹਿੰਦੇ ਹੋਣਗੇ ਵੀ ਗੋਤੀ ਗੋਤੀ ਆ, ਹਨਾ। ਚਲੋ ਖੈਰ ਕੋਈ ਗੱਲ ਨੀ, ਆ ਹੀ ਕਿੱਦਾਂ ਡਾਇਰੈਕਟਰ ਦਾ ਭਤੀਜਾ ਤਾਂ ਹੋਊਗਾ, ਆਪਾਂ ਡਾਇਰੈਕਟਰ ਨੂੰ ਸੁਣ ਲੈਂਦੇ ਆ, ਆਪਾਂ ਕਾਹਨੂੰ ਭਤੀਜੇ ਨੂੰ ਸੁਣਨਾ? ਤੇ ਡਾਇਰੈਕਟਰ ਨੂੰ ਸੁਣ ਕੇ ਭਤੀਜੇ ਨੂੰ ਸੁਣਨ ਦੀ ਗਾ ਕੋਈ ਗੱਲਬਾਤ ਬਚਦੀ ਹੋਈ ਨੀ ਹੈਗੀ, ਹਨਾ। ਤੇ ਲਓ ਜੀ ਫਿਰ ਅੱਜ ਗੁਰਿੰਦਰ ਸਿੰਘ ਕਹਿੰਦੇ ਕਿ ਅੱਜ ਪ੍ਰੋਗਰਾਮ ਤੋਂ ਬਾਅਦ ਇੱਕ ਗੀਤ ਸਿੱਧੂ ਦਾ ਤੇ ਬਾਕੀ ਕੰਮ ਬਾਅਦ ਵਿੱਚ, ਤੇ ਫਿਰ ਅਗਲੇ ਪ੍ਰੋਗਰਾਮ ਵਿੱਚ ਦੱਸਿਓ ਕਿ ਕਿਵੇਂ ਲੱਗਿਆ। ਅੱਛਾ, ਸਿੱਧੂ ਮੂਸੇਵਾਲੇ ਦਾ ਗਾਣਾ ਤੁਸੀਂ ਨਹੀਂ ਹਟਦੇ, ਸੁਣੋਗੇ ਸੁਣੋਗੇ ਹੈ। ਚਲੋ ਕੋਈ ਗੱਲ ਨੀ, ਦੇਖਦੇ ਹਾਂ, ਹਨਾ। ਤੇ ਦੱਸ ਦਿਓ ਕਿਹੜਾ ਗਾਣਾ ਸੁਣਨਾ ਤੁਹਾਡੇ ਫਰਮਾਇਸ਼ ਤੇ, ਆਪਾਂ ਸੁਣਾ ਸਕਦੇ ਹਾਂ। ਮੈਂ ਤਾਂ ਨੀ ਵੈਸੇ ਸੁਣਦੀ ਹੈਗੀ ਸਿੱਧੂ ਦਾ ਗਾਣਾ, ਹਨਾ। ਤੇ ਬਾਕੀ ਖੈਰ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਵੀ ਹੋ ਚੁੱਕਿਆ, ਤੇ ਜਿਹੜਾ ਉਹ ਬੱਚੇ ਨੇ ਗਾਣਾ ਗਾਇਆ ਸੀ ਤੇ ਉਹਦੀ ਇੱਕ ਹੋਰ ਆਡੀਓ ਆ, ਤੇ ਉਹ ਆਪਾਂ ਤੁਹਾਨੂੰ ਸੁਣਾ ਦਿੰਨੇ ਆ। ਉਹ ਆਡੀਓ ਦੇ ਵਿੱਚ ਇੱਕ ਹੋਰ ਬੱਚੀ ਗੀਤ ਸੁਣਾ ਰਹੀ ਆ ਤੇ ਉਹ ਗਾਣਾ ਮਾਫੋ ਹੁਣ ਤੁਸੀਂ ਆਪ ਹੀ ਦੇਖ ਲਿਓ ਕਿ ਉਹ ਸਿੱਧੂ ਮੂਸੇਵਾਲੇ ਦਾ ਵਾ ਜਾਂ ਕਿਸੇ ਹੋਰ ਦਾ, ਤੇ ਉਹ ਬੱਚਾ ਜਿਹੜਾ ਗੀਤ ਗਾ ਰਿਹਾ ਵਾ ਉਹ ਆਪਾਂ ਤੁਹਾਨੂੰ ਸੁਣਾ ਦਿੰਨੇ ਆ। ਸੋ ਮੈਂ ਭਾਜੀ ਨੂੰ ਕਹੂੰਗੀ ਕਿ ਪਲੀਜ਼ ਜਿਹੜੀ ਦੂਸਰੀ ਆਡੀਓ ਆਈ ਆ ਉਹ ਵੀ ਆਪਾਂ ਪਲੇ ਕਰ ਦਈਏ ਤੇ ਉਹਦੇ ਵਿੱਚ ਪਤਾ ਲੱਗ ਜੂ ਕਿ ਉਹ ਬੱਚਾ ਕਿਹੜਾ ਗੀਤ ਗਾ ਰਿਹਾ ਵਾ।
ਕਹਿੰਦਾ ਪਿੰਡਾਂ ਵਾਲੇ ਦੱਸ ਕਿਹੜਾ ਸ਼ਾਟ ਮਾਰਦੇ, ਸ਼ੀਸ਼ੇ ਚੱਕੇ ਕਰਦੇ, ਐਵੇਂ ਨੱਕ ਚਾੜਦੇ, ਰੱਖ ਸਾਂਭ ਚੜਤਾ, ਬੇਲਣ ਤੇ ਡੁੱਲਦੀ ਕਰੀਮ ਬੱਲੀਏ, ਸਿੱਧਾ ਸੀਨ ਬੱਲੀਏ, ਨਾ ਬੰਦੇ ਮੀਣ ਬੱਲੀਏ, ਪੰਨ ਦਿੰਦੇ ਰੜਕਾਂ, ਲੱਕੀ ਉੱਤੇ ਪਾਈਆਂ ਤਨ ਬਟਰਫਲਾਈਆਂ, ਮਾਰਦੀਆਂ ਦੱਬ ਕੇ ਘਰ ਦੀਆਂ ਫੋਲੋ ਗੱਡੀਆਂ ਨੇ ਸਾਰੀਆਂ, ਨੀ ਤੂੰ ਪਿੱਛੇ ਲਾ ਮਿੰਨਾ ਜੇ ਹੱਸ ਕੇ, ਵਿੱਚ ਡੇੜੇ ਬੈਠੇ ਅੰਡੇ ਹੋਏ ਜਾਗਣੇ, ਸਾਡੇ ਤੂੜਾ ਪੱਟਣੇ ਥੋੜਾ ਰਹਿ ਬਚ ਕੇ।
ਲਓ ਜੀ ਗਾਣਾ ਸੁਣ ਲਿਆ, ਆਹ ਵਾਲਾ ਗਾਣਾ ਸੀਗਾ। ਹੁਣ ਇਹ ਤੁਸੀਂ ਆਪੇ ਦੇਖ ਲਓ, ਇਹ ਉਹਦੇ ਵਿੱਚ ਓਲਡ ਸਕੂਲ ਡੇਜ਼ ਦਾ ਜਿਹੜਾ ਜੋ ਵੀ ਗਾਣਾ ਸੀਗਾ ਉਹਦੇ ਵਿੱਚ ਏਦਾਂ ਦਾ ਕੋਈ ਮੇਰੇ ਖਿਆਲ ਚ ਪਹਿਰਾ ਤਾਂ ਨਹੀਂ ਆਇਆ। ਸੋ ਇਹ ਗਾਣਾ ਸੀ ਜੀ ਜਿਹੜਾ ਉਹ ਬੱਚਾ ਗਾ ਰਿਹਾ ਸੀ। ਤੇ ਬਾਕੀ ਹੁਣ ਦੇਖ ਲਓ ਤੁਸੀਂ ਹਨਾ, ਓਦਾਂ ਕਿੰਨਾ ਜਵਾਕਾਂ ਨੂੰ ਸਾਂਭਦੇ ਹੋ, ਇਹਦਾ ਮਤਲਬ ਤੁਸੀਂ ਬੱਚਿਆਂ ਦਾ ਬਚਪਨ ਦੇ ਵਿੱਚ ਉਹ ਜਿਹੜੀ ਤੋਤਲੀ ਜਵਾਨ ਬੋਲਦੇ ਆ ਉਹ ਨੀ ਸੁਣੀ ਹਨਾ। ਕਰੀਮ ਕਰੂਮ ਜੀ ਤਾਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ, ਕਰੀਮ ਜੱਟ ਤੇ ਏਦਾਂ ਦਾ ਕੁਛ ਤਾਂ ਮੈਨੂੰ ਸਮਝ ਆ ਗਿਆ ਸੀ, ਪਰ ਪਤਾ ਮੈਨੂੰ ਵੀ ਨੀ ਲੱਗਾ। ਤੇ ਚਲੋ ਖੈਰ ਹੁਣ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਕਿਹੜਾ ਗਾਣਾ ਸੀ ਤੇ ਗਾਣਾ ਆਪਾਂ ਤੁਹਾਨੂੰ ਸੁਣਾ ਵੀ ਦਿੱਤਾ। ਤੇ ਜਾਣ ਤੋਂ ਪਹਿਲਾਂ ਇੱਕ ਪਤੇ ਦੀ ਗੱਲ ਹੋਰ ਦੱਸ ਕੇ ਜਾਊਂਗੀ, ਪਰ ਫਿਲਹਾਲ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ। ਭਾਜੀ ਦੀ ਫਰਮਾਇਸ਼ ਤੇ ਇਹ ਪਰਦੇਸੀ ਗੀਤ ਵੀ ਸੁਣ ਰਹੇ ਸੀ। ਤੇ ਬਾਕੀ ਹੁਣ ਜਿਹੜਾ ਇੱਧਰ ਮੈਸੇਜ ਆ ਰਿਹਾ ਕਿਉਂਕਿ ਪ੍ਰੋਗਰਾਮ ਆ ਜਿਹੜਾ ਉਹ ਖਤਮ ਕਰਨ ਦਾ ਟਾਈਮ ਆ ਗਿਆ। ਤੇ ਗੁਰਿੰਦਰ ਸਿੰਘ ਕਹਿੰਦੇ ਆ ਤਾਂ ਜਵਾਕ ਨੇ ਫੱਟੇ ਚੱਕਤੇ। ਹਾਂਜੀ ਜਵਾਕ ਤੇਜ਼ ਬਹੁਤ ਆ, ਆਫਟਰ ਆਲ ਭੂਆ ਤੇ ਹੀ ਜਾਣੇ ਆ ਹਨਾ। ਹੁਣ ਤੁਸੀਂ ਕਹੋਗੇ ਕੀ ਚੱਕਰ ਆ, ਅਸਲ ਦੇ ਵਿੱਚ ਮੇਰੇ ਭਤੀਜਾ ਤੇ ਭਤੀਜੀ ਹੋਈ ਆ। ਮੇਰਾ ਭਤੀਜਾ ਥੋੜਾ ਤੋਤਲਾ ਬੋਲਦਾ, ਚਿਰਾਗਦੀਪ ਹਨਾ, ਤੇ ਉਹ ਏਦਾਂ ਹੀ ਨਾ ਵੀਡੀਓ ਬਣਾ ਆਡੀਓ ਕਰ ਕਰਕੇ ਗਾਣਿਆਂ ਦੀਆਂ ਜਾਂ ਬੋਲੀਆਂ ਪਾਉਂਦਾ ਰਹਿੰਦਾ ਵਾ, ਤੇ ਉਹ ਛੋਟਾ ਵਾ ਹਜੇ ਤੇ ਮੈਨੂੰ ਭੇਜਦਾ ਰਹਿੰਦਾ। ਉਹਨੇ ਮੈਨੂੰ ਭੇਜੀ ਸੀ ਤੇ ਸਮਝ ਮੈਨੂੰ ਵੀ ਨੀ ਆਈ ਵੀ ਇਹ ਗੀਤ ਕਿਹੜਾ ਗਾ ਰਿਹਾ। ਤੇ ਭਤੀਜੀ ਮੇਰੀ ਗੁਰਮਨ, ਤੇ ਉਹਨੂੰ ਫਿਰ ਕੱਲ ਮੈਂ ਰਾਤੀ ਉਹਨੂੰ ਮੈਸੇਜ ਕੀਤਾ ਸੀਗਾ, ਮੈਂ ਕਿਹਾ ਵੀਰਾ ਕਿਹੜਾ ਗੀਤ ਗਾਉਂਦਾ ਵਾ ਪੁੱਤ ਮੈਨੂੰ ਭੇਜੀ, ਤੇ ਉਹਨੇ ਮੈਨੂੰ ਲਿਖ ਕੇ ਨੀ ਭੇਜਿਆ, ਉਹਨੇ ਮੈਨੂੰ ਆਪ ਗਾ ਕੇ ਭੇਜ ਦਿੱਤਾ। ਸੋ ਇਹ ਮੇਰੇ ਭਤੀਜਾ ਭਤੀਜੀ ਆ, ਹੁਣ ਕਹੂੰਗੇ ਜਿੱਦਾਂ ਦੀ ਭੂਆ ਹਨਾ ਗੱਲਾਂ ਸੁਣਾਉਂਦੀਆਂ ਉਦਾਂ ਦੇ ਭਤੀਜੇ ਭਤੀਜੀਆਂ। ਸੋ ਏਦਾਂ ਲੱਗੇ ਰਹਿੰਦੇ ਆ ਜੀ। ਤੇ ਇੱਧਰ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਬੜੀ ਸੋਹਣੀ ਫੋਟੋ ਭੇਜੀ ਆ, ਤੇ ਸ਼ੁਕਰੀਆ ਮਿਹਰਬਾਨੀ ਜੀ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਤੇ ਹੁਣ ਇੱਧਰ ਹਰੀਸ਼ ਅਰੋੜਾ ਵੀ ਕੁਛ ਲਿਖ ਰਹੇ ਆ, ਤੇ ਪਰ ਹਰੀਸ਼ ਜੀ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਟਾਈਮ ਆ ਉਹ ਖਤਮ ਹੋ ਚੁੱਕਾ ਵਾ ਤੇ ਹੁਣ ਜਾਣਾ ਪੈਣਾ। ਕਹਿੰਦੇ ਬੋਬੀ ਬਜ਼ਾਰਤ ਦਾ ਜਵਾਬ ਜ਼ਰੂਰ ਦੱਸ ਜਾਈ, ਨਹੀਂ ਤਾਂ ਪੂਰਾ ਵੀਕ ਕਹਿੰਦੇ। ਠੀਕ ਆ ਠੀਕ ਆ, ਹਾਂਜੀ ਇਹਦਾ ਬਜ਼ਾਰਤ ਦਾ ਜਵਾਬ ਜੂਆਂ ਵਾ ਜਿਹੜੀਆਂ ਸਿਰ ਚ ਪੈਂਦੀਆਂ। ਤੇ ਅੱਜ ਇਹਨਾਂ ਜਿਨ੍ਹਾਂ ਨੇ ਦੱਸਿਆ ਇਹਨਾਂ ਦਾ ਬੜਾ ਤਗੜਾ ਐਕਸਪੀਰੀਅੰਸ ਆ ਇਹਦੇ ਵਿੱਚ, ਤੇ ਇੱਕ ਤਾਂ ਨਰਿੰਦਰ ਰਾਠੌਰ ਸੀ ਤੇ ਇੱਕ ਜਗਤਾਰ ਢੁੱਡੀਕੇ ਹਾਂਗਕਾਂਗ ਵਾਲਿਆਂ ਨੇ ਦੱਸਿਆ ਤੇ ਇੱਕ ਗੁਰਿੰਦਰ ਸਿੰਘ ਹਨਾ, ਇਹਨਾਂ ਨੇ ਦੱਸਿਆ ਸੀ ਇਹਨਾਂ ਦਾ ਤਾਂ ਪੂਰਾ ਏਵਨ ਐਕਸਪੀਰੀਅੰਸ ਆ ਹੁਣ ਇਹਨਾਂ ਕੋ ਤਾਂ ਪਤਾ ਲੱਗ ਗਿਆ। ਤੇ ਸ਼ੁਰੂਆਤ ਕੀਤੀ ਸੀ ਨਵੀ ਵਿਟਪੈਕ ਵਾਲਿਆਂ ਨੇ, ਤੇ ਲਓ ਫਿਰ ਹੁਣ ਆਪਾਂ ਨੂੰ ਜਾਣਾ ਪੈਣਾ ਵਾ ਜੀ। ਤੇ ਆਪਾਂ ਅਗਲੇ ਹਫਤੇ ਫਿਰ ਇਸੇ ਤਰ੍ਹਾਂ ਲਾਵਾਂਗੇ ਰੌਣਕਾਂ। ਬਜ਼ਾਰਤ ਦਾ ਜਵਾਬ ਵੀ ਤੁਹਾਨੂੰ ਦੱਸ ਦਿੱਤਾ ਤੇ ਗਾਣਾ ਛੱਡ ਕੇ ਜਾ ਰਹੀ ਹਾਂ ਤੁਹਾਡੀ ਫਰਮਾਇਸ਼ੀ ਸੌਂਗ, ਤੇ ਮਿਲਦੇ ਹਾਂ ਫਿਰ ਅਗਲੇ ਹਫਤੇ। ਤਦ ਤੱਕ ਦੇ ਲਈ ਰੱਬ ਰਾਖਾ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198152397 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟਰੀਮੋਨੀਅਲ, ਮੋਟਰ